ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ, ਮੁੜ ਕੇ ਪ੍ਰੋਗਰਾਮ ਫੇਰ ਸ਼ੁਰੂ ਹੋ ਰਿਹਾ ਦਿਲ ਵਾਲੀ ਗੱਲ। ਅੱਜ ਦਿਨ ਸ਼ਨਿਚਰਵਾਰ ਹੈ, 7 ਦਸੰਬਰ 2019, ਘੜੀ 9:04 ਸੁਬਹਾ ਦੇ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ। ਕੀ ਹਾਲ ਚਾਲ ਹੈ, ਬੜੇ ਦਿਨਾਂ ਬਾਅਦ ਮਿਲੇ ਆਪਾਂ। ਤਕਰੀਬਨ 4 ਪ੍ਰੋਗਰਾਮ ਮਿਸ ਹੋਏ ਨੇ, 4 ਤੋਂ ਵੀ 5 ਹੋ ਗਏ ਨੇ। ਤੇ ਚਲੋ, ਆਪ ਸਭ ਨੂੰ ਪਤਾ ਹੈ ਕਿ ਬੜੇ ਭਾਗਾਂ ਦੇ ਨਾਲ ਬੜੀਆਂ ਲੰਬੀਆਂ ਅਰਦਾਸਾਂ ਜਿਹੜੀਆਂ ਦੇਰ ਤੋਂ ਚੱਲ ਰਹੀਆਂ ਸੀ ਉਹ ਪੂਰੀਆਂ ਹੋਈਆਂ। ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਆ ਸੀ, ਸੋ ਉੱਥੇ ਜਾ ਕੇ ਆਏ ਆ, ਯਾਤਰਾ ਕਰਕੇ ਆਏ ਆ, ਗੁਰਪੀਰਾਂ ਦੀ ਧਰਤੀ ਜਿਹੜੀ ਉਸ ਨੂੰ ਨਤਮਸਤਕ ਹੋ ਕੇ ਆਏ ਆ, ਔਰ ਉਸ ਦੀਆਂ ਅੱਜ ਗੱਲਾਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਤੇ ਆਓ ਫਿਰ ਸਾਰੇ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ, ਤਕਰੀਬਨ 9:30 ਹੁਣ ਤੋਂ 25 ਮਿੰਟ ਬਾਅਦ, ਔਰ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਉਹ ਵੀ ਕਰਤਾਰਪੁਰ ਸਾਹਿਬ ਤੋਂ ਬਿਲਕੁਲ ਲਾਗੇ ਤੋਂ ਜਾ ਕੇ ਆਏ ਨੇ, ਡੇਰਾ ਬਾਬਾ ਨਾਨਕ ਸਾਈਡ ਤੇ ਰਹੇ ਨੇ, ਤੇ ਪਹਿਲੇ ਪਾਤਸ਼ਾਹ ਦੇ ਜਨਮ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਲਿਆ, ਉਹਨਾਂ ਦੇ ਵੀ ਝੋਲੀ ਪਈਆਂ ਨੇ, ਤੇ ਉਹਨਾਂ ਨੇ ਵੀ ਅਨੇਕ ਫੰਕਸ਼ਨ ਜਿਹੜੇ ਅਟੈਂਡ ਕੀਤੇ ਨੇ। ਉਹਨਾਂ ਦਾ ਆਪਣਾ ਨਜ਼ਰੀਆ ਆਪਣੇ ਪਾਸੋਂ ਦੇਖਿਆ ਉਹਨਾਂ ਨੇ, ਉਹ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕਰਾਂਗੇ। ਔਰ ਦੋਸਤੋ, ਤੁਸੀਂ ਵੀ ਆਓ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ। ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ ਰਲ ਮਿਲ ਕੇ ਕਰਨਾ ਦਿਲ ਵਾਲੀ ਗੱਲ, ਤੇ ਸੁਨੇਹੇ ਤੁਸੀਂ ਪਹੁੰਚਾ ਸਕਦੇ ਹੋ request@harmanradio.com ਈਮੇਲ ਪਤਾ ਹੈ, ਔਰ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਵੀ ਆਪਾਂ ਲਵਾਂਗੇ। ਬੜਾ ਭਿਆਨਕ ਸਮਾਂ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਪਿਛਲੇ ਕਈ ਸਾਲਾਂ ਤੋਂ ਵੈਸੇ ਚੱਲ ਰਿਹਾ, ਪਰ ਪਿਛਲੇ 1.5 ਮਹੀਨੇ ਤੋਂ ਬੜੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ, ਉਸ ਦੇ ਬਾਰੇ ਆਪਾਂ ਥੋੜੀ ਗੱਲ ਕਰਾਂਗੇ। ਇਸ ਤੋਂ ਇਲਾਵਾ ਸੋਹਣੇ ਸੋਹਣੇ ਗੀਤ ਵੀ ਆਪਾਂ ਲਵਾਂਗੇ, ਤੇ ਵਿਚਾਰਾਂ ਵੀ ਹੋਣਗੀਆਂ, ਖਬਰਾਂ ਵੀ ਦੇਖਾਂਗੇ, ਚਲੰਤ ਮਾਮਲਿਆਂ ਤੇ ਵੀ ਟਿੱਪਣੀਆਂ ਕੀਤੀਆਂ ਜਾਣਗੀਆਂ। ਤੁਸੀਂ ਵੀ ਆਪਣੀਆਂ ਫੋਟੋਆਂ, ਟਿੱਪਣੀਆਂ, ਕੋਈ ਵੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਜ਼ਰੂਰ ਜੀ ਆਇਆਂ ਨੂੰ। ਸੱਤੀ ਸੱਲਣ ਮਹਿੰਦੀਪੁਰੀਆ ਵੀ ਪ੍ਰੋਗਰਾਮ ਚ ਆ ਗਏ ਨੇ, ਵਿਜੇ ਵਿਰਦੀ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ, ਸੋ ਸਾਰਿਆਂ ਨੂੰ ਜੀ ਆਇਆਂ ਨੂੰ। ਸੋ ਕੱਲ ਦੀ ਖਬਰ ਚੱਲ ਰਹੀ ਆ ਜਿਹੜਾ ਹੈਦਰਾਬਾਦ ਦੇ ਵਿੱਚ, ਹੈਦਰਾਬਾਦ ਦੇ ਏਰੀਏ ਦੇ ਵਿੱਚ ਰੇਪ ਹੋਇਆ ਸੀ ਡਾਕਟਰ ਇੱਕ ਲੜਕੀ ਦਾ, ਔਰ ਉਸ ਤੋਂ ਬਾਅਦ ਉਸਨੂੰ 4 ਦੋਸ਼ੀਆਂ ਨੇ ਜਿੰਦਾ ਜਲਾ ਦਿੱਤਾ ਸੀ ਔਰ ਕਤਲ ਕਰਤਾ ਸੀ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ, ਪਰ ਬਾਅਦ ਦੇ ਵਿੱਚੋਂ ਕੱਲ ਮੈਂ ਜਦੋਂ ਖਬਰ ਪੜ੍ਹੀ ਸੋਸ਼ਲ ਮੀਡੀਆ ਤੇ ਕਿ ਚਾਰਾਂ ਦਾ ਐਨਕਾਊਂਟਰ ਹੋ ਗਿਆ ਹੈ ਤੇ ਮੈਂ ਸੋਚਿਆ ਕਿ ਮਜ਼ਾਕ ਹੋ ਰਿਹਾ ਹੈ ਕੋਈ ਫੇਕ ਖਬਰ ਦੇ ਰਿਹਾ ਹੈ ਕਿਉਂਕਿ ਜੋ ਪੰਜਾਬ ਦਾ ਖਾਸ ਕਰਕੇ ਸਿੱਖਾਂ ਦਾ ਐਨਕਾਊਂਟਰ ਦੇ ਨਾਲ ਸੰਬੰਧ ਹੈ ਜਾਂ ਸਾਡੇ ਜ਼ਿਹਨ ਦੇ ਵਿੱਚ ਐਨਕਾਊਂਟਰ ਹੈ ਉਹ ਉਸ ਦੀ ਤਸਵੀਰ ਬੜੀ ਭਿਆਨਕ ਹੈ। ਐਨਕਾਊਂਟਰ ਤੁਸੀਂ ਸਾਰੇ ਜਾਣਦੇ ਹੋ ਕਿ 1984 ਤੋਂ ਬਾਅਦ ਕਿੰਨੇ ਬੇਦੋਸ਼ੇ ਐਨਕਾਊਂਟਰ ਹੋਏ ਨੇ, ਐਨਕਾਊਂਟਰ ਹੋਏ ਨੇ, ਮੁਕਾਬਲੇ ਹੋਏ ਨੇ, ਉਹ ਵੀ ਸੁਣਦੇ ਹੁੰਦੇ ਸੀਗੇ ਇੰਨੇ ਇੰਨੇ ਦਿਨ ਮੁਕਾਬਲਾ ਚੱਲਿਆ ਔਰ ਸਿੰਘ ਵੀ ਸ਼ਹੀਦ ਹੋਏ, ਪੁਲਿਸ ਵਾਲੇ ਵੀ ਦੂਸਰੇ ਪਾਸੇ ਸ਼ਹੀਦ ਹੋਏ, ਸੋ ਦੋਨੇ ਪਾਸਿਆਂ ਦਾ ਮੁਕਾਬਲਾ ਹੁੰਦਾ ਹੈ ਉਹ ਵੀ ਸੁਣਦੇ ਨੇ। ਪਰ ਇਹਨਾਂ ਐਨਕਾਊਂਟਰਾਂ ਦੇ ਨਾਂ ਤੇ ਤਕਰੀਬਨ 2-2.5 ਲੱਖ ਨੌਜਵਾਨ ਲੁਪਤ ਕਰ ਦਿੱਤਾ ਗਿਆ ਪੰਜਾਬ ਦੇ ਵਿੱਚੋਂ। ਔਰ ਇਸ ਤੋਂ ਬਾਅਦ ਇੱਕ ਟਿਪ ਆਫ ਦਾ ਆਈਸਬਰਗ, ਛੋਟਾ ਜਿਹਾ ਹਿੱਸਾ ਜਿਹੜਾ ਆ ਝੂਠੇ ਮੁਕਾਬਲਿਆਂ ਦਾ, ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਅਫਸਰ ਸੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਵੀ ਹੋਈ ਆ। ਹੁਣ ਉਹਨਾਂ ਨੇ ਕਿੰਨੇ ਐਨਕਾਊਂਟਰ ਕੀਤੇ ਨੇ, ਕਿੰਨੇ ਬੇਦੋਸ਼ੇ ਮਾਰੇ ਨੇ, ਇਸ ਦਾ ਕੋਈ ਪਤਾ ਨਹੀਂ। ਖੈਰ ਜਦੋਂ ਇਹ ਖਬਰ ਪੜ੍ਹ ਰਿਹਾ ਸੀ ਤਾਂ ਮੈਂ ਸੋਚਿਆ ਕਿ ਮਜ਼ਾਕ ਕਰ ਰਹੇ ਨੇ, ਕਿਉਂਕਿ ਸੋਸ਼ਲ ਮੀਡੀਆ ਤੇ ਐਂਟਰਟੇਨਮੈਂਟ ਜ਼ਿਆਦਾ ਚੱਲਦੀ ਆ ਤੇ ਸ਼ਾਇਦ ਮੈਂ ਕਿਹਾ ਇਹ ਵੀ ਇੱਕ ਐਂਗਲ ਹੋਵੇ। ਪਰ ਉਸ ਤੋਂ ਬਾਅਦ ਜਦੋਂ ਨਾਮੀ ਗ੍ਰਾਮੀ ਅਖਬਾਰਾਂ ਦੇ ਵਿੱਚ ਇਸ ਦੀ ਖਬਰ ਛਪੀ ਤਾਂ ਜਾ ਕੇ ਥੋੜਾ ਜਿਹਾ ਯਕੀਨ ਆਇਆ ਕਿ ਵਾਕਿਆ ਹੀ ਐਨਕਾਊਂਟਰ ਹੋਇਆ। ਖੈਰ ਇਸ ਦੀ ਹਜੇ ਡਿਟੇਲ ਹਜੇ ਮੈਂ ਨਹੀਂ ਪੜ੍ਹੀ, ਪਰ ਜਿਸ ਤਰ੍ਹਾਂ ਵੀ ਲੱਗਦਾ ਹੈ ਕਿ 99% ਲੋਕ ਜਿਹੜੇ ਨੇ ਉਹ ਐਨਕਾਊਂਟਰ ਤੇ ਤਾੜੀਆਂ ਵਜਾ ਰਹੇ ਨੇ, ਖੁਸ਼ ਹੋ ਰਹੇ ਨੇ ਔਰ ਥੋੜਾ ਜਿਹਾ ਸਕੂਨ ਮਿਲਦਾ ਵੀ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮਨ ਨੂੰ ਵੀ ਸਕੂਨ ਮਿਲਦਾ ਹੈ ਕਿ ਅਗਰ ਇਹਨਾਂ ਨੇ ਇਹ ਜ਼ੁਰਮ ਕੀਤਾ ਹੈ ਤਾਂ ਇਹਨਾਂ ਦਾ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦੇ ਬਾਰੇ ਆਪਾਂ ਨਾ ਡਿਟੇਲ 'ਚ ਗੱਲ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੇ ਨਾਲ, ਕਿਉਂਕਿ ਉਹਨਾਂ ਨੇ ਵੀ ਜੋ ਪੰਜਾਬ ਦਾ ਦੁਖਾਂਤ ਹੈ ਬੜਾ ਡੂੰਘੇ ਉੱਤੇ ਅਧਿਐਨ ਕੀਤਾ ਹੈ, ਉਹਦੇ ਬਾਰੇ ਗੱਲ ਕਰਾਂਗੇ। ਪਰ ਜੋ ਠੀਕ ਹੈ ਜੋ ਗਲਤ ਹੈ, ਇੱਕ ਹੁੰਦੀ ਵਿਵੇਕ ਬੁੱਧ ਕਿ ਤੁਹਾਡੇ ਸਾਹਮਣੇ ਜਾਂ ਸਾਡੇ ਸਾਹਮਣੇ ਇੱਕ ਵਸਤੂ ਪਈ ਹੈ, ਇੱਕ ਚੀਜ਼ ਪਈ, ਇੱਕ ਸਿਚੁਏਸ਼ਨ ਪਈ ਹੈ, ਉਸ ਦੇ ਦੋ ਪੱਖ ਨੇ, ਇੱਕ ਠੀਕ ਹੈ ਤੇ ਇੱਕ ਗਲਤ ਹੈ। ਤੁਸੀਂ ਉਸ ਨੂੰ ਕਿਸ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਣਾ ਹੈ, ਕਿਸ ਤਰ੍ਹਾਂ ਉਸ ਨੂੰ ਰਜਿਸਟਰ ਕਰਨਾ ਹੈ, ਉਸ ਨੂੰ ਕਹਿੰਦੇ ਨੇ ਵਿਵੇਕ ਬੁੱਧ, ਉਸ ਨੂੰ ਨਿਖੇੜ ਕੇ ਕਿ ਇੱਕ ਇੱਕ ਚੀਜ਼ ਹੈ, ਉਸ ਦੇ ਵਿੱਚ ਇੱਕ ਨੇਕੀ ਵੀ ਹੈ, ਉਸ ਦੇ ਵਿੱਚ ਇੱਕ ਬਦੀ ਵੀ ਹੈ, ਹੁਣ ਆਪਾਂ ਕਿਹੜੀ ਚੀਜ਼ ਲੈਣੀ ਹੈ, ਇਸ ਨੂੰ ਵਿਵੇਕ ਬੁੱਧ ਕਹਿੰਦੇ ਨੇ। ਹੁਣ ਦੇਖੋ, ਰੇਪ ਕਰਨਾ ਇੱਕ ਮਾਨਸਿਕ ਸਮੱਸਿਆ, ਬਹੁਤ ਵੱਡੀ ਸਮੱਸਿਆ, ਮਾਨਸਿਕ ਨਹੀਂ ਇੱਕ ਕਾਮਿਕ ਸਮੱਸਿਆ ਤੇ ਉਹ ਤਾਂ ਗੁਨਾਹ ਹੈ ਹੀ ਸਾਡੇ ਸਮਾਜ ਦੇ ਵਿੱਚ, ਜਿਹੜਾ ਰੂਹਾਨੀ ਤੌਰ ਤੇ ਵੀ ਉਹ ਗੁਨਾਹ ਹੀ ਹੈ, ਕਿਉਂਕਿ ਕਿਸੇ ਵੀ ਕਿਸਮ ਦਾ ਜਿਹੜਾ ਜ਼ੋਰ ਅਜਮਾਈ ਧੱਕਾ ਉਹ ਬਿਲਕੁਲ ਗਲਤ ਹੈ, ਚਾਹੇ ਉਹ ਰੇਪ ਹੀ ਹੋਵੇ। ਕਾਮਿਕ ਆਪਣੀਆਂ ਜਿਹੜੀਆਂ ਵਾਸ਼ਨਾਵਾਂ ਹੈ ਉਸ ਨੂੰ ਹੀ ਆਪਾਂ ਦੇਖੀਏ, ਜਾਂ ਫਿਰ ਆਪਾਂ ਕਿਸੇ ਹੋਰ ਦੀਆਂ ਵਸਤੂਆਂ ਤੇ ਨਿਗਾਹ ਰੱਖੀਏ, ਹੱਕ ਦੀ ਕਮਾਈ ਨਾ ਖਾਈਏ, ਇਹ ਸਾਰੀਆਂ ਜਿਹੜੀਆਂ ਨੇ ਵਿਵੇਕ ਬੁੱਧ ਇਹ ਕਹਿੰਦੀ ਹੈ ਕਿ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ, ਇਹ ਰੂਹ ਨੂੰ ਖਰਾਬ ਕਰਦੀਆਂ ਨੇ। ਹੁਣ ਦੂਸਰੇ ਪਾਸੇ ਜਿਹੜੇ ਜੇ ਐਨਕਾਊਂਟਰ ਕੀਤਾ ਗਿਆ, ਜਾਣ ਬੁੱਝ ਕੇ ਕੀਤਾ ਗਿਆ, ਸਜ਼ਾ ਦੇਣ ਵਾਸਤੇ ਕੀਤਾ ਗਿਆ, ਇੱਕ ਐਗਜ਼ਾਮਪਲ ਦੇਣ ਵਾਸਤੇ ਕੀਤਾ ਜਾਂ ਪਬਲਿਕ ਨੂੰ ਖੁਸ਼ ਕਰਨ ਲਈ ਕੀਤਾ ਗਿਆ, ਇਹ ਵੀ ਕੋਈ ਵਧੀਆ ਗੱਲ ਨਹੀਂ। ਪਰ ਇਸ ਦੇ ਪਿੱਛੇ ਕਾਰਨ ਕੀ ਹੈ ਕਿ ਪੁਲਿਸ ਵੀ ਖੁਸ਼ ਹੈ, ਲੋਕ ਵੀ 99% ਖੁਸ਼ ਹੈ, ਕੁਛ ਨਾ ਕੁਛ ਕਿਤੇ ਨਾ ਕਿਤੇ ਤਾਂ ਜਸਟਿਸ ਸਿਸਟਮ ਦੇ ਵਿੱਚ ਗਲਤ ਹੋ ਰਿਹਾ ਹੋਏਗਾ। ਸੋ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੀ ਜਿਹੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੇ ਨਾਲ। ਹੋਰ ਬੜੇ ਮਸਲੇ ਨੇ ਕੌਮ ਦੇ, ਉਹ ਵੀ ਆਪਾਂ ਸਾਂਝੇ ਕਰਨੇ ਆ, ਤੇ ਨਾਲ ਦੀ ਨਾਲ ਪਾਕਿਸਤਾਨ ਫੇਰੀ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਰਹਿ ਗਈਆਂ ਜ਼ਿਹਨ ਦੇ ਵਿੱਚ, ਗੱਲਾਂ ਕਰਨੀਆਂ ਤੁਹਾਡੇ ਨਾਲ, ਉਹ ਵੀ ਆਪਾਂ ਸਾਂਝਾ ਕਰਾਂਗੇ। ਹੋਰ ਬਹੁਤ ਸਾਰੇ ਸੱਜਣ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਸੋ ਦੋਸਤੋ, ਜਦੋਂ ਪਾਕਿਸਤਾਨ ਗਏ ਨਾ ਉੱਤਰੇ ਲਾਹੌਰ ਦੇ ਵਿੱਚ, ਉੱਥੇ 14-15 ਦਿਨ ਬਿਤਾਏ ਤਾਂ ਅਸੀਂ ਆਰ ਤੋਂ ਗਏ ਸੀ ਤੇ ਪਾਰ ਜਾ ਕੇ ਦੇਖਿਆ ਤੇ ਉੱਥੇ ਵੀ ਨਾਨਕ ਹੀ ਸੀ। ਔਰ ਜਿਹੜਾ ਦਲਜੀਤ ਨੇ ਗੀਤ ਗਾਇਆ ਨਾ, ਮੇਰੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੀ ਆਰ ਨਾਨਕ ਪਾਰ ਨਾਨਕ। ਹੁਣ ਉਸ ਗੀਤ ਦੇ ਵਿਚ ਤਾਂ ਇਸ ਧਰਤੀ ਨੂੰ ਆਰ ਕੇ ਆਇਆ ਸੀ ਤੇ ਪਾਰ ਬ੍ਰਹਿਮੰਡ ਦੇ ਵਿਚ ਉਹ ਜਿਹੜੇ ਸਾਡੇ ਜਦੋਂ ਆਪਾਂ ਜਾਂਦੇ ਹਾਂ ਦੂਸਰੇ ਪਾਸੇ ਮੌਤ ਤੋਂ ਬਾਅਦ ਉਹ ਵੀ ਪਾਰ ਨਾਨਕ ਹੈ ਪਾਰ ਉਸ ਨੂੰ ਕਹਿੰਦੇ ਨੇ ਦੂਸਰੇ ਪਾਸੇ ਪਰ ਜਿੱਥੇ ਵੀ ਜਿਹੜੇ ਵੀ ਦੇਸ਼ ਚ ਜਾਂਦੇ ਆ ਭਾਰਤ ਵਿਚ ਉੱਥੇ ਉਹ ਵੈਸੇ ਤਾਂ ਭਾਰਤ ਹੀ ਸੀ ਸਾਰਾ ਪਹਿਲਾਂ ਪਰ ਇੱਥੇ ਵੀ ਨਾਨਕ ਪਾਕਿਸਤਾਨ ਚ ਵੀ ਨਾਨਕ ਸਾਊਦੀ ਅਰਬ ਚ ਵੀ ਨਾਨਕ ਬਰਮਾ ਚ ਵੀ ਨਾਨਕ ਸ੍ਰੀ ਲੰਕਾ ਚ ਵੀ ਨਾਨਕ ਆਰ ਨਾਨਕ ਪਾਰ ਨਾਨਕ ਇਹ ਪ੍ਰਤੱਖ ਦੇਖ ਕੇ ਆਏ ਆ ਆਓ ਗੀਤ ਸੁਣਦੇ ਦਲਜੀਤ ਦਾ ਉਸ ਤੋਂ ਬਾਅਦ ਪ੍ਰੋਗਰਾਮ ਜਾਰੀ ਰਹੇਗਾ
ਧਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁੱਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਗ ਬਾਬਾ ਜਿਨ੍ਹਾਂ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਏ ਓਂਕਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਏ ਓਂਕਾਰ ਨਾਨਕ ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤਨ ਮਨ ਦੇ ਬਦਲਣ ਵੇਗ ਬਾਬਾ ਵਾਰ ਨਾਨਕ ਵਾਰ ਨਾਨਕ ਸਭ ਥਾਏ ਓਂਕਾਰ ਨਾਨਕ ਵਾਰ ਨਾਨਕ ਵਾਰ ਨਾਨਕ ਸਭ ਥਾਏ ਓਂਕਾਰ ਨਾਨਕ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਾਮਾ ਤੂੰ ਵਿੱਚ ਫੜ ਲਈ ਤੇਗ ਬਾਬਾ
ਵਾਰ ਨਾਨਕ ਵਾਰ ਨਾਨਕ ਸਭ ਥਾਏ ਓਂਕਾਰ ਨਾਨਕ ਵਾਰ ਨਾਨਕ ਵਾਰ ਨਾਨਕ ਸਭ ਥਾਏ
ਗੁੱਡ ਟੂ ਬੀ ਬੈਕ ਵਾਪਸ ਆਉਣ ਦੀ ਖੁਸ਼ੀ ਹੋ ਰਹੀ ਹੈ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਕਿਉਂਕਿ ਉਹਨਾਂ ਥਾਵਾਂ ਤੇ ਜਾ ਕੇ ਆਏ ਆ ਜਿੱਥੇ ਬੜੀਆਂ ਅਰਦਾਸਾਂ ਕੀਤੀਆਂ ਜਾਣ ਵਾਸਤੇ ਔਰ ਅਖੀਰ ਨੂੰ ਉਹ ਦਰਵਾਜ਼ੇ ਖੁੱਲੇ ਦਰਵਾਜ਼ੇ ਖੋਲਣ ਵਾਲਾ ਵੀ ਉਹ ਆਪ ਹੀ ਹੁੰਦਾ ਹੈ ਸੋ ਅੱਜ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ ਹੋਇਆ ਸ਼ਨਿਚਰਵਾਰ ਵਾਲੇ ਦਿਨ ਔਰ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸੁਣਦੇ ਹੋ ਤੁਹਾਡਾ ਸਵਾਗਤ ਕਰਦੇ ਹਾਂ ਸਮਾਂ ਵੀ ਦੱਸ ਦਿੰਦੇ ਹਾਂ ਕਿ ਇਸ ਵੇਲੇ ਸਿਡਨੀ ਦੇ ਵਿੱਚ 9:17 ਸੁਬਾਹ ਦੇ ਹੋਏ ਨੇ ਬ੍ਰਿਸਬੇਨ 1 ਘੰਟਾ ਪਿੱਛੇ 8:17 ਐਡਲੇਡ ਦੇ ਵਿੱਚ 8:47 ਔਰ ਪਰਥ ਦੇ ਵਿੱਚ 6:17 ਸੁਬਾਹ ਦੇ ਹੋਏ ਨੇ ਨਵੀਂ ਦਿੱਲੀ ਵਿੱਚ 3:47 ਹੋਏ ਨੇ ਲੰਡਨ ਦੇ ਵਿੱਚ ਸ਼ੁੱਕਰਵਾਰ ਦੀ ਹੀ ਰਾਤ ਹਜੇ ਚੱਲ ਰਹੀ ਹੈ 10:18 ਹੋ ਗਏ ਨੇ ਹੁਣ ਨਿਊਯਾਰਕ ਦੇ ਵਿੱਚ 5:18 ਹੋਏ ਨੇ ਸੋ ਇਹ ਸੀ ਸਮਾਂ ਵੱਖ ਵੱਖ ਸ਼ਹਿਰਾਂ ਦਾ ਜਿੱਥੋਂ ਸਾਡੇ ਨਾਲ ਜ਼ਿਆਦਾ ਲਿਸਨਰ ਜੁੜਦੇ ਨੇ ਹੋਰ ਵੀ ਬੜੇ ਇਲਾਕੇ ਨੇ ਜਿੱਥੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਜਾਂਦਾ ਹੈ ਸੋ ਲਓ ਜੀ ਆਪਾਂ ਮੌਸਮ ਦੀ ਜਾਣਕਾਰੀ ਪਹਿਲਾਂ ਆਪਾਂ ਲੈਂਦੇ ਹਾਂ ਤੇ ਇਸ ਦੇ ਵਿੱਚ ਅੱਜ ਸ਼ੁਰੂ ਕਰਦੇ ਹਾਂ ਕੇਨਸ ਤੋਂ ਜਿੱਥੇ ਹਲਕੇ ਬੱਦਲ ਹੋ ਸਕਦੇ ਨੇ 33 ਡਿਗਰੀ ਤਾਪਮਾਨ ਰਹੇਗਾ ਬ੍ਰਿਸਬੇਨ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਗਰਮ ਹਵਾਵਾਂ ਦਿਨ ਸਾਫ਼ ਰਹੇਗਾ 39 ਡਿਗਰੀ ਗਰਮ ਤੇ ਕੋਫ ਸਾਰਬਰ ਦੇ ਵਿੱਚ ਵੀ ਅੱਜ ਜਿਹੜੀ ਹਵਾ ਚੱਲਣ ਦੀ ਸੰਭਾਵਨਾ ਪਰ ਇਸ ਵੇਲੇ ਧੂੰਆਂ ਰਾਲੀ ਹੋਈ ਪਈ ਹੈ 27 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਏਗਾ ਔਰ ਕੱਲ 35 ਡਿਗਰੀ ਤੱਕ ਪਹੁੰਚਿਆ ਸੀ ਠੰਡਾ ਆ ਕੱਲ ਦੇ ਮੁਕਾਬਲੇ 26 ਡਿਗਰੀ ਸਿਡਨੀ ਦੇ ਵਿੱਚ ਅੱਜ ਰਹੇਗਾ ਤੇਜ਼ ਹਵਾਵਾਂ ਦੇ ਧੂੰਆਂ ਬਿਲਕੁਲ ਸਾਫ ਕੈਨਬਰਾ ਦੇ ਵਿੱਚ 30 ਡਿਗਰੀ ਮੈਲਬਰਨ ਦੇ ਵਿੱਚ 11 ਤੋਂ ਲੈ ਕੇ 22 ਡਿਗਰੀ ਤੱਕ ਐਡਲੇਡ ਦੇ ਵਿੱਚ 10 ਤੋਂ ਲੈ ਕੇ 27 ਡਿਗਰੀ ਤੱਕ ਪਰਥ ਦੇ ਵਿੱਚ ਹਲਕਾ ਮੀਂਹ ਦੱਸਿਆ ਗਿਆ 26 ਡਿਗਰੀ ਵੱਧ ਤੋਂ ਵੱਧ ਤਾਪਮਾਨ ਡਾਰਵਿਨ ਦੇ ਵਿੱਚ 36 ਡਿਗਰੀ ਗਰਮੀ ਮੀਂਹ ਨਹੀਂ ਪਏਗਾ ਤੇ ਐਲਿਸ ਸਪ੍ਰਿੰਗ ਦੇ ਵਿੱਚ ਬਹੁਤ ਹੀ ਗਰਮ 22 ਤੋਂ ਲੈ ਕੇ 41 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ ਸੋ ਆਸਟ੍ਰੇਲੀਆ ਦੇ ਮੱਧ ਦੇ ਵਿੱਚ ਕਾਫੀ ਗਰਮੀ ਹੈ ਤੇ ਈਸਟ ਕੋਸਟ ਦੇ ਉੱਤੇ ਬੜੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ ਅੱਗਾਂ ਦੀ ਗੱਲ ਕਰੀਏ ਤਾਂ ਕੱਲ ਜਦੋਂ ਸਿਡਨੀ ਤੋਂ ਤੁਰੇ ਅਸੀਂ ਵਾਪਸ ਇੱਧਰ ਨੂੰ ਤਾਂ ਨਿਊਕਾਸਲ ਦੇ ਲਾਗੇ ਕਾਫੀ ਧੂੰਆਂ ਸ਼ੁਰੂ ਹੋ ਗਿਆ ਤੇ ਜਿਹੜਾ ਸਾਈਨ ਵੀ ਆਉਣ ਲੱਗ ਗਏ ਸੜਕਾਂ ਦੇ ਕੰਢੇ ਹੋਰ ਜਿਹੜੇ ਸੜਕਾਂ ਦੇ ਉੱਤੇ ਸਾਈਨ ਲਾਏ ਸੀ ਕਿ ਅੱਗੇ ਬਹੁਤ ਸੰਘਣਾ ਧੂੰਆਂ ਹੈ ਜਰਾ ਧਿਆਨ ਦੇ ਨਾਲ ਗੱਡੀ ਚਲਾਉਣੀ ਤੇ ਨਾਲ ਦੀ ਨਾਲ ਫੋਨ ਵੀ ਆਈ ਜਾਂਦਾ ਸੀ ਮੇਰੇ ਬੇਟੇ ਦਾ ਦੱਸੀ ਜਾਂਦਾ ਸੀ ਤੇ ਸਾਡੀ ਜਿਹੜੀ ਫਾਇਰ ਐਪ ਹੈ ਤੁਹਾਨੂੰ ਪਤਾ ਕਿ ਇੱਕ ਤੁਸੀਂ ਅੱਗਾਂ ਲਾਈਵ ਦੇਖ ਸਕਦੇ ਹੋ ਨਕਸ਼ੇ ਦੇ ਉੱਤੇ ਇਲਾਕੇ ਦੇ ਉੱਤੇ ਵਾਰਨਿੰਗਸ ਉਹ ਜ਼ਰੂਰ ਤੁਸੀਂ ਡਾਊਨਲੋਡ ਕਰਕੇ ਰੱਖੋ ਅਗਰ ਤੁਸੀਂ ਰੀਜਨਲ ਇਲਾਕਿਆਂ 'ਚ ਰਹਿੰਦੇ ਹੋ RFS ਰੂਰਲ ਫਾਇਰ ਸਰਵਿਸਿਸ ਸਰਚ ਕਰ ਲਓ ਤੇ ਉਹ ਵੈਬਸਾਈਟ ਵੀ ਆ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਕਿੱਥੇ ਕਿੱਥੇ ਅੱਗਾਂ ਲੱਗੀਆਂ ਹੋਈਆਂ ਨੇ ਕੀ ਵਾਰਨਿੰਗ ਆ ਉਹ ਮਸਟ ਹੈ ਉਸ ਦੇ ਉੱਤੇ ਤੁਸੀਂ ਐਪ ਦੇ ਵਿੱਚ ਆਪਣੇ ਲੋਕਲ ਬੁਸ਼ ਫਾਇਰ ਦਾ ਜਿਹੜਾ ਰੇਡੀਓ ਸਰਵਿਸ ਹੈ ਉਹ ਵੀ ਸੁਣ ਸਕਦੇ ਹੋ ਰੇਡੀਓ ਸਰਵਿਸ ਜਿਹੜੀ ਵਾਕੀ ਟਾਕੀ ਸਰਵਿਸ ਹੈ ਕਿ ਕਿੱਥੇ ਕਿੱਥੇ ਕੀ ਗੱਲਾਂ ਕਰ ਰਹੇ ਨੇ ਫਾਇਰ ਬ੍ਰਿਗੇਡ ਵਾਲੇ ਰੂਰਲ ਫਾਇਰ ਵਾਲੇ ਸੋ ਉਹ ਵੀ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਲੋਕਲ ਹੋ ਤਾਂ ਤੁਹਾਨੂੰ ਗਲੀਆਂ ਸਟਰੀਟਾਂ ਦਾ ਪਤਾ ਇਲਾਕਿਆਂ ਦਾ ਪਤਾ ਤਾਂ ਉਹ ਜ਼ਿਆਦਾ ਲਾਹੇਵੰਦ ਹੈ ਹੁਣ ਇੱਥੇ ਆ ਕੇ ਤੁਸੀਂ ਦੇਖੋ ਰੀਜਨਲ ਇਲਾਕਿਆਂ ਦੇ ਵਿੱਚ ਜਿੱਥੇ ਅੱਗਾਂ ਲੱਗੀਆਂ ਹੋਈਆਂ ਨੇ ਉੱਥੇ ਲਾਗੇ ਲਾਗੇ ਉਹ ਆਪਣੀ ਐਪ ਦੇ ਵਿੱਚੋਂ ਸੁਣੀ ਜਾਂਦੇ ਨੇ ਕਿ ਫਾਇਰ ਜਿਹੜੇ ਫਾਈਟਰ ਨੇ ਉਹ ਆਪਸ ਚ ਕੀ ਗੱਲਾਂ ਕਰ ਰਹੇ ਨੇ ਰੇਡੀਓ ਵਾਕੀ ਟੋਕੀ ਦੇ ਉੱਤੇ ਸੋ ਉਸ ਐਪ ਦੇ ਵਿੱਚ ਤੁਸੀਂ ਉਹ ਵੀ ਸੁਣ ਸਕਦੇ ਹੋ ਵੈਬਸਾਈਟ ਦੇ ਉੱਤੋਂ ਸੋ ਉਹ ਸੁਣ ਤਕਰੀਬਨ ਇੱਥੇ ਲੋੜ ਹੀ ਹੈ ਸਾਰੇ ਸੁਣਦੇ ਹੀ ਨੇ ਜਿਹੜੇ ਫਾਰਮਰ ਨੇ ਸੋ ਉਹ ਸੁਣ ਰਹੇ ਸੀ ਤੇ ਉਹ ਮੈਨੂੰ ਸਾਨੂੰ ਅਪਡੇਟ ਕਰੀ ਜਾ ਰਿਹਾ ਸੀ ਤੇ ਇੱਧਰ ਕੇਮਸੀ ਲਾਗੇ ਵੀ ਬੜੀ ਭਿਆਨਕ ਅੱਗ ਲੱਗੀ ਹੋਈ ਹੈ ਹੰਟਰ ਵੈਲੀ ਦੇ ਲਾਗੇ ਬੜੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਹੁਣ ਥੋੜੀ ਜਿਹੀ ਰਾਹਤ ਮਿਲੀ ਹੈ ਓਵਰ ਨਾਈਟ ਕਿਉਂਕਿ ਥੋੜਾ ਜਿਹਾ ਠੰਡਾ ਹੋਇਆ ਮੌਸਮ ਖੈਰ ਆਪਾਂ ਇਹਨਾਂ ਤੇ ਹੋਰ ਗੱਲਾਂ ਕਰਾਂਗੇ ਪਰ ਉਸ ਤੋਂ ਬਾਅਦ ਅੱਜ ਆਪਾਂ ਫਾਰਮ ਦੀ ਵੀ ਗੱਲ ਕਰਾਂਗੇ ਥੋੜੀ ਜਿਹੀ ਕਿ ਕੁਛ ਸਟੂਡੈਂਟ ਜਿਹੜੇ ਨੇ ਉਹ ਫਾਰਮਾਂ ਤੇ ਜਾ ਕੇ ਆਏ ਨੇ ਤੇ ਸਿਡਨੀ ਤੋਂ ਖਾਸ ਕਰਕੇ ਤੇ ਉਸ ਤੋਂ ਬਾਅਦ ਉਹ ਐਪਰੀਸ਼ੀਏਟ ਕਰ ਰਹੇ ਨੇ ਧੰਨਵਾਦ ਕਰ ਰਹੇ ਨੇ ਫਾਰਮਰਸ ਦਾ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 8 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ ਵੱਧ ਤੋਂ ਵੱਧ 23 ਡਿਗਰੀ ਤੱਕ ਪਹੁੰਚੇਗਾ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸੋ ਇਹ ਸੀ ਮੌਸਮ ਦੀ ਜਾਣਕਾਰੀ ਔਰ ਉਸ ਤੋਂ ਬਾਅਦ ਕੁਛ ਸੁਨੇਹੇ ਕੁਛ ਨਹੀਂ ਬਹੁਤ ਸੁਨੇਹੇ ਸਾਡੇ ਕੋਲ ਪਹੁੰਚੇ ਹੋਏ ਨੇ ਸੱਤੀ ਸੱਲਣ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਵਿਜੇ ਵਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਨੇ, ਇੱਕ ਬਹੁਤ ਹੀ ਸੁੰਦਰ ਤਸਵੀਰ ਭੇਜ ਰਹੇ ਨੇ ਸੁਬਹਾ ਦੀ ਤੇ ਮੈਂ ਸਾਂਝੀ ਕਰ ਦਿੱਤੀ ਆ। ਸੋਹਣੀ ਤਸਵੀਰ ਆ ਪਰ ਧੂੰਆਂ ਹੋਣ ਕਰਕੇ ਇਹ ਬਰਾਊਨ ਤਸਵੀਰ ਆ ਰਹੀ ਆ। ਹਰਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ। ਤਾਇਆ ਜੀ ਬਸ ਆਉਂਦੇ ਹੀ ਹੋਣਗੇ, ਬਸ ਇੱਕ ਗੀਤ ਲਾਣਾ ਆਪਾਂ ਤੇ ਉਸ ਤੋਂ ਬਾਅਦ ਤਾਇਆ ਜੀ ਨੂੰ ਆਪਾਂ ਪ੍ਰੋਗਰਾਮ ਚ ਲੈ ਲੈਣਾ। ਪਾਲਾ ਬਹਿਸ ਕੀ ਹਾਲ ਚਾਲ ਹੈ ਜੀ, ਕਹਿੰਦੇ ਬਹੁਤ ਭਾਗਾਂ ਵਾਲੇ ਤੁਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਏ ਹੋ ਜੀ, ਸਾਡੀਆਂ ਤਾਂ ਯਕੀਨੀਆਂ ਦਾ ਵੇਲਾ ਖਰਾਬ ਹੋ ਜਾਂਦਾ ਹੈ, ਸ਼ੁਕਰ ਹੈ ਤੁਸੀਂ ਆ ਗਏ। ਹਾਂਜੀ ਹਾਂਜੀ, ਅੱਛਾ ਯਕੀਨੀਆਂ ਦੀਆਂ ਵੇਲਾਂ ਖਰਾਬ ਹੋ ਜਾਂਦੀਆਂ ਨੇ। ਹਾਂਜੀ ਪਾਣੀ ਪਾਓ ਇਹਨਾਂ ਨੂੰ ਜੀ, ਚੰਗਾ ਰੱਖ ਕੇ ਬਾਲਟੀ ਨਾਲ ਡੋਲ ਕੇ ਤੇ ਯਕੀਨੀਆਂ ਠੀਕ ਹੋ ਜਾਣਗੀਆਂ, ਤੇ ਉੱਪਰ ਥੋੜਾ ਥੋੜਾ ਸਪਰੇਅ ਵੀ ਪਾਉਣ ਦੀ ਲੋੜ ਹੈ, ਤੁਹਾਨੂੰ ਪਤਾ ਹੀ ਆ। ਹਾਂਜੀ ਮੌਲੀ ਜੋਲ ਭੈਣ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਰਿਵਰਲੈਂਡ ਤੋਂ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ। ਇਟਸ ਬਿਊਟੀਫੁਲ ਵੈਦਰ ਹੀ ਹੈ ਟੂਡੇ। ਹਾਂਜੀ ਤੁਹਾਡੇ ਮੌਸਮ ਅੱਜ ਵਧੀਆ ਆ, ਥੋੜਾ ਠੰਡਾ ਆ ਤੇ ਮੈਂ ਹੁਣੇ ਦੇਖ ਕੇ ਹਟਿਆ, ਇੰਜੋਏ ਕਰੋ। ਹਰਪ੍ਰੀਤ ਸਿੰਘ ਵੀ ਡਾਰਵਿਨ ਤੋਂ ਆ ਗਏ ਨੇ ਪ੍ਰੋਗਰਾਮ, ਕਹਿੰਦੇ ਬਹੁਤ ਮਿਸ ਕੀਤਾ ਪ੍ਰੋਗਰਾਮ, ਦਿਲ ਵਾਲੀ ਗੱਲ। ਹਾਂਜੀ ਦਿਲ ਤਾਂ ਮੇਰਾ ਵੀ ਕਰਦਾ ਸੀ, ਪਰ ਗੱਲ ਇਹ ਆ ਕਿ ਮਿੱਤਰ ਪਿਆਰਿਓ ਪਾਕਿਸਤਾਨ ਦੇ ਵਿੱਚ ਸਿਕਿਉਰਿਟੀ ਨਾਲ ਹੋਣ ਕਰਕੇ ਜਿਹੜੀ ਸਰਵਿਸ ਸੀ ਉਹ ਜੈਮ ਕਰ ਦਿੱਤੀ ਜਾਂਦੀ ਸੀ, ਕਿਉਂਕਿ ਤੁਹਾਨੂੰ ਪਤਾ ਕਿ ਉੱਥੇ ਬਹੁਤ ਟਾਈਟ ਸਿਕਿਉਰਿਟੀ ਸੀ, ਸੋ ਇਸ ਕਰਕੇ ਇੰਟਰਨੈਟ ਦੀ ਸਰਵਿਸ ਜਿਹੜੀ ਬੜੀ ਲਿਮਿਟਿਡ ਸੀਗੀ। ਗੁਰਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ। ਸੁਖਜਿੰਦਰ ਸਿੰਘ ਹੋਰਸ਼ਮ ਵਾਲੇ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਕਿਆ ਬਾਤ ਹੈ। ਔਰ ਉਹਨਾਂ ਦੇ ਗਾਰਡਨ ਦੀ ਇੱਕ ਤਸਵੀਰ ਉਹਨਾਂ ਨੇ ਭੇਜੀ ਹੈ, ਜਿਹੜਾ ਕਿ ਉਹਨਾਂ ਨੇ ਆਪ ਗਾਰਡਨ ਲਾਇਆ, ਤੇ ਮੈਂ ਜ਼ਰੂਰ ਇਹ ਸਾਂਝੀ ਕਰਦਾ। ਤੇ ਗੁੱਡ ਟੂ ਹੀਅਰ ਯੂ ਕਹਿੰਦੇ, ਹਾਂਜੀ ਮੋਟਲ ਦੇ ਵਿੱਚੋਂ, ਕਿਆ ਬਾਤ ਹੈ। ਇਹਨਾਂ ਨੇ ਅੱਗੇ ਫੋਟੋਆਂ ਪਾਈਆਂ ਸੀ ਲੈਂਡਸਕੇਪਿੰਗ ਕਰਨ ਦੀਆਂ, ਤੇ ਇਹ ਬਲਬ ਲਾਇਆ ਸੀ ਮੈਨੂੰ, ਇਹ ਬਲਬ ਵਾਲੇ ਫੁੱਲ ਨੇ, ਨਾਮ ਨੀ ਮੈਨੂੰ ਯਾਦ ਪਰ ਮੈਂ ਵੀ ਲਾਏ ਸੀ ਇਹ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਵੀ ਪ੍ਰੋਗਰਾਮ ਚ ਆ ਗਏ ਨੇ ਜੀ, ਇਹਨੂੰ ਕਹਿੰਦੇ ਬਹੁਤ ਤੁਹਾਨੂੰ ਬਹੁਤ ਯਾਦ ਕਰ ਰਿਹਾ, ਕਿਆ ਬਾਤ ਹੈ ਜੀ। ਸਵਾਗਤ ਹੈ ਸਾਰੇ ਹੀ ਸਰੋਤਿਆਂ ਦਾ, ਤੇ ਸਾਡੇ ਨਾਲ ਗੁਰਸ਼ਰਨ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵੈਲਕਮ ਬੈਕ। ਤੇ ਸੁਖਵਿੰਦਰ ਸੋਹਨ ਭਾਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸੋ ਸੱਜਣ ਮਿੱਤਰ ਜਿਹੜੇ ਮੈਸੇਜ ਨਹੀਂ ਵੀ ਪਾ ਸਕਦੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੂੰ ਬਸ ਲਵਾਂਗੇ ਆਪਾਂ ਚੰਦ ਕੁ ਮਿੰਟਾਂ ਦੇ ਵਿੱਚ, ਉਸ ਤੋਂ ਪਹਿਲਾਂ ਇੱਕ ਗੀਤ ਸੁਣਾਂਗੇ। ਫਿਲਮ ਹੈਗੀ ਸੁਹਾਗ, 1979 ਦੇ ਵਿੱਚ ਇਹ ਫਿਲਮ ਆਈ ਸੀ, ਤੇ ਸ਼ਾਇਦ ਇਹਦੇ ਵਿੱਚ ਸ਼ਸ਼ੀ ਕਪੂਰ, ਅਮਿਤਾਭ ਬੱਚਨ, ਜੀਨਤ ਅਮਾਨ ਸੀ, ਮੈਨੂੰ ਓਪਰਾ ਓਪਰਾ ਚੇਤਾ ਹੈ। ਕੋਈ ਗੱਲ ਨਹੀਂ ਆਪਾਂ ਗੀਤ ਸੁਣਨਾ ਹੈ, ਤੇ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ।
बरस की तू होने को आई रे, 18 बरस की तू होने को आई रे, कौन पूछेगा जतन कुछ कर ले सजन कर ले, जतन कुछ कर ले
खाली बातों से तेरी बात ना बने
तो थकेगा। बदन कुछ कर ले, कुछ कर ले जतन, कुछ कर ले। कर ले हमसे मोहब्बत मोहब्बत मोहब्बत, कर ले हमसे मोहब्बत, गुजर ना जाए घड़ियां। टूटती है पायल तो बनती है हथकड़ियां, हर टूटती है पायल तो बनती है हथकड़ियां। बरस की तू होने को आई रे, 18 बरस की तू होने को आई रे, कौन पूछेगा। जतन कुछ कर ले,
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
प्रोग्राम दिल वाली गल दे विच एक बारी फिर स्वागत करदे आं सारे स्रोतियां दा, देश विदेश तों जिहड़े साडे नाल जुड़े होए ने इस वक्त। एक बारी फिर दस दईए कि 4 प्रोग्राम छड के दुआरा फिर प्रोग्राम शुरू हो रहा है। इस दी वजह सब जानते ही हो कि ननकाणा साहब दी यात्रा ते गए हुए सी ते उत्थों प्रोग्राम करना असंभव बन गया सी। और अज दे प्रोग्राम दे विच ज्ञानी संतोख सिंह जी साडे नाल जुड़ रहे ने, साडे सत्कारयोग ताया जी सिडनी तों, जिहड़े आप कई महीने ला के आए ने भारत दी धरती ते पंजाब, और उत्थे उन्हां ने कई फंक्शन अटेंड कीते 550 साल दे संबंध विच, ते असी तकरीबन थोड़े ही वकवे तो अगे पिछे हो के आए हां, पर बार्डर दे पार इधर उधरों भी बड़े लागे रहे हां पर मिल नहीं सके, क्योंकि ये हिंदुस्तान पंजाब वाली साइड ते बिजी सी, मैं पंजाब पाकिस्तान वाली साइड दे उत्ते काफी बिजी सी। सो मैं उन्हां दा स्वागत करदा प्रोग्राम दे विच, जी आया कहना। सत श्री अकाल ताया जी, जी आया नूं।
ਸਤਿ ਸ੍ਰੀ ਅਕਾਲ ਭਤੀਜੇ, ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਪ੍ਰਵਾਨ ਹੋਵੇ
ਜੀ। ਸਤਿ ਸ੍ਰੀ ਅਕਾਲ, ਤੇ ਪਹਿਲਾਂ ਤਾਂ ਇਹ ਦੱਸੋ ਕਿ ਸਿਡਨੀ ਦਾ ਮੌਸਮ ਕਿਹੋ ਜਿਹਾ, ਧੂੰਆਂ ਹਟਿਆ ਜਾਂ ਹਜੇ ਚੱਲ ਹੀ ਰਿਹਾ?
ਇੱਥੇ ਜੀ 4 ਚਪੇਰੇ ਅੱਗਾਂ ਲੱਗੀਆਂ ਦੱਸਦੇ ਨੇ
ਜੀ,
ਤੇ ਧੂੰਏ ਦੀ ਗਹਿਰ ਚੜੀ ਹੋਈ ਆ, ਅਸੀਂ ਬੂਹੇ ਬਾਰੀਆਂ ਬੰਦ ਕਰਕੇ ਅੰਦਰ ਰਹਿੰਦੇ ਹਾਂ
ਜੀ,
ਤੇ ਜਿਵੇਂ ਬੱਦਲ ਹੋਇਆ ਹੁੰਦਾ ਨਾ ਇਸ ਤਰ੍ਹਾਂ। ਹੁਣ ਵੈਸੇ ਧੁੱਪ ਨਿਕਲੀ ਆ ਬਾਹਰ ਇਸ ਵੇਲੇ, ਕੱਲ ਜਿਆਦਾ ਖਰਾਬ ਸੀ। ਹਾਂਜੀ
ਜੀ, ਤੁਹਾਡੇ ਕੱਲ ਮੈਂ ਵੀ ਸਿਡਨੀ ਹੀ ਸੀਗਾ, ਵਾਪਸ ਆ ਰਹੇ ਸੀ ਤੇ ਪੈਨਰਿਥ ਦੇ ਲਾਗੇ ਮਾਰਸਨ ਪਾਰਕ ਕੱਲ ਕਾਫੀ ਅੱਗਾਂ ਲੱਗੀਆਂ ਸੀ ਤੇ ਉਸ ਦੇ ਨਾਲ ਇਕਦਮ ਧੂੰਆਂ ਚੜਿਆ, ਤੇ ਇਧਰੋਂ ਤਾਜ ਜੀ ਜਦੋਂ ਅਸੀਂ ਆ ਰਹੇ ਸੀ ਕੌਫ ਸਰਵਰ ਵੱਲ ਨੂੰ, ਤੇ ਰਾਹ ਦੇ ਵਿਚ ਨਿਊ ਕਾਸਲ ਕੈਂਪਸੀ ਬੜੇ ਘਣੇ ਮਤਲਬ ਬੱਦਲਾਂ ਵਾਂਗ ਰਹੀ ਧੂੰਆਂ ਜਿਹੜਾ ਛਾਇਆ ਹੋਇਆ ਸੀ, ਤੇ ਬੜੀ ਵਾਰਨਿੰਗਸ ਦੇ ਰਹੇ ਸੀ ਕਿ ਜਰਾ ਬਚ ਕੇ ਜਾਣਾ। ਸੋ ਇਸ ਸਾਲ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਨੇ, ਇਹਤੇ ਬਾਰੇ ਆਪਾਂ ਥੋੜੀ ਗੱਲ ਕਰ ਲਈਏ ਤਾਇਆ ਜੀ। ਜਦੋਂ ਤੁਸੀਂ ਕਾਫੀ ਟਾਈਮ ਦੇ ਆਏ ਹੋ, ਮੇਰੇ ਖਿਆਲ 70s ਦੇ ਆਏ ਹੋਏ ਆ ਤਾਇਆ ਜੀ?
ਮੈਂ 5 ਅਕਤੂਬਰ 79 ਨੂੰ ਪਹਿਲੀ ਵਾਰੀ ਆਇਆ ਸੀ ਆਸਟ੍ਰੇਲੀਆ
79 ਨੂੰ। ਸੋ ਉਤੋਂ ਲੈ ਕੇ ਮਤਲਬ ਕਹਿ ਲੋ ਕਿ 2010 ਤੱਕ ਵੀ ਏਦਾਂ ਹੀ ਅੱਗਾਂ ਤੁਸੀਂ ਕਦੇ ਪਹਿਲਾਂ ਤਜਰਬਾ ਕੀਤਾ ਏਦਾਂ ਪਈ ਇੰਨੀਆਂ ਲੰਬਾ ਸਮਾਂ ਅੱਗਾਂ ਚੱਲੀਆਂ ਹੋਣ ਇੰਨੀਆਂ ਭਿਆਨਕ ਅੱਗਾਂ ਲੱਗੀਆਂ ਹੋਣ?
ਨਹੀਂ ਇਹ ਤੇ ਨਹੀਂ ਕਿਉਂਕਿ ਖਿਆਲ ਵੀ ਨਹੀਂ ਕੀਤਾ ਬਹੁਤਾ ਜਿਆਦਾ ਉਸੇ ਸੀਗਾ ਜਿਹਨੂੰ ਆਪਣੇ ਮਿੱਤਰ ਚਰਨਾਮਤ ਸਿੰਘ ਦਾ ਸਾਰਾ ਕੁਝ ਤਬਾਹ ਹੋਇਆ ਸੀ ਅੱਗ ਨਾਲ ਮੈਲਬਰਨ। ਉਹੀ ਗੱਲ ਯਾਦ ਆ ਉਂਝ ਹਰ ਸਾਲ ਹੋ ਜਾਂਦਾ। ਮੈਂ ਕਹਿੰਦਾ ਜਿਵੇਂ ਜਿਵੇਂ ਪੰਜਾਬੀਆਂ ਦੀ ਆਬਾਦੀ ਵੱਧਦੀ ਜਾਂਦੀ ਹੈ ਇੱਥੇ ਤਿਵੇਂ ਤਿਵੇਂ ਪੰਜਾਬ ਦੀਆਂ ਅਲਾਮਤਾਂ ਵੀ ਆਈ ਜਾਂਦੀਆਂ ਨੇ। ਉੱਥੇ ਵੀ ਤੁਸੀਂ ਦੇਖੋ ਵੀ ਆ ਝੋਨੇ ਦੀ ਜਦੋਂ ਪਰਾਲੀ ਸਾੜਦੇ ਆ ਤੇ ਕਣਕ ਦਾ ਅਨਾਜ ਅਨਾਰ ਕੀ ਉਹਨੂੰ ਕਹਿੰਦੇ ਕਣਕ ਦਾ ਨਾੜ ਸਾੜਦੇ ਆ ਤੇ ਉੱਥੇ ਵੀ ਧੂੰਆਂ ਆਕਾਸ਼ ਤੱਕ ਹੁੰਦਾ ਆ, ਟ੍ਰੈਫਿਕ ਦਾ ਘੱਟਾ ਧੂੰਆਂ ਰਲ ਕੇ ਉਹੀ ਹਾਲਾਤ ਇੱਥੇ ਬਣਦੇ ਜਾਂਦੇ ਨਜ਼ਰ ਆਉਂਦੇ ਆ।
ਤਾਂ ਜੀ ਇਹਦੇ ਵਿੱਚ ਨਾ ਅਸਲ ਦੇ ਵਿੱਚ ਗੱਲ ਥੋੜੀ ਹੋਰ ਆ, ਪੰਜਾਬੀਆਂ ਦਾ ਆਸਟ੍ਰੇਲੀਆ ਦੀ ਅੱਗ ਨਾਲ ਬਹੁਤਾ ਜ਼ਿਆਦਾ ਲੈਣ ਦੇਣ ਨਹੀਂ ਹੈਗਾ। ਹਾਂਜੀ ਹਾਂਜੀ, ਪਰ ਉੱਥੇ ਵੀ ਅਸੀਂ ਐਕਸਪੀਰੀਅੰਸ ਕਰਦੇ ਹਾਂ ਤਜਰਬਾ ਕਰਦੇ ਹਾਂ ਕਿ ਹੁਣ ਅੱਗਾਂ ਜਿਹੜੀਆਂ ਨੇ ਉਹ ਜ਼ਿਆਦਾ ਭਿਆਨਕ ਹੋ ਗਈਆਂ ਪੰਜਾਬ ਦੇ ਵਿੱਚ। ਕਈ ਵਾਰੀ ਤਾਂ ਹੁਣ ਮਾਲਵੇ ਖੇਤਰ ਦੀ ਗੱਲ ਕਰੀਏ, ਉੱਥੇ ਲੋਕਾਂ ਨੂੰ ਮਿਲੇ ਤੇ ਉੱਥੇ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਸੀ। ਤੇ ਇੱਧਰ ਅਸੀਂ ਮਾਝਾ ਤੇ ਦੁਆਬੇ ਦੇ ਵਿੱਚ ਸਾਰਿਆਂ ਨੂੰ ਘੱਟ ਅੱਗ ਲਾਈ ਗਈ। ਇੱਥੇ ਇੱਕ ਤਾਂ ਪ੍ਰਸ਼ਾਸਨ ਨੇ ਆਪਣਾ ਪੂਰਾ ਕੰਟਰੋਲ ਰੱਖਿਆ, ਦੂਸਰਾ ਜਿਹੜਾ ਆ ਲੋਕ ਆਪ ਵੀ ਕਿਉਂਕਿ ਸੰਘਣੀ ਵਸੋਂ ਹੋਣ ਕਰਕੇ ਲੋਕ ਆਪ ਵੀ ਕੰਟਰੋਲ ਥੋੜਾ ਜਿਹਾ ਰੱਖਦੇ ਨੇ ਕਿਉਂਕਿ ਹਰ ਘਰ ਦੇ ਵਿੱਚ ਬੱਚੇ ਨੇ ਬਜ਼ੁਰਗ ਨੇ। ਸੋ ਉਹ ਵੀ ਹੁਣ ਥੋੜੇ ਘਟੇ ਨੇ, ਜਿਹੜੇ ਹੋਏ ਨੇ ਉਹਨਾਂ ਨੂੰ ਫਾਈਨ ਵੀ ਹੋਏ, ਮੇਰੇ ਸਾਹਮਣੇ ਇੰਸਪੈਕਟਰ ਆਏ ਨੇ ਉਹਨਾਂ ਨੂੰ ਫਾਈਨ ਕਰਕੇ ਗਏ ਨੇ। ਸੋ ਦੁਆਬੇ ਦੇ ਵਿੱਚ ਥੋੜੀਆਂ ਘੱਟ ਨੇ, ਪਰ ਆਸਟ੍ਰੇਲੀਆ ਦੀਆਂ ਜਿਹੜੀਆਂ ਅੱਗਾਂ ਨੇ ਮੈਨੂੰ ਯਾਦ ਹੈ ਕਿ ਜਦ ਤੁਸੀਂ ਆਏ ਨਾ 95-96 ਦੇ ਵਿੱਚ ਤੇ ਫਾਰਮ ਖਰੀਦੇ 94 ਚ, ਤਾਂ ਹਰੇਕ ਸਾਲ ਸਾਡੇ ਜਿਹੜੇ ਇੱਥੇ ਪਹਿਲੇ ਆਲੇ ਦੁਆਲੇ ਗੋਰੇ ਪੁਰਾਣੇ ਰਹਿੰਦੇ ਸੀ ਤੇ ਉਹ ਅਸੀਂ ਨਾ ਇਕੱਠੇ ਹੋ ਕੇ ਬੈਕ ਬਰਨਿੰਗ ਕਰਦੇ ਹੁੰਦੇ ਸੀ ਜੰਗਲ ਨੂੰ ਨਾ, ਜਿਹੜੀਆਂ ਪ੍ਰੋਪਰਟੀਆਂ ਦੇ ਨਾਲ ਨਾਲ ਨਾ ਸਿਆਲਾਂ ਨੂੰ 1.5-2 ਹਫ਼ਤੇ ਸਾਡੇ ਲੱਗਦੇ ਹੁੰਦੇ ਸੀ ਇਕੱਠੇ ਹੋ ਕੇ ਨਾ, ਜਿੱਦਾਂ ਆਫ਼ਤ ਨਹੀਂ ਪੈਂਦੀ ਇੱਦਾਂ ਅਸੀਂ ਉਧਰੋਂ ਸ਼ੁਰੂ ਕਰ ਲੈਂਦੇ ਹੁੰਦੇ ਸੀ ਤੇ ਤਕਰੀਬਨ 15-20 ਕਿਲੋਮੀਟਰ ਜਿਹੜਾ ਜੰਗਲ ਦਾ ਨਾਲ ਨਾਲ ਦਾ ਆ ਉਹ 100-100 ਮੀਟਰ ਹਲਕੀ ਹਲਕੀ ਅੱਗ ਨਾਲ ਅਸੀਂ ਜਾਲ ਦਿੰਦੇ ਹੁੰਦੇ ਸੀ ਇਕੱਠੇ ਹੋ ਕੇ ਥੱਲਿਓ ਪੱਤ ਨਾਲ। ਤੇ ਉਹਦੇ ਨਾਲ ਕੀ ਹਰੇਕ ਸਾਲ ਜਾਲਣ ਦੇ ਨਾਲ ਇੱਕ ਤਾਂ ਅੱਗ ਵੱਡੀ ਨਹੀਂ ਸੀ ਹੁੰਦੀ ਕਿਉਂਕਿ ਜਿਹੜੇ ਪੱਤਿਆਂ ਦੀ ਤਹਿ ਐਵੇਂ ਬਿਰਲਾ ਬਿਰਲਾ ਪੱਤਾ ਡਿੱਗ ਡਿੱਗ ਕੇ ਹੁੰਦਾ ਸੀ। ਹੁਣ ਕੀ ਹੋਇਆ ਤਾਂ ਜੀ ਕਿ ਜਿਹੜੀ ਗ੍ਰੀਨ ਮੂਵਮੈਂਟ ਹੈ, ਗ੍ਰੀਨੀ ਰੱਖ ਲਓ ਹਨਾ, ਤੇ ਜਿਹੜੇ ਮਤਲਬ ਜ਼ਿਆਦਾ ਪੜ੍ਹੇ ਲਿਖੇ ਉਹ ਜੀ ਨੇਚਰ ਨੂੰ ਏਦਾਂ ਨਹੀਂ ਹੋਣਾ ਚਾਹੀਦਾ, ਦਫ਼ਤਰਾਂ ਚ ਵਿੱਚ ਬੈਠ ਕੇ ਜਿਹੜੇ ਸੋਚਦੇ ਨੇ, ਵੱਡੀਆਂ ਬਿਲਡਿੰਗਾਂ ਚ ਬੈਠ ਕੇ ਸੋਚਦੇ ਨੇ ਵੀ ਨੇਚਰ ਐ ਜੀ ਨੇਚਰ ਓ ਇਹ ਤਾਂ ਅੱਗ ਲਾ ਕੇ ਸਾਰਾ ਕੁਝ ਛਾੜ ਦਿੰਦੇ ਨੇ। ਉਹਨਾਂ ਨੇ ਕਾਨੂੰਨ ਇਹੋ ਜਿਹੇ ਬਣਾ ਤੇ ਕਿ ਉਹ ਚੀਜ਼ਾਂ ਸਾਰੀਆਂ ਬੰਦ ਕਰਤੀਆਂ, ਬੰਦ ਹੋ ਗਈਆਂ। ਉਹਦੇ ਨਾਲ ਕੀ ਆ ਪਿਛਲੇ 10 ਸਾਲਾਂ ਦੇ ਵਿੱਚ ਐਡੀ ਕੁ ਮੋਟੀ ਤਹਿ ਲੱਗੀ ਹੋਈ ਆ ਸਫੈਦੇ ਦੇ ਪੱਤਿਆਂ ਦੀ ਸਾਰੇ ਜੰਗਲਾਂ ਦੇ ਵਿੱਚ ਕਿ ਹੁਣ ਉਹ ਜਦੋਂ ਅੱਗ ਬੁਝਾਉਣ ਵੀ ਜਾਂਦੇ ਨੇ ਤਾਂ ਉਹ ਖਤਰਨਾਕ ਬਣ ਜਾਂਦੀ ਆ ਅੱਗ। ਤੇ ਉਸ ਦਾ ਡਾਇਰੈਕਟ ਕਾਰਨ ਜਿਹੜਾ ਆ ਉਹ ਜਿਹੜੇ ਕਾਨੂੰਨ ਬਦਲੇ ਨੇ ਉਹਦਾ ਇੱਕ ਹੈ ਕਿ ਨੈਸ਼ਨਲ ਫੋਰੈਸਟ ਬਣਾ ਤੇ, ਹਾਲਾਂਕਿ ਲੱਖਾਂ ਸਾਲਾਂ ਤੋਂ ਜਿਹੜੇ ਓਬਰਿਜਨੀ ਲੋਕ ਹੈ ਉਹ ਖੁਦ ਜੰਗਲਾਂ ਨੂੰ ਹਲਕਾ ਹਲਕਾ ਹੇਠਾਂ ਤੋਂ ਜਾਲ ਦਿੰਦੇ ਹੁੰਦੇ ਸੀ। ਇਹ ਆਸਟ੍ਰੇਲੀਆ ਦਾ ਕੁਦਰਤੀ ਕਾਨੂੰਨ ਹੈ, ਕੁਦਰਤੀ ਕਾਨੂੰਨ ਦੇ ਉਲਟ ਜਾ ਕੇ ਇਹੋ ਜਿਹੇ ਕਾਨੂੰਨ ਬਣਾਏ ਜਿਹੜੇ ਕਿ ਸਿਰਫ ਕਿਤਾਬਾਂ ਚ ਹੀ ਸੁਸ਼ੋਭਿਤ ਹੁੰਦੇ ਨੇ, ਸੋਹਣੇ ਲੱਗਦੇ ਨੇ, ਉਸ ਦਾ ਕਾਰਨ ਹੈ ਕਿ ਅੱਗਾਂ ਇੰਨੀਆਂ ਭਿਆਨਕ ਲੱਗੀਆਂ ਨੇ। ਨਹੀਂ ਤਾਂ ਅੱਗਾਂ ਅੱਗੇ ਵੀ ਲੱਗਦੀਆਂ ਨੇ, ਪੱਤ ਪਰਾਲ ਨਾ ਹੋਣ ਕਰਕੇ ਛੇਤੀ ਬੁਝ ਜਾਂਦੀਆਂ ਨੇ। ਤੁਹਾਡਾ ਕੀ ਕਹਿਣਾ ਤਾ ਜੀ ਇਹਦੇ ਬਾਰੇ?
ਦੇਖੋ ਜੀ ਇਹ ਤਾਂ ਇਸ ਸਬਜੈਕਟ ਦਾ ਕੋਈ ਮਾਹਰ ਹੀ ਕਹਿ ਸਕਦਾ, ਔਰ ਕਿਉਂਕਿ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਹੋ, ਤੁਹਾਡੀ ਸਾਰੀ ਉਪਜੀਵਿਕਾ ਫੁੱਲ ਟਾਈਮ ਕੰਮ ਤੁਹਾਡਾ ਜਿਹੜਾ ਆ ਤੇ ਸ਼ੌਕ ਦਾ ਕਰਦੇ ਹੋ ਨਾ, ਲਿਖਣਾ ਤੇ ਰੇਡੀਓ ਵਗੈਰਾ, ਇਹ ਤੇ ਤੁਹਾਡੀ ਹੌਬੀ ਆ ਤੇ ਸ਼ੌਕ ਆ ਤੇ ਜਨਤਾ ਦੀ ਸੇਵਾ ਆ, ਤੇ ਅਸਲੀ ਤੁਹਾਡਾ ਕੰਮ ਜਿਹੜਾ ਹੈ ਉਹ ਖੇਤੀ ਦਾ, ਫਾਰਮਿੰਗ ਦਾ ਹੈ। ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਇਸ ਗੱਲ ਦਾ ਪਤਾ ਆ ਤੇ ਹਾਂ, ਗੱਲ ਜਿਹੜੀਆਂ ਤੁਸੀਂ ਦੱਸੀਆਂ ਆ ਬੜੀਆਂ ਮੰਨਣਯੋਗ ਨੇ। ਤੇ ਦੂਜਾ ਉਸ ਜੰਗਲ ਜਾਣ ਕੇ ਯਾਨੀ ਕਿ ਕੰਟਰੋਲਡ ਸਾੜਨਾ ਜਿਹੜਾ ਆ ਉਹ ਵੀ ਰੋਕਦਾ ਆ ਅੱਗ ਨੂੰ। ਇੱਕ ਥਾਂ ਇੱਕ ਬਲਾਕ ਦੇ ਵਿੱਚ ਅੱਗ ਲੱਗੀ ਹੈ, ਜੇ ਉਹਦੇ ਦੂਜੇ ਬਲਾਕ ਦੇ ਵਿੱਚ ਗੈਪ ਹੈਗਾ ਤੇ ਉਹ ਅੱਗ ਗਾਂਹ ਨਹੀਂ ਵੱਧਦੀ, ਉਸੇ ਬਲਾਕ ਵਿੱਚ ਖਤਮ ਹੋ ਜਾਂਦੀ ਹੈ। ਤੇ ਕੁਝ ਟੀਨ ਏਜਰ ਲੋਕ ਸ਼ਰਾਰਤੀ ਬੱਚੇ ਜਿਹੜੇ ਆ ਉਹ ਵੀ ਅੱਗਾਂ ਲਾ ਦਿੰਦੇ ਨੇ ਜਾਣ ਬੁੱਝ ਕੇ, ਜਿਹੜੀਆਂ ਕਿ ਮੁੜ ਕੇ ਆਊਟ ਆਫ ਕੰਟਰੋਲ ਹੋ ਜਾਂਦੀਆਂ ਨੇ। ਬਹੁਤ ਮਾੜੀ ਗੱਲ ਆ, ਸਰਕਾਰਾਂ ਵੈਸੇ ਤਾਂ ਇਹਨਾਂ ਨੂੰ ਅਣਗਹਿਲੀ ਨਹੀਂ ਕਹਿ ਸਕਦੇ ਪੰਜਾਬ ਤੇ ਹਿੰਦੁਸਤਾਨ ਦੀਆਂ ਸਰਕਾਰਾਂ ਬਿਊਰੋਕਰੇਸੀ ਵਾਂਗੂ, ਪਰ ਫਿਰ ਵੀ ਬਹੁਤ ਕੁਝ ਸਾਰਾ ਕੁਝ ਜਿਹੜਾ ਆ ਉਹ ਕੰਟਰੋਲ ਵਿਚ ਹੋਣਾ ਬੜਾ ਔਖਾ ਹੋ ਜਾਂਦਾ ਤੇ ਆਸ ਰੱਖਣੀ ਚਾਹੀਦੀ ਹੈ ਵੀ ਇਹ ਮਹਿਕਮਾ ਹੋਰ ਇਧਰ ਧਿਆਨ ਦੇਵੇ, ਸ਼ਰਾਰਤੀ ਲੋਕਾਂ ਦੀਆਂ ਸ਼ਰਾਰਤਾਂ ਕਰਨ ਤੋਂ ਉਹਨਾਂ ਨੂੰ ਹੋਰ ਰੋਕਣ ਦਾ ਯਤਨ ਕੀਤਾ ਜਾਵੇ। ਹਾਂਜੀ
ਜੀ, ਸਾਡੇ ਨਾਲ ਜਗਵੀਰ ਸਿੰਘ ਸੇਖੋਂ ਜੁੜੇ ਨੇ ਮੈਲਬਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਤੇ ਕੀ ਹਾਲ ਚਾਲ ਹੈ ਜੀ, ਕਿਵੇਂ ਰਹੀ ਬਾਬੇ ਦੇ ਘਰ ਦੀ ਫੇਰੀ, ਉੱਥੇ ਜਾਣ ਕੇ ਵੀਜ਼ੇ ਦੇ ਬਾਰੇ ਜਾਣਕਾਰੀ ਦਿਓ, ਬੜਾ ਚੰਗਾ ਲੱਗਾ ਸੁਣ ਕੇ। ਤਾਇਆ ਜੀ ਨੂੰ ਵੀ ਜੀ ਆਇਆਂ ਸਤਿ ਸ੍ਰੀ ਅਕਾਲ, ਤੇ ਰੁਪਿੰਦਰ ਗਿੱਲ ਕਾਲ ਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਜੀ ਆਇਆਂ ਕਹਿੰਦੇ ਨੇ। ਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਜਸਪਾਲ ਸਿੰਘ ਰਾਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤਾਏ ਨੂੰ ਸੁਣਨ ਨੂੰ ਤਰਸੇ ਪਏ ਸੀ, ਪੁਰਾਣੀ ਕੋਈ ਗੱਲ ਜ਼ਰੂਰ ਸੁਣਾਓ ਅੱਜ, ਜ਼ਰੂਰ ਸੁਣਾਵਾਂਗੇ ਜੀ।
ਤਾਇਆ ਪੁਰਾਣਾ ਜੀ ਹੋਇਆ, ਉਹਨੇ ਪੁਰਾਣੀਆਂ ਗੱਲਾਂ ਸੁਣਾਉਣੀਆਂ।
ਐਡਾ ਵੀ ਪੁਰਾਣਾ ਨਹੀਂ ਹੈਗਾ ਤਾਇਆ, ਤਾਇਆ ਤਾਂ ਬਿਲਕੁਲ ਨੌਜਵਾਨ ਹੈ ਆਪਣਾ, ਤੇ ਗੱਲਾਂ ਹੀ ਸੁਣਾਵਾਂਗੇ ਜੀ ਆਪਾਂ। ਬੜੀ
ਗੱਲ ਇਹ ਆ ਵੀ ਵਾਲ ਹੀ ਚਿੱਟੇ ਹੋ ਗਿਆ, ਕਲੇਜਾ ਤੇ ਕਾਲਾ ਸਵਾਹ ਪਿਆ, ਸੜ ਭੁੱਜ ਕੇ ਈਰਖਾਰੀ ਅੱਗ ਵਿੱਚ। ਹੁਣ ਤਾਂ ਮੈਨੂੰ ਆਪਣੇ ਭਤੀਜੇ ਅਮਨਦੀਪ ਨਾਲ ਹੁਣ ਸਭ ਤੋਂ ਵੱਧ ਈਰਖਾ ਹੋਣ ਲੱਗ ਪਈ ਆ, ਤੇ ਉਹ ਹੁਣ ਕਿਤਾਬ ਮੈਂ ਤੁਹਾਡੀ ਪੜ੍ਹ ਰਿਹਾ ਵਾ, ਭਾਈ ਕਮਾਲ ਦੀ। ਅੱਛਾ ਪਹਿਲਾਂ ਤੇ ਦੱਸੋ ਵੀ ਉਹਦੇ ਤੇ ਛਾਪਕ ਦਾ ਐਡਰੈਸ ਕਿਉਂ ਨੀ ਦਿੱਤਾ, ਪ੍ਰਕਾਸ਼ਕ ਦਾ ਤੇ ਤੁਸੀਂ ਦੇ ਤਾ ਨਾ, ਜਿੰਨੇ ਉਹ ਪ੍ਰਿੰਟ ਕੀਤੀ ਆ ਉਹ ਕਿਉਂ ਨੀ ਦੱਸਿਆ?
ਉਹ ਬੰਦੇ ਕਹਿੰਦੇ ਪ੍ਰਿੰਟ ਵਾਲੇ, ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਮੈਂ ਕਿਹਾ ਬਈ ਤੁਹਾਡੇ ਇੱਥੋਂ ਆਸਟ੍ਰੇਲੀਆ ਤੋਂ ਕਰਾਈ ਆ ਜੀ, ਇੰਡੀਆ ਤੋਂ ਇੰਡੀਆ ਦੀ ਕਰਾਈ ਆ, ਇੱਥੋਂ ਕਰਾਈ ਆ ਤੇ ਪ੍ਰਿੰਟਿੰਗ ਪ੍ਰੈਸ। ਉਹ ਕਹਿੰਦੇ, ਮੈਂ ਕਿਹਾ ਵੀ ਤੁਹਾਡਾ ਆਪਣਾ ਲੋਗੋ ਭੇਜ ਦਿਓ ਵੀ ਮੈਂ ਲਾ ਦਿੰਦਾ ਆ, ਕਹਿੰਦੇ ਕੱਲ ਹੀ। ਮੈਂ ਕਿਹਾ ਵੀ ਉਹ ਤੁਸੀਂ ਪ੍ਰਿੰਟਰ ਹੋ? ਕਹਿੰਦਾ ਨੋ ਮਿਸਟਰ ਸਿੰਘ, ਯੂ ਆਰ ਪੇਇੰਗ ਮਨੀ, ਹਨਾ ਤੂੰ ਮੈਂ ਸੀ ਕਿਹੜੇ ਫ੍ਰੀ ਕਰ ਰਹੇ ਆ। ਕਹਿੰਦਾ ਕਹਿੰਦਾ ਹਾਂ, ਕਹਿੰਦਾ ਇਟਸ ਯੂ ਆਰ ਪੇਇੰਗ ਮਨੀ ਐਂਡ ਕਹਿੰਦਾ ਵੀ ਆਰ ਨੋਟ ਐਡਵਰਟਾਈਜ਼ਿੰਗ ਇਨ ਯੂਅਰ ਬੁੱਕ, ਕਹਿੰਦਾ ਇਫ ਯੂ ਵਾਂਟ ਯੂ ਕੈਨ, ਬਟ ਕੋਈ ਗੱਲ ਨੀ, ਕਹਿੰਦੇ ਤੁਸੀਂ ਸਾਨੂੰ ਪੇ ਕਰ ਰਹੇ ਹੋ।
ਉਹ ਵੀ ਉਹਨਾਂ ਦੀ ਗੱਲ ਠੀਕ ਆ, ਪਰ ਗੱਲ ਅਗਲੀ ਆ ਵੀ ਸ਼ਾਇਦ ਇੱਥੋਂ ਦਾ ਕਾਨੂੰਨ ਵੱਖਰਾ ਹੋਵੇ, ਇੰਡੀਆ ਦਾ ਕਾਨੂੰਨ ਤੇ ਹੁੰਦਾ ਵੀ ਕਿਸ ਛਾਪੇਖਾਨੇ ਵਿੱਚ ਇਹ ਛਪੀ ਆ ਉਹ ਲਿਖਣਾ ਜ਼ਰੂਰੀ ਹੁੰਦਾ। ਪ੍ਰਕਾਸ਼ਕ ਕੌਣ ਆ ਤੇ ਛਾਪਕ ਕੌਣ ਆ? ਪ੍ਰਿੰਟਰ, ਪਬਲਿਸ਼ਰ, ਐਡੀਟਰ, ਯਾਨੀ ਇੱਥੇ ਕਿਤਾਬ ਦੇ ਅਖਬਾਰ ਲਈ, ਤੇ ਇੱਥੇ ਕਿਤਾਬ ਦੇ ਮਸਲੇ ਤੇ ਵੀ ਆਥਰ, ਪ੍ਰਿੰਟਰ, ਪਬਲਿਸ਼ਰ, ਤਿੰਨਾਂ ਦੇ ਨਾਂ ਹੋਣੇ ਬੜੇ ਜ਼ਰੂਰੀ ਹੁੰਦੇ ਆ।
ਹਾਂਜੀ ਤਾਇਆ ਜੀ, ਆਸਟ੍ਰੇਲੀਆ ਦੇ ਵਿੱਚ ਮੈਂ ਸਟੱਡੀ ਕੀਤਾ, ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ। ਹਾਂਜੀ ਉਹ ਕਹਿੰਦੇ ਵੀ ਹਾਂ, ਉਹ ਨਾ ਇਹਦੇ ਪਰ ISBN ਨੰਬਰ ਲੱਗਾ ਹੋਇਆ, ਤੁਸੀਂ ਦੇਖਿਆ ਹੋਣਾ ਕਿ ਮੈਂ ਪ੍ਰੋਪਰ ਇਹਦਾ ਹਾਂਜੀ ਰਜਿਸਟਰ ਕੀਤਾ।
ਤੇ ਇਹ ਕਿੱਥੋਂ? ਮੈਲਬਨ ਤੋਂ ਛਪਾਈ ਆ?
ਹਾਂਜੀ ਇਹ ਕਿਤਾਬ ਮੈਲਬਨ ਦੇ ਪ੍ਰਿੰਟਰ ਤੋਂ ਛਪੀ ਆ। ਪਿਛਲੇ 10 ਸਾਲ ਤੋਂ ਅਸੀਂ ਉਹਨਾਂ ਦੀਆਂ ਸੇਵਾਵਾਂ ਲੈ ਰਹੇ ਹਾਂ ਜੀ, ਖਾਸ ਕਰਕੇ ਸਿੱਖ ਖੇਡਾਂ ਦੇ ਵਿੱਚ ਮੈਗਜ਼ੀਨ ਵਗੈਰਾ ਉਹਨਾਂ ਦੇ ਰਾਹੀਂ ਛਪਦੇ ਨੇ ਜ਼ਿਆਦਾਤਰ।
ਅੱਛਾ ਅਗਲੀ ਗੱਲ, ਹੁਣ ਮੈਂ ਦੇਖੋ 2006 ਦੀਆਂ ਕਿਤਾਬਾਂ ਛਾਪ ਰਿਹਾ ਹਰ ਸਾਲ ਹੀ, ਕਦੀ 2 ਕਦੀ 1, ਤੇ ਮੈਂ ਉਹ ਕਿਤਾਬ, ਹਾਲਾਂਕਿ ਮੇਰੀ ਹਾਰਡ ਜਿਲਦ ਨਹੀਂ ਹੁੰਦੀ, ਮੈਂ ਪੇਪਰ ਬੈਗ ਹੀ ਹੁੰਦਾ ਤੁਹਾਡੀ ਕਿਤਾਬ ਵਾਂਗੂ, ਤੇ ਉਹ ਛਪਾਈ ਦੇ ਖਰਚ ਨਾਲ ਦੂਣਾ ਖਰਚ ਪਾਈ ਇੱਥੇ ਲੱਗ ਜਾਂਦਾ, ਤੇ ਇਹਦਾ ਮਤਲਬ ਇੱਥੇ ਛਪਾਉਣੀ ਫਿਰ ਸਾਡਾ ਡਾਕ ਖਰਚ ਕੀ ਕੋਰੀਅਰ ਦਾ ਖਰਚ ਬਚਦਾ ਹੈ?
ਹਾਂਜੀ ਬਚਦਾ ਆ, ਤੇ ਦੇਖੋ ਆਪਾਂ ਫੇਰ ਤੁਹਾਡੇ ਨਾਲ ਡਿਸਕਸ ਕਰ ਲਾਂਗੇ, ਪਰ ਇਹਦੀ ਪ੍ਰਿੰਟਿੰਗ ਦੀ ਜਿਹੜੀ ਰਿਕੁਆਇਰਮੈਂਟ ਸੀ ਨਾ ਉਹ ਕਾਫੀ ਖਾਸ ਸੀ, ਤੁਸੀਂ ਦੇਖਿਆ ਹੋਣਾ ਕਿ ਕਲਰਡ ਹੈ, ਇਸ ਦੇ ਜਿਹੜੇ ਪੇਜ ਨੇ ਹੋਰ ਤਰ੍ਹਾਂ ਦੇ ਨੇ, ਤਾਂ ਵੈਸੇ ਮੇਰੀ
ਗਲੋਸੀ ਪੇਪਰ ਦੀ ਸਾਰੀ ਕਿਤਾਬ ਛਪੀ ਹੈ, ਤੇ ਮੈਂ ਬੜਾ ਹੈਰਾਨ ਆ ਵੀ ਇਹਦੇ ਚ ਸਪੈਲਿੰਗਸ ਦੀਆਂ ਬਾਕੀ ਕਿਤਾਬਾਂ ਅਖਬਾਰਾਂ ਮੈਗਜ਼ੀਨਾਂ ਨਾਲ ਬਹੁਤ ਹੀ ਘੱਟ ਗਲਤੀਆਂ ਨੇ, ਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਅੱਜ ਕੱਲ ਤੇ ਪੰਜਾਬੀ ਦੇ ਸ਼ਬਦ ਜੋੜਾਂ ਚ ਹਨੇਰ ਪਿਆ ਹੋਇਆ, ਤੇ ਤੁਸੀਂ ਕਿਵੇਂ? ਮੈਂ ਉਹ ਇਹ ਵੀ ਇਹਦਾ ਮਤਲਬ ਤੁਸੀਂ,
ਮੈਂ ਤੁਹਾਨੂੰ ਦੱਸਾਂ, ਹਾਂ ਤੁਹਾਤੋਂ ਹੀ ਡਰਦੇ ਆ ਨਾ, 4 ਵਾਰੀ ਕੀਤਾ ਇਹ ਕੰਮ ਅਸੀਂ ਪ੍ਰੂਫ ਰੀਡਿੰਗ ਦਾ, ਤਾਏ ਨੇ ਕਿਤੇ ਜੱਜੇ ਪਰ ਬਿੰਦੀ ਦੇ ਪਾਤੀ ਨਾ ਡੰਡਾ ਸਾਡੇ ਵੱਲ ਵੀ ਆਣਾ ਸਿੱਧਾ ਤਾਏ ਦਾ
ਮਤਲਬ ਮਤਲਬ ਬਹੁਤ ਘੱਟ ਸਪੈਲਿੰਗ ਮਿਸਟੇਕਸ ਨੇ ਤੇ ਦੂਜੀ ਗੱਲ ਇਹ ਹੈ ਵੀ ਮੈਂ ਹੱਸਦਾ ਸੀ ਮੈਂ ਕਿਹਾ ਵੀ ਇਹ ਕਿਤਾਬ ਤਿਆਰ ਕਰਨ ਚ ਬਾਕੀ ਸਾਰੇ ਮੇਰੀ ਹੈਲਪ ਲੈਂਦੇ ਆ ਤੇ ਮੇਰੇ ਤਾਏ ਨੇ ਮੇਰੀ ਹੈਲਪ ਲੈਣ ਦੀ ਬਜਾਏ ਉਹਨੇ 10 ਧੋਖੀ ਨਹੀਂ ਕੱਢੀ ਮੈਂ ਕਿਹਾ ਵੀ ਉਹੀ ਨਾ ਗੱਲ ਕਹੇ ਉਹ ਰਾਜਪਾਲ ਸੰਧੂ ਵਾਲੀ ਗੱਲ ਤਾਂ ਨਹੀਂ ਜਦੋਂ ਤੁਸੀਂ ਕਿਹਾ ਵੀ ਤੁਸੀਂ ਇੰਨੀ ਲੇਟ ਕਿਉਂ ਕਿਤਾਬ ਛਾਪੀ ਤੇ ਉਹ ਸੰਧੂ ਕਹਿੰਦਾ ਉਹ ਅਜੇ ਵੀ ਸ਼ੁਕਰ ਕਰੋ ਧੰਨਵਾਦ ਕਰੋ ਤਾਏ ਉਹਦਾ ਚੋਰ ਦਾ ਵੀ ਚੋਰ ਲੈਪਟਾਪ ਚੋਰੀ ਕਰਕੇ ਲੈ ਗਏ ਤਾਏ ਨੂੰ ਫਿਕਰ ਪੈ ਗਿਆ ਵੀ ਕਿਤੇ ਉਹ ਆਪਣੇ ਨਾਂ ਤੇ ਨਾ ਛਾਪ ਦੇਵੇ ਮੈਂ ਕਿਹਾ ਵੀ ਤੁਹਾਨੂੰ ਤੁਹਾਨੂੰ ਕਿਤੇ ਇਹ ਸ਼ੱਕ ਪੈ ਗਿਆ ਵੀ ਤਾਇਆ ਤੁਹਾਡੇ ਗਿਆਨ ਨੂੰ ਆਪਣੇ ਨਾਂ ਦੇ ਨਾਲ ਲੈ ਜਾਵੇ ਚੋਰੀ ਕਰਕੇ ਪਰ ਜਿਵੇਂ ਬੜੀ ਹੈਰਾਨੀ ਵਾਲੀ ਗੱਲ ਆ ਵੀ ਕਿਵੇਂ ਬਾਣੀ ਦੀਆਂ ਕਿਵੇਂ ਤੁਸੀਂ ਢੁਕਵੀਆਂ ਹਰ ਸਬਜੈਕਟ ਹਰ ਗੱਲ ਦੇ ਨਾਲ ਢੁਕਵੀਆਂ ਤੁਕਾਂ ਲੱਭੀਆਂ ਨੇ ਤੇ ਉਹਨਾਂ ਨੂੰ ਫਿਰ ਹੈਂਡ ਰਾਈਟਿੰਗ ਦੇ ਵਿੱਚ ਨਾਲ ਦਿੱਤਾ ਸਪੈਸ਼ਲ ਵੱਖਰਾ ਬਣਾ ਕੇ ਬੈਕਗਰਾਉਂਡ ਉਹਦੀ ਕਾਲੀ ਬਣਾ ਕੇ ਅੱਖਰ ਚਮਕਵੇਂ ਬਣਾ ਕੇ ਤੇ ਥਾਂ ਥਾਂ ਜਿਹੜੀ ਮੈਂ ਪੜ੍ਹਦੇ ਆ ਮੈਂ ਅਜੇ 5 ਤੁਹਾਡੀ ਭੂਮਿਕਾ ਤੇ ਉਹਦੀ ਮਿੰਟੂ ਬਰਾੜ ਵਾਲੀ ਭੂਮਿਕਾ ਤੇ 5 ਚੈਪਟਰ ਪੜ੍ਹੇ ਨੇ 18 ਚੈਪਟਰ ਨੇ ਨਾ ਕੁੱਲ ਤੇ ਉਹ ਜੇ ਮੈਂ ਸੋਚਦਾ ਨਾ ਵੀ ਇਸ ਗੱਲ ਨਾਲ ਆਹ ਤੁਕ ਆਉਣੀ ਚਾਹੀਦੀ ਹੈ ਤੇ ਅੱਗੇ ਉਹ ਤੁਕ ਲਿਖੀ ਹੁੰਦੀ ਆ
ਤੇ ਤੁਹਾਤੋਂ ਟ੍ਰੇਨਿੰਗ ਲਈ ਹੋਈ ਆ ਤੇ ਬਾਕੀ ਗੱਲ ਇਹ ਆ ਵੀ ਜਿਹੜੀ ਬਣਤਰ ਦੇ ਉੱਤੇ ਤਾਂ ਕਾਫੀ ਧਿਆਨ ਰੱਖਿਆ
ਵੈਸੇ ਨਾ ਹੁਣ ਗਾਹ ਜਿਹੜਾ ਇਹਨੂੰ ਅਗਲਾ ਐਡੀਸ਼ਨ ਛਾਪਣਾ ਹੈ ਨਾ ਉਹ ਥੋੜਾ ਜਿਹਾ ਗਲੋਸੀ ਪੇਪਰ ਨਾਲ ਨਾ ਥੋੜੇ ਸਾਦੇ ਕਾਗਜ਼ ਤੇ ਛਾਪ ਕੇ ਤੇ ਸਸਤੀ ਬਣਾ ਕੇ ਤੇ ਵੱਧ ਤੋਂ ਵੱਧ ਨੌਜਵਾਨਾਂ ਦੇ ਪਾਠਕਾਂ ਨੌਜਵਾਨ ਪਾਠਕਾਂ ਦੇ ਹੱਥਾਂ ਤੱਕ ਇਹ ਕਿਤਾਬ ਪਹੁੰਚਾਓ
ਬਿਲਕੁਲ ਸਿਰ ਮੱਤੇ ਤੁਹਾਡਾ ਔਰ ਬਹੁਤ ਬਹੁਤ ਧੰਨਵਾਦ ਕੁਛ ਆਪਾਂ ਸੁਨੇਹੇ ਲੈਣੇ ਆ ਔਰ ਸੁਨੇਹਿਆਂ ਤੋਂ ਬਾਅਦ ਇੱਕ ਦੋ ਮਸਲੇ ਨੇ ਉਹ ਵੀ ਆਪਾਂ ਸਾਂਝੇ ਕਰਨੇ ਨੇ ਪਰਮਜੀਤ ਸਿੰਘ ਧਾਲੀਵਾਲ
ਤੁਹਾਨੂੰ ਪਤਾ ਜਦੋਂ ਅਸੀਂ ਤੁਰੇ ਸੀ ਨਾਂ ਦੀ ਕਿਤਾਬ ਹਰਕ੍ਰੀਤ ਸਿੰਘ ਸੰਧਰ ਜਿਹੜਾ ਉਹਨੇ ਬਹੁਤ ਵੱਡੇ ਖਰਚੇ ਨਾਲ ਤੇ ਬੜੀ ਵੱਡੀ ਯਾਨੀ ਕਾਫੀ ਟੇਬਲ ਦੇ ਹਿਸਾਬ ਨਾਲ ਜਿਵੇਂ ਅੰਗਰੇਜ਼ੀ ਦੀਆਂ ਕਿਤਾਬਾਂ ਹੁੰਦੀਆਂ ਉਹਨੇ ਛਾਪ ਕੇ ਲਿਆਂਦੀ ਰੰਗਦਾਰ ਤਸਵੀਰਾਂ ਬਹੁਤ ਖਰਚ ਕੀਤਾ ਉਹਨੇ ਤੇ ਮੈਂ ਉਹਦੇ ਨਾਲ ਨਾਲ ਹੀ ਸ਼ੁਰੂ ਤੋਂ ਹੀ ਉਹ ਸਲਾਹ ਲੈਂਦਾ ਰਿਹਾ ਪਰ ਅਖੀਰਲੀ ਅਖੀਰਲਾ ਜਿਹੜੀ ਪੜ੍ਹਨਾ ਸੀ ਨਾ ਉਹ ਕਾਲੀ ਕਰ ਗਿਆ ਤੇ ਉਹ ਮੈਂ ਅਖੀਰ ਦੇ ਵਿਚ ਉਹਨਾਂ ਦੀ ਜਿਹੜੀ ਸੀ ਸ਼ਬਦ ਜੋੜਾਂ ਦੀ ਸੁਧਾਈ ਕਰਨ ਤੋਂ ਵਾਂਝਿਆ ਰਹਿ ਗਿਆ ਪਰ ਕਮਾਲ ਆ ਉਹ ਕਿਤਾਬ ਵੀ ਵੇਖਣ ਵਾਲੀ ਆ ਔਰ ਪੜ੍ਹਨੀ ਵਾਲੀ ਆ ਬਹੁਤ ਭਰਪੂਰ ਜਾਣਕਾਰੀ ਦਿੱਤੀ ਆ ਸੋਰੀ ਮੈਂ ਤੁਹਾਨੂੰ ਟੋਕਤਾ ਵਿਚੋਂ
ਤਾਂ ਜੀ ਚਲੋ ਸੁਨੇਹਾ ਤਾਂ ਬਾਅਦ ਚ ਪੜ੍ਹਦੇ ਆ ਤੇ ਮੈਂ ਏਦਾਂ ਸੁਣਿਆ ਕਹਿੰਦੇ ਤੁਹਾਡੀ ਵੀ ਦਿੱਲੀ ਦੇ ਫੁੱਟਪਾਥਾਂ ਦੇ ਕਿਤਾਬ ਜਿਹੜੀ 10 ਰੁਪਏ ਨੂੰ ਵਿਕੀ ਇੱਕ ਵਾਰੀ ਗਿਆਨੀ ਜੈਲ ਸਿੰਘ ਦੀ ਵੀ ਮੈਂ ਸੁਣਿਆ ਕਿਤਾਬ 10 ਰੁਪਏ ਨੂੰ ਵਿਕ ਗਈ ਤੇ ਨਾਲ ਲੱਗਦੀ ਤੁਹਾਡੀ ਵੀ ਸੀ ਉਹਦੇ ਵਿਚ ਕੀ ਗੱਲ ਕੀ ਹੈ ਸਾਨੂੰ ਗੱਲ ਦੱਸੋ
ਉਹਦੇ ਵਿਚ ਨੀ ਸੀ ਔਰ ਮੈਂ ਉੱਥੇ ਅੱਧੀਆਂ ਕਿਉਂਕਿ ਡਾਕ ਖਰਚੇ ਬਣ ਕੋਰੀਅਰ ਤੇ ਬਹੁਤ ਦੂਣਾ ਖਰਚ ਆਉਂਦਾ ਤੇ ਮੈਂ ਅੱਧੀਆਂ ਕਿਤਾਬਾਂ ਉੱਥੇ ਹੀ ਵੰਡ ਆਉਂਦਾ ਹੁੰਦਾ ਸੱਜਣਾ ਮਿੱਤਰਾਂ ਸਕੂਲਾਂ ਕਾਲਜਾਂ ਲਾਇਬ੍ਰੇਰੀਆਂ ਨੂੰ ਤੇ ਦੇ ਆਉਣਾ ਤੇ ਉਹ ਮੈਂ ਇਸ ਤਰ੍ਹਾਂ ਪਟਿਆਲੇ ਗਿਆ ਤੇ ਮੇਰੇ ਮਿੱਤਰ ਟ੍ਰਿਪਲ ਐਮ ਏ PhD ਡਾਕਟਰ ਗੁਰਮੁਖ ਸਿੰਘ ਚਾਲੇ ਪਾ ਗਏ ਵਿਚਾਰੇ ਸਵਰਗਾਂ ਚ ਵਾਸਾ ਹੋਵੇ ਉਹਨਾਂ ਨੂੰ ਮੈਂ ਜਦੋਂ ਕਿਤਾਬ ਦੇਣ ਲੱਗਾ ਲੈ ਕੇ ਤੇ ਉਹ ਮੈਨੂੰ ਕਹਿੰਦੇ ਬਈ ਨਹੀਂ ਆਹ ਖਾਲੀ ਕਾਗਜ਼ ਤੇ ਨਹੀਂ ਲਿਖਣਾ ਜਿਹੜਾ ਨਾਲ ਪਹਿਲਾਂ ਹੁੰਦਾ ਆ ਆਹ ਜਿੱਥੋਂ ਕਿਤਾਬ ਸ਼ੁਰੂ ਹੁੰਦੀ ਆ ਉਥੋਂ ਲਿਖ ਕੇ ਦਿਆ ਕਰੋ ਮੈਂ ਕਿਹਾ ਇਹ ਕਿਉਂ ਕਹਿੰਦਾ ਖਾਲੀ ਕਾਗਜ਼ ਤੇ ਨਹੀਂ ਲਿਖ ਕੇ ਦਈਏ ਕਿਤਾਬ ਤੇ ਅਗਲਾ ਇਹ ਵਰਕਾ ਪਾੜ ਕੇ ਤੇ ਕਿਤਾਬ ਗਾਂ ਵੇਚ ਦਿੰਦਾ ਮੈਨੂੰ ਇਹ ਗੱਲ ਜਚੀ ਜੀ ਨਾ ਬਹੁਤੀ ਤੇ ਅੱਛਾ ਉਹ ਜਿਹੜਾ ਕਿਤਾਬ ਮੇਰਾ ਉਹ ਲੋਗੋ ਲੱਗਦਾ ਆ ਹਾਲ ਬਾਜ਼ਾਰ ਆ ਕੁਲਦੀਪ ਸਿੰਘ ਯੰਗ ਮੈਨ ਬਹੁਤ ਹੀ ਭਲਾ ਪੁਰਸ਼ ਆ ਹਾਲ ਬਾਜ਼ਾਰ ਦੇ ਵਿਚ ਕੁਰਤਵਾਲੀ ਦੇ ਨੇੜੇ ਹੀ ਉਹਦੀ ਹੈਗੀ ਆ ਦੁਕਾਨ ਕਿਤਾਬਾਂ ਦੀ ਤੇ ਉਹ ਉਹਨੇ ਮੈਨੂੰ ਨਾ ਵਾਹ ਵਾਹ ਸਾਰਾ ਕਾਗਜ਼ ਉਹ ਪਾੜੇ ਹੋਏ ਪਹਿਲੇ ਉਹਨੇ ਮੈਨੂੰ ਦਿਖਾਏ ਵੀ ਆ ਵੇਖੋ ਕਾਗਜ਼ ਕੋਈ ਪੁਲਿਸ ਅਫਸਰ ਨੂੰ ਕਿਤਾਬਾਂ ਲੋਕਾਂ ਨੇ ਪਾਠ ਲਿਖਾਰੀਆਂ ਨੇ ਭੇਟਾ ਕੀਤੀਆਂ ਤੇ ਉਹਦਾ ਰਿਸ਼ਤੇਦਾਰ ਸਾਡੇ ਕੋਲੇ 10-10 ਰੁਪਏ ਨੂੰ ਪਰ ਕਿਤਾਬ 10 ਰੁਪਏ ਨੂੰ ਆ ਕਿੰਨੇ 100 ਕਿਤਾਬਾਂ ਸਾਨੂੰ ਵੇਚ ਗਿਆ ਤੇ ਅੱਛਾ ਤੇ ਗਾਂ ਅਗਲੀ ਗੱਲ ਸੁਣ ਲਓ ਵੀ ਉਹ ਕਹਿੰਦਾ
ਜੀ ਤਾਂ ਜੀ ਹਾਂਜੀ ਤਾਂ ਤਾਜੀ ਥੋੜੀ ਜਿਹੀ ਰਿਸੈਪਸ਼ਨ ਦੇ ਵਿਚ ਸਮੱਸਿਆ ਆ ਰਹੀ ਹੈ
ਇੱਕ ਮੇਰੀ ਕਿਤਾਬ ਵੀ ਅਗਰ ਦਿਖਾਤੀ ਤੇਰਾ ਸੱਚਾ ਢੋਆ, ਉਹ ਵੀ ਉਹਨਾਂ ਨੂੰ ਕੋਈ 10 ਰੁਪਏ ਚ ਵੇਚ ਗਿਆ ਸੀ।
ਅੱਛਾ ਅੱਛਾ।
ਹੁਣ ਸਾਕੀ ਜੀ ਇੱਥੇ ਬੜੇ ਵੱਡੇ ਲਿਖਾਰੀ ਨੇ ਇੱਥੇ ਰਹਿੰਦੇ ਸਿਡਨੀ ਵਿੱਚ, ਐਸ ਸਾਕੀ, ਤੇ ਉਹਨਾਂ ਨੇ ਲਿਖਿਆ ਆਪਣੀ ਭੂਮਿਕਾ ਚ ਕਿਤਾਬ ਮੈਨੂੰ ਉਹਨਾਂ ਨੇ ਭੇਟਾ ਕੀਤੀ ਆ ਕਹਾਣੀਆਂ ਦੀ, ਬੜੀ ਬਹੁਤ ਉੱਚ ਕੋਟੇ ਦੇ ਲਿਖਾਰੀ ਨੇ, ਤੇ ਉਹਨਾਂ ਉਹਦੇ ਦੇਖਿਆ ਵੀ ਗਿਆਨੀ ਜ਼ੈਲ ਸਿੰਘ ਨੂੰ ਮੈਂ ਕਹਿੰਦਾ ਕਿਸੇ ਫੰਕਸ਼ਨ ਚ ਕਿਹਾ ਵੀ ਤੁਸੀਂ ਆਪਣੀਆਂ ਯਾਦਾਂ ਲਿਖੋ, ਤੇ ਉਹਨਾਂ ਨੇ ਪ੍ਰਭਾਵਿਤ ਹੋ ਕੇ ਆਪਣੇ ਸੈਕਟਰੀ ਮਨੋਹਰ ਸਿੰਘ ਬੱਤਰਾ ਨੂੰ ਲਿਖਵਾਈ ਅੰਗਰੇਜ਼ੀ ਚ ਆਪਣੇ ਮੈਮੋਰਸ ਗਿਆਨੀ ਜ਼ੈਲ ਸਿੰਘ ਅੰਗਰੇਜ਼ੀ ਚ ਕਿਤਾਬ, ਤੇ ਰਾਸ਼ਟਰਪਤੀ ਦੀ ਕਿਤਾਬ ਬੜੀ ਸੋਹਣੀ ਛਪੀ ਹੋਣੀ ਆ, ਤੇ ਉਹ ਕਹਿੰਦਾ ਹੈ ਵੀ ਉਹਦੇ ਧੀ ਜਵਾਈ ਡਾਕਟਰ ਗੁਰਦੀਪ ਕੌਰ ਤੇ ਸੁਰਿੰਦਰ ਸਿੰਘ ਵਿਰਦੀ, ਉਹਨਾਂ ਦੇ ਧੀ ਜਵਾਈ ਜੈਲ ਸਿੰਘ ਹੋਰਾਂ ਦੇ, ਉਹਨਾਂ ਨੇ ਭੇਟਾ ਕੀਤੀ ਕਿਨੂੰ, ਕਾਂਸ਼ੀ ਰਾਮ ਨੂੰ,
ਜਿਹੜੇ ਲੀਡਰ ਹੁੰਦੇ
ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੂੰ ਭੇਟਾ ਕੀਤੀ। ਉਹ ਕਹਿੰਦਾ ਪੂਰੇ 4 ਮਹੀਨੇ ਤੇ 16 ਦਿਨ ਬਾਅਦ ਦਿੱਲੀ ਦੇ ਫੁੱਟਪਾਥ ਤੇ ਰੱਦੀ ਚ ਵਿਖਦੀ ਕਹਿੰਦਾ ਮੇਰਾ ਪੁੱਤਰ 10 ਰੁਪਏ ਦੀ ਖਰੀਦ ਕੇ ਲਿਆਇਆ।
ਬੜੀ ਬੇਅਦਬੀ।
ਉਹਦਾ ਕਿਤਾਬ ਦਾ ਮੁੱਲ ਕੋਈ 400 ਰੁਪਏ ਸੀ, ਤੇ ਮੈਂ ਮੇਰੇ ਕੋਲ ਕਹਿੰਦੇ ਪਹੁੰਚ ਨਹੀਂ ਸੀ ਉਦੋਂ, ਤੇ ਮੈਂ ਮੁੰਡੇ ਨੂੰ ਕਿਹਾ ਕਿਵੇਂ ਪ੍ਰਬੰਧ ਕਰ, ਤੇ ਉਹ ਕਹਿੰਦਾ ਵੀ ਉਹ ਨੀਅਰਲੀ 400 ਰੁਪਏ ਦੀ ਕਿਤਾਬ ਫੁੱਟਪਾਥ ਤੋਂ ਭੇਟਾ ਕੀਤੀ ਹੋਈ, ਏਡੇ ਵੱਡੇ ਬੰਦੇ ਦੀ ਕਿਤਾਬ ਔਰ ਉਹਦੇ ਧੀ ਜਵਾਈ ਵੱਲੋਂ ਔਰ ਇੱਕ ਪਾਰਟੀ ਦੇ ਲੀਡਰ ਨੂੰ ਭੇਟਾ ਕੀਤੀ, 4 ਮਹੀਨੇ 16 ਦਿਨਾਂ ਬਾਅਦ ਉਹ ਫੁੱਟਪਾਥ ਤੇ ਰੱਦੀ ਤੇ ਵਿਕ ਰਹੀ ਸੀ, ਅੰਗਰੇਜ਼ੀ ਦੀ ਕਿਤਾਬ, ਪੰਜਾਬੀ ਦੀ ਵੀ ਨਹੀਂ।
ਉਹ ਸ਼ਾਇਦ ਇਹੀ ਕਾਰਨ ਹੋਵੇ ਵੀ ਕਾਂਸ਼ੀ ਰਾਮ ਉਹਨਾਂ ਨੂੰ ਅੰਗਰੇਜ਼ੀ ਨਾ ਆਉਂਦੀ ਹੋਵੇ, ਕਹਿੰਦੇ ਯਾਰ
ਕਾਂਸ਼ੀ ਰਾਮ ਅੰਗਰੇਜ਼ੀ ਨਾ,
ਇਹ ਵੀ ਗੱਲ ਹੋ ਸਕਦੀ ਹੈ।
ਪਰ ਮਾਇਆਵਤੀ ਨੂੰ ਤਾਂ ਆਉਂਦੀ ਹੋਣੀ ਆ,
ਉਹ ਇਹਦੇ ਨਾਲ ਕਿਤਾਬ ਦੀ ਬਜਾਏ ਮਾਇਆਵਤੀ ਨੂੰ ਜੇ ਹਾਥੀ ਭੇਂਟ ਕਰ ਦਿੰਦੇ ਛੋਟਾ ਜਿਹਾ, ਉਹ ਜਿਆਦਾ ਵਧੀਆ ਰਹਿਣਾ ਸੀਗਾ, ਰੱਖ ਲੈਣਾ। ਉਹ ਇੱਥੇ ਗੱਲ ਉਹ ਤਾ ਜੀ, ਮੈਨੂੰ ਲੱਗਦਾ ਥੋੜੀ ਕਹਾਵਤ ਬਦਲਣੀ ਪਏਗੀ, ਕਾਲਾ ਅਕਸ਼ਰ ਹਾਥੀ ਬਰਾਬਰ,
ਭੈਂਸ ਬਰਾਬਰ ਕਹਿੰਦੇ ਕਾਲਾ ਅੱਖਰ ਭੈਂਸ ਬਰਾਬਰ, ਭੈਂਸ ਵੀ ਕਾਲੀ ਤੇ ਅੱਖਰ ਵੀ ਕਾਲਾ,
ਹਾਥੀ ਵੀ ਕਾਲਾ ਹੀ ਆ, ਹਾਥੀ ਵੀ ਕਾਲਾ ਹੀ ਆ ਨਾ, ਫਿਰ
ਹਾਥੀ ਵੀ ਕਾਲਾ, ਥੋੜਾ ਜਾ ਥੋੜਾ ਮਿੱਟੀ ਰੰਗਾ ਜਿਹਾ ਹੁੰਦਾ।
ਤਾ ਜੀ ਮੈਂ ਵੀ ਤੁਹਾਨੂੰ ਗੱਲ ਸੁਣਾਣਾ, ਮੈਨੂੰ ਮੇਰੇ ਦੋਸਤਾਂ ਨੇ ਬੜਾ ਅਚੰਭਾ ਦਿੱਤਾ, ਤੇ ਪੰਜਾਬੀ ਭਵਨ ਦੇ ਵਿਚ ਨਾ 3 ਤਰੀਕ ਨੂੰ ਕਿਤਾਬ ਦੀ ਵਿਚਾਰ ਚਰਚਾ ਹੋਈ, ਤੇ ਉਸ ਦੇ ਵਿਚ ਤਕਰੀਬਨ
ਉਹ ਮੈਂ ਸਾਰਾ ਹੀ ਨਾਲ ਨਾਲ ਅਖਬਾਰਾਂ ਵਿਚ ਤੇ ਫੇਸਬੁੱਕ ਦੇ ਵਿਚ ਪੜਦਾ ਰਿਹਾ, ਵੇਖਦਾ ਰਿਹਾ, ਔਰ ਦਿਲ ਚ ਕਚੀਚੀਆਂ ਵੱਟਦਾ ਰਿਹਾ, ਗੁੱਸਾ ਖਾਂਦਾ ਰਿਹਾ, ਈਰਖਾ ਦੇ ਵਿਚ ਆ ਵੇਖ ਲੋ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ, ਔਰ ਛੜਪ ਮਾਰਦੇ ਬੁੱਢੇ ਤਾਏ ਨੂੰ ਵੀ ਨੀ ਯਾਦ ਕਰਦੇ, ਉਹ ਮੈਂ ਵੀ ਉੱਥੇ ਹੀ ਤੁਰਿਆ ਫਿਰਦਾ ਸੀ।
ਹਾਂਜੀ, ਉਹ ਤੁਸੀਂ ਪਹਿਲਾਂ ਆ ਗਏ ਸੀ 3 ਤਰੀਕ ਨੂੰ, ਖੈਰ ਫੰਕਸ਼ਨ ਸੀਗਾ ਪੰਜਾਬੀ ਭਵਨ ਚ ਪੰਜਾਬੀ ਅਕੈਡਮੀ ਵੱਲੋਂ, ਸਾਹਿਤ ਸਭਾ ਵੱਲੋਂ,
ਤੇ ਮੈਂ ਵੈਸੇ 22 ਨਵੰਬਰ ਨੂੰ ਉੱਥੋਂ ਤੁਰ ਪਿਆ ਸੀ।
ਹਾਂਜੀ, ਉੱਥੇ ਤਕਰੀਬਨ 150-250 ਆਪਣੇ ਸਕਾਲਰ ਆਏ ਹੋਏ ਸੀ, ਵੱਡੇ ਵੱਡੇ ਵਿਦਵਾਨ ਆਏ ਹੋਏ ਸੀ ਆਪਣੀ ਮਰਜ਼ੀ ਨਾਲ, ਉਹ ਬੜਾ ਸਟਰੋਂਗ ਸੰਸਥਾ ਆ। ਤੇ ਚਲੋ ਉੱਥੇ ਚਰਚਾ ਹੋਈ ਤੇ ਬਾਹਰ ਨਿਕਲੇ, ਮੇਰੇ ਦੋਸਤ ਮੈਨੂੰ ਛੱਡ ਗਏ ਸੀ 3-4, ਤੇ ਉਹ ਕਹਿੰਦੇ ਚਲੋ ਅਸੀਂ ਤਾਂ ਤੁਸੀਂ ਇੱਥੇ ਬੈਠੋ ਤੇ ਅਸੀਂ ਮਾੜਾ ਜਿਹਾ ਸਾਈਡ ਤੇ ਆਪਣੀ ਕਾਰਵਾਈ ਕਰ ਆਈਏ, ਮੁੜ ਕੇ ਫਿਰ ਤੁਹਾਨੂੰ ਚੱਕਦੇ ਆ। ਉਹ ਚੱਕਣ ਆਏ ਤੇ ਮੈਨੂੰ ਹਨੇਰਾ ਹੋ ਚੁੱਕਾ ਸੀ, ਠੰਡ ਸੀ,
ਉਹ ਦੰਦ ਤਿੱਖੇ ਕਰਨ ਗਏ ਹੋਣਗੇ, ਜਿਵੇਂ ਤੁਸੀਂ ਪਹਿਲਾਂ ਸ਼ੁਰੂ ਚ ਕਿਹਾ ਨਾ 4 ਕੁ ਮਿੱਤਰ ਛੱਡ ਗਏ ਸੀ, ਉਹ ਮੈਨੂੰ ਇਕਦਮ ਹੋਇਆ ਵੀ ਸ਼ਾਇਦ ਦੁਨੀਆਂ ਨੂੰ ਛੱਡ ਗਏ ਦੀ ਗੱਲ ਕਰਨ ਲੱਗੇ।
ਤੇ ਚਲੋ ਉਹ ਦੰਦ
ਤੁਹਾਨੂੰ ਟੈਂਪਰੇਰੀ ਭਾ ਕੇ ਗਏ ਸੀ ਵੀ ਉੱਥੇ ਸਾਡਾ ਵੀ ਸਵਾਦ ਖਰਾਬ ਕਰੋ।
ਹਾਂਜੀ ਹਾਂਜੀ, ਉਹ ਤੁਸੀਂ ਸਮਝ ਗਏ, ਉਹ ਦੰਦ ਤਿੱਖੇ ਕਰਨ ਗਏ ਸੀ। ਤੇ ਮੁੜ ਕੇ ਜਦੋਂ ਆਏ ਨਾ ਚੱਕਿਆ, ਉਹਨਾਂ ਕਹਿੰਦੇ ਚਾਹ ਤਾਂ ਨੀ ਪੀਣੀ, ਮੈਂ ਕਿਹਾ ਯਾਰ ਤੁਸੀਂ ਮੈਨੂੰ ਚਾਹ ਕਾਹਲੀ ਪੁੱਛੀ ਜਾ ਰਹੇ ਹੋ ਇਸ ਵੇਲੇ, ਕਹਿੰਦੇ ਨਹੀਂ ਉਹ ਉੱਥੇ ਨਾ ਇੱਕ ਰਾਈਟਰ ਬੈਠੇ ਨੇ, ਉਹਨਾਂ ਨੇ 25 ਕਿਤਾਬਾਂ ਲਿਖੀਆਂ ਤੇ ਹਿੰਦੀ ਦੇ ਰਾਈਟਰ ਨੇ ਬਹੁਤ ਤਕੜੇ, ਤੇ ਉਹ ਚਾਹ ਨਾਲ ਕਿਤਾਬਾਂ ਦੇ ਨਾਲ ਚਾਹ ਵੇਚ ਰਹੇ ਨੇ, ਜਾਂ ਚਾਹ ਵੇਚਣ ਦੇ ਨਾਲ ਕਿਤਾਬਾਂ ਵੀ ਨਾਲ ਦੇ ਰਹੇ ਨੇ। ਉਹ ਮੈਂ ਕਿਹਾ ਯਾਰ ਕਮਾਲ ਹੋ ਗਈ, ਤੇ ਉਹ ਪੰਜਾਬੀ ਭਵਨ ਦੇ ਬਾਹਰ ਬੈਠੇ ਸੀ ਹਨਾ, ਤੇ ਅੰਦਰੋਂ ਮੈਂ ਕਿਹਾ 150-200 ਵਿਦਵਾਨ ਨਿਕਲਿਆ, ਤੇ ਬਾਹਰ ਇੱਕ ਬਹੁਤ ਵੱਡਾ ਰਾਈਟਰ ਚਾਹ ਦਾ ਸਟਾਲ ਲਾਈ ਬੈਠਾ ਫੁੱਟਪਾਥ ਤੇ। ਜਦੋਂ ਚਲੋ ਗਾਂਹ ਗਏ ਤੇ ਉੱਥੇ 10-15 ਬੱਚੇ ਬੈਠੇ ਉੱਥੇ ਚਾਹ ਪੀਣ, ਬੜਾ ਰਸ਼ ਜਿਹਾ ਉੱਥੇ ਹਨਾ, ਤੇ ਮੈਂ ਕਿਹਾ ਯਾਰ ਉੱਥੇ ਇੱਕ ਨਾ ਬਜ਼ੁਰਗ ਬੈਠਾ, ਮਤਲਬ 60 ਸਾਲ ਦਾ ਹੋਏਗਾ, ਤੇ ਉਹਨੇ ਪਿੱਛੇ ਵੱਡੇ ਵੱਡੇ ਫਲੈਕਸਾਂ ਬੋਰਡ ਲਾਇਓ, ਕਿਤਾਬਾਂ ਦਾ ਸਟਾਲ ਲਾਇਆ ਨਾਲ, ਤੇ ਹੇਠਾਂ ਹੀ ਬੋਰੀਆਂ ਵਿਛਾ ਕੇ ਸਟੋਵ ਰੱਖ ਕੇ ਚਾਹ ਬਣਾਉਣ ਲੱਗਾ, ਸਿਰਫ ਤੇ ਸਿਰਫ ਚਾਹ ਨਾਲ, ਬਿਸਕੁਟ ਵੀ ਨੀ, ਤੇ ਉੱਥੇ ਨਾਲ ਬੈਂਚ ਜੇ ਰੱਖਿਓ ਥੋੜੇ ਜਿਹੇ, ਤੇ ਉੱਥੇ ਬੈਠੇ ਲੋਕ ਚਾਹ ਪੀਣ, ਤੇ ਉਹ ਸਾਨੂੰ ਦੇਖ ਕੇ ਥੋੜਾ ਜਿਹਾ ਹੋ ਗਿਆ ਵੀ ਵੱਡੇ ਰਾਈਟਰ ਆਏ ਨੇ ਅੰਦਰੋਂ, ਤੇ ਉਹ ਬੜਾ ਵਧੀਆ, ਉਹਨੇ ਕਹਿੰਦਾ ਕਾਕਾ ਜੀ ਸਾਈਡ ਤੇ ਹੋ ਜਾਓ, ਸਾਈਡ ਤੇ ਹੋ ਜਾਓ, ਬਾਕੀਆਂ ਨੂੰ ਕਰ ਦੇ ਪਏ ਕਿਤਾਬਾਂ, ਅਸੀਂ ਦੇਖੀ ਗਏ, ਤੇ ਉਹਨੇ ਕਿਤਾਬਾਂ ਲਿਖੀਆਂ ਹੋਈਆਂ ਸੀ ਕਾਫੀ, ਇੰਦਰਾ ਗਾਂਧੀ ਤੇ ਲਿਖੀਆਂ ਸੀ, ਹੋਰ ਕਿਤਾਬਾਂ ਲਿਖੀਆਂ ਸੀ, ਉਹਨੂੰ ਪ੍ਰੈਜੀਡੈਂਟ ਦਾ ਅਵਾਰਡ ਵੀ ਮਿਲਿਆ ਸੀ, ਤੇ ਵੱਡੇ ਵੱਡੀਆਂ ਫੋਟੋਆਂ ਵੀ ਛਪਾਈਆਂ ਹੋਈਆਂ ਸੀ, ਮੈਨੂੰ ਆਹ ਅਵਾਰਡ ਮਿਲਿਆ, ਮੈਨੂੰ ਉਹ ਅਵਾਰਡ ਮਿਲਿਆ, ਤੇ 25 ਕਿਤਾਬਾਂ, ਤੇ ਮੈਂ ਕਿਹਾ ਯਾਰ ਤੁਸੀਂ ਮੈਨੂੰ ਕਿਉਂ ਦਿਖਾ ਰਹੇ ਹੋ ਇਹ ਸਾਰਾ ਕੁਛ, ਹਨਾ? ਕਹਿੰਦੇ ਅਸੀਂ ਤੈਨੂੰ ਤਾਂ ਦਿਖਾ ਰਹੇ ਹਾਂ ਕਿ ਰਾਈਟਰਾਂ ਦਾ ਆਹ ਹਾਲ ਹੁੰਦਾ ਆ ਬਾਅਦ ਚੋਂ। ਮੈਂ ਕਿਹਾ
ਪਰ ਕਿਉਂਕਿ ਹਿੰਦੀ ਦਾ ਬੜਾ ਵੱਡਾ ਸਾਮਰਾਜ ਆ, ਬੀਬੀ ਆਪਣੀ ਜਿਹੜੀ ਅੰਮ੍ਰਿਤਾ ਪ੍ਰੀਤਮ ਸੀ ਉਹ ਪੰਜਾਬੀ ਚ ਲਿਖਦੀ ਸੀ, ਇਹ ਪੰਜਾਬੀ ਛਪਣ ਤੋਂ ਪਹਿਲਾਂ ਹੀ ਉਹ ਹਿੰਦੀ ਦੇ ਵਿੱਚ ਅਨੁਵਾਦ ਹੋ ਕੇ, ਤੇ ਉਹ ਹਿੰਦੁਸਤਾਨ ਦੀਆਂ ਸਾਰੀਆਂ ਲਾਇਬ੍ਰੇਰੀਆਂ ਤੇ ਸਰਕਾਰ ਖਰੀਦ ਕੇ ਉਹਦਾ ਮਤਲਬ ਵੀ ਇੰਨਾ ਉਹਨੂੰ ਫਾਇਦਾ ਇੰਦਰਾ ਗਾਂਧੀ ਨੇ ਪਹੁੰਚਾਇਆ ਸੀਗਾ, ਤੇ ਇਹ ਇਹਦਾ ਮਤਲਬ ਇਹਨੇ ਜਗਾੜ ਨਹੀਂ ਲਾਇਆ ਹੋਣਾ ਕਿਸੇ ਦਾ, ਕਿਸੇ ਦੀ ਖੁਸ਼ਾਮਦ ਨਹੀਂ ਕੀਤੀ, ਕੰਟੈਕਟ ਨਹੀਂ ਬਣਾਇਆ। ਜਿਵੇਂ ਅੰਗਰੇਜ਼ੀ ਦੀ ਫਰੇਜ਼ ਹੈ ਨਾ, ਇਟ ਡਜ਼ਨਟ ਮੈਟਰ ਵਟ ਯੂ ਨੋ, ਇਟ ਡਜ਼ ਮੈਟਰ ਹੂ ਯੂ ਨੋ। ਤੁਸੀਂ ਕੀ ਜਾਣਦੇ ਹੋ ਇਹ ਕਾਊਂਟ ਨਹੀਂ ਕਰਦਾ, ਤੁਸੀਂ ਕਿਹਨੂੰ ਜਾਣਦੇ ਹੋ ਇਹ ਗੱਲ ਤੁਹਾਡੀ ਜਿਹੜੀ ਆ ਗੱਲ ਬਣਦੀ ਹੈ।
ਮੈਂ ਇੱਕ ਤੋੜ ਕੱਢਿਆ ਨਾ ਆਪਣੇ ਬਚਾਅ ਦੇ ਲਈ, ਮੈਂ ਕਿਹਾ ਯਾਰ ਦੇਖੋ ਮੇਰੇ ਨਾਲ ਇਹ ਹਾਲ ਨਹੀਂ ਹੋਣਾ ਕਿਉਂਕਿ ਮੈਂ ਹਿੰਦੀ ਰਾਈਟਰ ਨਹੀਂ ਹੈਗਾ, ਮੈਂ ਪੰਜਾਬੀ ਰਾਈਟਰ ਹਾਂ, ਇਸ ਕਰਕੇ ਕੋਈ ਪ੍ਰੋਬਲਮ। ਮੈਂ
ਪੰਜਾਬੀ ਰਾਈਟਰ ਹੀ ਗੱਲ ਸੁਣ, ਥੋੜੇ ਸਾਲਾਂ ਦੀ ਗੱਲ ਆ, ਉਸ ਹਰ ਸਾਲ ਲੁਧਿਆਣੇ ਵੀ ਇੱਕ ਕੇਂਦਰੀ ਪੰਜਾਬੀ ਲੇਖ ਸਭਾ ਬਣੀ ਹੋਈ ਆ ਨਾ,
ਹਾਂਜੀ ਹਾਂਜੀ,
ਤੇ ਮੈਂ ਉੱਥੇ ਉਦੋਂ ਅੰਮ੍ਰਿਤਸਰੀ ਸੀ, ਉਹਦੀ ਚੋਣ ਹੋ ਰਹੀ ਸੀ, ਤੇ ਉਹ ਚੋਣ ਤਾਂ ਲੁਧਿਆਣੇ ਹੋਣੀ ਸੀ, ਮੈਂ ਨੀ ਗਿਆ, ਤੇ ਮੁਖਤਿਆਰ ਗਿੱਲ ਇੱਕ ਕਹਾਣੀਕਾਰ ਪ੍ਰੀਤਨਗਰ ਰਹਿੰਦਾ, ਤੇ ਉਹਨੇ ਆਣ ਕੇ ਉਸ ਨਾ ਇਲੈਕਸ਼ਨ ਤੋਂ ਬਾਅਦ ਆਣ ਕੇ ਲੇਖ ਲਿਖਿਆ, ਜੀਤ ਚ ਛਪਿਆ, ਕਹਿੰਦਾ ਵੀ ਉੱਥੇ ਇੰਨੇ ਹਜ਼ਾਰ ਮੈਂਬਰ ਜਿਹੜੇ ਸੀ ਇਲੈਕਸ਼ਨ ਲੜਨ ਵਾਸਤੇ ਲੋਕ ਇਕੱਠੇ ਹੋਏ ਸੀ, ਇਹਦਾ ਮਤਲਬ ਵੀ ਜੇ ਉਹ ਲਿਖਾਰੀ ਸਭਾ ਦੇ ਮੈਂਬਰ ਨੇ ਤੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਣੀ ਆ, ਤੇ ਜੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਤੇ ਜਿਹੜਾ ਲੇਖ ਪੰਜਾਬੀ ਦੀ ਕਿਤਾਬ ਛਪਦੀ ਹੈ, ਜੇ ਉਹ ਇੱਕ ਕਾਪੀ ਖਰੀਦਣ ਤੇ ਪੰਜਾਬੀ ਲਿਖਾਰੀ ਭੁੱਖਾ ਨਾ ਮਰੇ, ਉਹਨੂੰ ਚਾਹ ਨਾ ਵੇਚਣੀ ਪਏ।
ਅੱਛਾ,
ਤੇ ਪਰ ਉਹ ਕਹਿੰਦਾ ਵੀ ਸ਼ਾਇਦ ਉਹ ਵੱਡੇ ਲਿਖਾਰੀ ਹੈ ਨਾ, ਇਸ ਕਰਕੇ ਦੂਜੇ ਦੀ ਲਿਖਤ ਇਸ ਲਈ ਨੀ ਪੜ੍ਹਦੇ ਕਿ ਉਹਨਾਂ ਦੇ ਮੌਲਿਕ ਵਿਚਾਰ ਦੇ ਉੱਪਰ ਦੂਜਿਆਂ ਦਾ ਅਸਰ ਨਾ ਪੈ ਜਾਵੇ। ਸੋ ਇਹ ਵੀ ਹੈ ਵੀ ਪੰਜਾਬੀ ਲਿਖਾ, ਜਿਵੇਂ ਤੁਸੀਂ ਦੇਖੋ ਧਾਰਮਿਕ ਦੀਵਾਨ ਚ ਵੇਖੋ, ਵੱਡਾ ਨਾਮਵਰ ਕਥਾਵਾਚਕ ਪ੍ਰਚਾਰਕ ਰਾਗੀ ਢਾਡੀ ਐਨ ਟਾਈਮ ਸਿਰ ਪਹੁੰਚੂਗਾ ਜਦੋਂ ਉਹਦਾ ਟਾਈਮ ਹੋਣਾ ਹੈ, ਤੇ ਆਪਣਾ ਉਹ ਗੱਲ ਕਰਕੇ ਤੇ ਇੱਕ ਦਮ ਸ਼ੂਟ ਵੱਟ ਜੂਗਾ ਉੱਥੇ, ਤੇ ਜਿਵੇਂ ਵੀ ਉਹਨੇ ਸੱਪ ਨਿਕਲਦਾ ਵੇਖ ਲਿਆ ਹੁੰਦਾ ਹੈ।
ਅੱਛਾ,
ਇਹਦੇ ਕਈ ਕਾਰਨ ਨੇ, ਇੱਕ ਕਾਰਨ ਤੇ ਇਹ ਹੈ ਵੀ ਉਹ ਲੋਕਾਂ ਤੇ ਪ੍ਰਭਾਵ ਇਹ ਪਾਉਣਾ ਚਾਹੁੰਦੇ ਆ ਕਿ ਭਾਈ ਅਸੀਂ ਬੜੇ ਹੀ ਰੁੱਝੇ ਆ, ਬੜੇ ਹੀ ਅਸੀਂ ਮਹੱਤਵਪੂਰਨ ਵਿਅਕਤੀ ਆ, ਸਾਡੇ ਕੋਲ ਇਹ ਫਾਲਤੂ ਗੁਰਦੁਆਰੇ ਬਹਿਣ ਦਾ ਕਿਸੇ ਨੂੰ ਸੁਣਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈ। ਔਰ ਦੂਜੀ ਗੱਲ ਇਹ, ਉਹ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਇੰਨੇ ਭਰਪੂਰ ਆ, ਇੰਨਾ ਸਾਡੇ ਵਿੱਚ ਗਿਆਨ ਹੈ ਕਿ ਸਾਨੂੰ ਕਿਸੇ ਦੂਜੇ ਦਾ ਗਿਆਨ ਸੁਣਨ ਦੀ ਲੋੜ ਨਹੀਂ, ਤੇ ਇਹ ਸਾਰੇ ਉਹਨਾਂ ਦੇ, ਕਿਉਂਕਿ ਟ੍ਰੇਡ ਇੱਕ ਟ੍ਰੇਡ ਹੁੰਦਾ, ਇੱਕ ਟ੍ਰਿਕਸ ਹੁੰਦੇ ਆ, ਇਹ ਟ੍ਰੇਡ ਦੇ ਉਹਨਾਂ ਦੇ ਟ੍ਰਿਕਸ ਨੇ ਜਿਹੜੇ ਗਿਆਨੀ ਸੰਤੋਖ ਸਿੰਘ ਤੁਹਾਡਾ ਤਾਇਆ ਜਾਣਦਾ ਬੁੱਝਦਾ ਹੋਇਆ ਵੀ ਇਹਨਾਂ ਦੇ ਉੱਪਰ ਅਮਲ ਨਹੀਂ ਕਰਦਾ, ਜਦੋਂ ਵੀ ਉਹਨੂੰ ਮੌਕਾ ਮਿਲੇ ਦੀਵਾਨ ਤੇ ਸ਼ੁਰੂ ਤੋਂ ਬਹਿ ਜਾਂਦਾ ਹੈ ਤੇ ਭੋਗ ਪਏ ਤੇ ਉੱਠਦਾ, ਸਾਰਿਆਂ ਨੂੰ ਸੁਣਦਾ, ਉਹਨੂੰ ਭਾਵੇਂ ਸੁਣਾਉਣ ਦਾ ਟਾਈਮ ਮਿਲੇ ਚਾਹੇ ਨਾ ਮਿਲੇ, ਚਾਹੇ ਇਨਵਾਈਟ ਹੀ ਹੋਵੇ ਚਾਹੇ ਨਾ ਹੋਵੇ, ਦੂਜਿਆਂ ਨੂੰ ਵੀ ਸੁਣਦਾ ਤੇ ਆਪਣੀ ਵੀ ਗੱਲ ਜੇ ਮੌਕਾ ਮਿਲੇ ਤੇ ਸੁਣਾਉਂਦਾ। ਸੋ ਇਹ ਉਹਨਾਂ ਦੇ ਟ੍ਰਿਕ ਨੇ। ਤੀਜੀ ਗੱਲ ਇਹ ਵੀ ਹੁੰਦੀ ਹੈ ਕਿ ਉਹਨਾਂ ਤੇ ਕੋਈ ਸਵਾਲ ਨਾ ਕਰ ਦੇਵੇ, ਉਹਨਾਂ ਨਾਲ ਕੋਈ ਗੱਲ ਨਾ ਛੇੜ ਲਵੇ, ਕਿਉਂਕਿ ਅੰਦਰੋਂ ਤੇ ਸਾਰੇ ਅਸੀਂ ਖਿੱਦੋ ਦੀਆਂ ਲੀਰਾਂ ਦੇ ਖਿੱਦੋ ਹਾਂ ਨਾ, ਅਸੀਂ ਸਾਰੇ ਜਿਹੜੇ ਅਸੀਂ ਪਬਲਿਕ ਫਿਗਰ ਆ, ਸਟੇਜਾਂ ਤੇ ਜਾਣ ਵਾਲੇ, ਅਸੀਂ ਅੰਦਰੋਂ ਖਾਲੀ ਹੁੰਦੇ ਹਾਂ, ਅਸੀਂ ਉਹ ਕੁਝ ਨਹੀਂ ਹੁੰਦੇ। ਜੋ ਲੋਕਾਂ ਨੂੰ ਅਸੀਂ ਦਿਖਾਈ ਦਿੰਨੇ ਆ ਵੀ ਉਹਨਾਂ ਨੇ ਕੋਈ ਕਿਤੇ ਸੂਈ ਲਾ ਦੀ ਕਿਤੇ ਚੋਬ ਲਾ ਦੀ ਤੇ ਅੰਦਰੋਂ ਲੀਰਾਂ ਨਾਲ ਪ੍ਰਗਟ ਹੋ ਜਾਣ। ਸੋ ਇਹ ਕਈ ਉਹਨਾਂ ਦੇ ਟ੍ਰਿਕ ਨੇ। ਤੁਸੀਂ ਜਿੰਨਾ ਵੱਡਾ ਬੰਦਾ ਧਾਰਮਿਕ, ਸੋ ਇਸ ਤਰ੍ਹਾਂ ਦੇਖ ਜਿਹੜੇ ਲੇਖਕ ਨੇ ਉਹ ਵੱਡੇ ਮਾਣ, ਜਿਵੇਂ ਕੋਈ ਆਪਾਂ ਪੰਜਾਬੀ ਕਹਿੰਦੇ ਨੇ ਮੈਨੂੰ ਪੰਜਾਬੀ ਨੀ ਆਉਂਦੀ, ਮੇਰੇ ਬੱਚਿਆਂ ਨੂੰ ਪੰਜਾਬੀ ਨੀ ਆਉਂਦੀ, ਉਹ ਕਦੀ ਨੀ ਕਹੂਗਾ ਕਿ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ ਜਾਂ ਨਹੀਂ ਆਉਂਦੀ। ਇਸ ਤਰ੍ਹਾਂ ਹੀ ਇਹ ਚੋਰੀ ਭਾਵੇਂ ਬਹਿ ਕੇ ਦੂਜਿਆਂ ਨੂੰ ਪੜ੍ਹਨ ਧਾਰਮਿਕ ਵਿਦਵਾਨ, ਪਰ ਪ੍ਰਗਟ ਤੌਰ ਤੇ ਨਹੀਂ ਜੀ, ਮੇਰੇ ਕੋਲ ਤੇ ਟਾਈਮ ਹੀ ਨਹੀਂ ਹੁੰਦਾ ਪੜ੍ਹਨ ਦਾ। ਇੱਥੇ ਢੱਡਰੀਆਂ ਵਾਲੇ ਆਏ, ਖੈਰ ਹੁਣ ਉਹਨਾਂ ਦਾ ਹੋਰ ਹੋਲੀ ਕਿਤੇ ਤੁਰ ਪਏ ਨੇ, ਮੈਂ ਉਹਨਾਂ ਦਾ ਬੜਾ ਪ੍ਰਸ਼ੰਸਕ ਸਾਂ ਪਹਿਲਾਂ, ਤੇ ਹੁਣ ਵੀ ਗੁਰੂ ਕਿਰਪਾ ਕਰੇ ਜੇ ਯੰਗ ਏਜ ਆ ਕੀ ਪਤਾ ਸਿੱਧੀ ਟਰੈਕ
ਕੋਈ ਇਹੋ ਜਿਹਾ ਬਿਆਨ ਦੇ ਕੇ ਪੰਗਾ ਨਾ ਲੈ ਲਿਓ, ਹੋਰ ਤੁਹਾਡਾ ਉੱਤੇ ਕਿਤੇ ਨਿਊਜ਼ੀਲੈਂਡ ਦੇ ਰੇਡੀਓ ਤੇ ਤੁਹਾਡੀ ਕਿੱਚ ਤੂੰ ਹੁੰਦੀ ਹੋਵੇ।
ਉਹ ਗੱਲ ਆ ਵੀ ਮੈਂ ਹੁਣ ਕਿੰਨੇ ਕੁ ਦਿਨ ਜਿਉਣਾ ਇਹਦੇ ਬਾਰੇ, ਇੰਨੇ ਕੁ ਦਿਨਾਂ ਚ ਮੇਰਾ ਕਿੰਨਾ ਕੁ ਵਿਗੜ ਜਾਊਗਾ ਕੁਝ, ਤੇ ਅੱਗੇ ਅਕਾਲੀ ਹੋਣ ਕਰ ਵਿਗੜ ਗਿਆ ਤੇ ਉਹਦੇ ਲਈ ਮੈਨੂੰ ਕੀ ਘਾਟਾ ਪਿਆ। ਤੇ ਉਹ ਗੱਲ ਅਨੰਦ ਪੁੱਤ ਚੋਰਾਂ ਨਾਲ ਖੇਡੇ ਇੱਥੇ, ਸਾਡਾ ਮਿੱਤਰ ਹੀ ਕਹਿੰਦਾ ਉਹਨਾਂ ਦੀ ਇੱਜ਼ਤ, ਉਹਨਾਂ ਕੋਲ ਇੱਜ਼ਤ ਸੀ, ਉਹਨਾਂ ਦੀ ਇੱਜ਼ਤ ਖਰਾਬ ਹੋ ਗਈ, ਸਾਡੇ ਕੋਲ ਬਿਜਤੀ ਸੀ, ਸਾਡੀ ਬਿਜਤੀ ਖਰਾਬ ਹੋ ਗਈ। ਸੋ ਕਹਿਣ ਤੋਂ ਮਤਲਬ ਇਹ ਵੀ ਉਹ ਇੱਥੇ, ਮੈਂ ਨਾ ਇੱਥੋਂ ਟਰੱਕ ਤੇ ਬਹਿ ਕੇ ਜਾ ਰਿਹਾ ਸੀਗਾ ਬ੍ਰਿਸਬੇਨ ਨੂੰ, ਰਾਜ ਬਲਗੂਲ ਦੇ ਰੁਕੇ, ਪ੍ਰਸ਼ਾਦ ਪਾਣੀ ਛਕ ਜੀਏ, ਨਹਾ ਲਈਏ, ਲੀੜੇ ਬਦਲ ਲਈਏ, ਤੇ ਉਹ ਗ੍ਰੰਥੀ ਸਿੰਘ ਦੀ ਸਿੰਘਣੀ ਕਹਿੰਦੀ ਜੀ ਅੱਜ ਢੱਡਰੀਆਂ ਵਾਲੇ ਦਾ ਦੀਵਾਨ ਆ। ਮੈਂ ਵੀ ਉਹ ਟਰੱਕ ਵਾਲੇ ਨੂੰ ਕਹਿ ਜਾ ਬਈ ਮੈਂ ਉਹਨਾਂ ਦਾ ਦੀਵਾਨ ਸੁਣਦਾ, ਮੈਂ ਬਹੁਤ ਦੀਵਾਨਾ ਸਾ ਉਹਨਾਂ ਦਾ। ਤੇ ਬਾਅਦ ਕਮੇਟੀ ਵਾਲੇ ਨੇ ਕਿਹਾ ਜੀ ਚੰਗਾ ਤੁਸੀਂ ਇਹਨਾਂ ਬਾਰੇ ਕੋਈ ਲਫ਼ਜ਼ ਬੋਲ ਦਿਓ, ਇਹਨਾਂ ਨੂੰ ਸਰੋਪਾਓ ਦੇ ਦਿਓ, ਮੈਂ ਜੋ ਬੋਲ ਸਕਿਆ। ਤੇ ਅਖੀਰ ਤੇ ਦੀਵਾਨ ਦੀ ਸਮਾਪਤੀ ਤੇ ਮੈਂ ਆਪਣੀ ਕਿਤਾਬ ਭੇਟ ਕੀਤੀ, ਉਹ ਕਹਿੰਦੇ ਜੀ ਕਿਤਾਬ ਮੇਰੇ ਕੋਲ ਹੈਗੀ ਆ ਤੇ ਮੈਂ ਪੜ੍ਹੀ ਆ, ਤੇ ਮੈਨੂੰ ਬੜੀ ਹੈਰਾਨੀ ਹੋਈ। ਤੇ ਭਾਈ ਇਹਨਾਂ ਕੋਲ ਕਿਤਾਬ, ਕਹਿੰਦੇ ਜੀ ਜਦੋਂ ਮੈਂ ਪਿਛਲੀ ਵਾਰੀ ਆਇਆ ਤੇ ਮੈਨੂੰ ਮਿਲ ਗਈ ਸੀ ਕਿਤੋਂ, ਤੇ ਮੈਂ ਫਿਰ ਨਾਲ ਦੇ ਨੂੰ ਬਾਅਦ ਚ ਪੁੱਛਿਆ ਸੇਵਕ ਨੂੰ, ਇੱਕ ਨੂੰ, ਮੈਂ ਕਿਹਾ ਵੀ ਇਹਨਾਂ ਕੋਲ ਟਾਈਮ ਕਿੱਥੇ ਪੜ੍ਹਨ ਦਾ, ਕਹਿੰਦਾ ਜੀ ਇਹ ਤੁਹਾਡੀ ਕਿਤਾਬ ਪੜ੍ਹਦੇ ਨੇ ਤੇ ਜਦੋਂ ਇਹ ਕਾਰ ਦੇ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਜਾਣਾ ਹੁੰਦਾ ਇੱਕ ਤੁਹਾਡੀ ਕਿਤਾਬ ਪੜ੍ਹਦੇ। ਫਿਰ ਮੈਨੂੰ ਹੋਰ ਵੀ ਕਿਸੇ ਸੱਜਣ ਨੇ ਦੱਸਿਆ ਵੀ ਆਪਣੀ ਖਾਸ ਲਾਇਬ੍ਰੇਰੀ ਚ ਉਹਨਾਂ ਨੇ ਮੇਰੀਆਂ ਕਿਤਾਬਾਂ ਰੱਖੀਆਂ ਹੋਈਆਂ ਨੇ। ਸੋ ਮਤਲਬ ਵੀ ਇਹ ਕੋਈ ਵਿਰਲੇ ਹੀ ਬੰਦੇ ਹੁੰਦੇ ਨੇ ਜਿਹੜੇ ਦੂਜਿਆਂ ਦੀਆਂ ਪ੍ਰਗਟ ਤੌਰ ਤੇ ਪੜ੍ਹਦੇ ਆ।
ਤਾਇਆ ਜੀ ਉਹ ਗੱਲ ਇਹ ਆ ਵੀ ਮੈਂ ਉਹਨੂੰ ਕਿਹਾ ਚਾਹ ਵਾਲੇ ਦੇ ਸੀਨ ਤੋਂ ਬਾਅਦ, ਮੈਂ ਕਿਹਾ ਯਾਰ ਗੱਲ ਇਹ ਆ ਵੀ ਇਹਦਾ ਤਾਂ ਕਿਤਾਬ ਲਿਖਣ ਤੋਂ ਬਾਅਦ ਇਹ ਹਾਲ ਹੋਇਆ ਵੀ 25 ਕਿਤਾਬਾਂ ਲਿਖ ਲਈਆਂ ਤੇ ਹਿੰਦੀ ਦੀਆਂ, ਪਰ ਗਲਤੀ ਇਹ ਨਹੀਂ ਕੀਤੀ ਵੀ ਹਿੰਦੀ ਚ ਲਿਖੀਆਂ, ਤਾਂ ਕਰਕੇ ਮਤਲਬ ਚਾਹ ਵੇਚਣ ਲੱਗ ਗਿਆ। ਮੈਂ ਕਿਹਾ ਹੋ ਸਕਦਾ ਇਹਦੇ ਹੋਰ ਮਨਸੂਬੇ ਹੋਣ, ਹੋ ਸਕਦਾ ਇਹ
ਜਿਹੜੇ ਡਾਕਟਰ ਗੁਰਮੁਖ ਸਿੰਘ ਜੀ ਦਾ ਮੈਂ ਜ਼ਿਕਰ ਕੀਤਾ, ਮੇਰੇ 1964 ਦੇ ਅਸੀਂ ਮਿੱਤਰ ਆਪਸ ਜੀ ਚਾਲੇ ਪਾ ਗਏ ਹੁਣ ਉਹ, ਤੇ ਉਹਨਾਂ ਨੇ ਮੈਨੂੰ ਇੱਕ ਸ਼ੱਕ, ਜਦੋਂ ਮੈਂ ਪਹਿਲੀ ਕਿਤਾਬ ਛਪਾਉਣੀ ਤੇ ਮੇਰੇ ਕੋਲ ਪ੍ਰਕਾਸ਼ਕ ਪੈਸੇ ਮੰਗਣ, ਤੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਨੀ ਸੀਗਾ, ਤੇ ਉਹ ਮੈਂ ਕਿਹਾ ਵੀ ਸ਼ਾਇਦ ਲਿਖਾਰੀ ਨੂੰ ਤੇ ਸਗੋਂ ਪੈਸੇ ਮਿਲਣੇ ਚਾਹੀਦੇ ਆ, ਤੇ ਪ੍ਰਕਾਸ਼ਕ ਮੇਰੇ ਕੋਲ ਪੈਸੇ ਮੰਗਦਾ ਪਹਿਲੇ ਦੇ, ਮੈਂ ਕਿਹਾ ਵੀ 1000 ਕੁ ਕਿਤਾਬ ਛਪੂਗਾ, ਕਹਿੰਦੇ ਜੀ 50,000 ਰੁਪਇਆ ਲੱਗੂਗਾ, ਨਵੰਬਰ 1906 ਦੀ ਗੱਲ ਆ। ਤੇ ਮੈਂ ਕਿਹਾ ਵੀ ਮੈਨੂੰ ਨੀ ਇਹ ਭੁਗਦਾ, ਨਾਲੇ ਘਰੋਂ ਘਰ ਗਵਾਓ ਤੇ ਬਾਹਰੋਂ ਪੜੂਆ ਖਵਾਓ, ਮੈਂ ਭੂਮਿਕਾ ਚ ਕਿਤਾਬ ਚ ਲਿਖਿਆ ਵੀ ਆ। ਕਹਿੰਦੇ ਚੰਗਾ ਫਿਰ 1000 ਛਾਪਾਂਗੇ, 25 ਅੱਧੀਆਂ ਅਸੀਂ ਵੇਚ ਲਵਾਂਗੇ ਤੇ ਅੱਧੀਆਂ 500 ਕਿਤਾਬਾਂ ਤੁਹਾਨੂੰ ਦੇਵਾਂਗੇ ਉਹ 25,000 ਚ। ਚਲੋ ਮੈਂ ਕਿਹਾ ਨਹੀਂ ਇਹ ਵੀ ਨੀ ਸੌਦਾ। ਫਿਰ ਮੇਰਾ ਮਿੱਤਰ ਬੈਠਾ ਕਹਿੰਦਾ ਨਹੀਂ ਤੂੰ ਸੰਤੋਖ ਕਿਤਾਬ ਛਪਵਾ ਤੇ ਪੈਸੇ ਜਾਣਨ ਤੇ ਮੈਂ ਜਾਣਾ ਤੇ ਇਹ ਜਾਣਨ, ਤੇਰਾ ਜੀ ਕੀਤਾ ਹੋ ਗਿਆ ਦੇ ਦੇਵੀ ਨਹੀਂ ਤੇ ਨਾ ਸਹੀ। ਚਲੋ ਉਹ ਕਿਤਾਬ ਪਹਿਲੀ ਛਪ ਗਈ, ਤੇ ਜੇ ਮੇਰਾ ਮਿੱਤਰ ਨਾ ਹੁੰਦਾ ਤੇ ਛਪਣੀ ਨੀ ਸੀਗੀ। ਤੇ ਉਹ ਕਹਿੰਦਾ ਜਦੋਂ ਮੈਨੂੰ ਹੌਸਲਾ ਹੋ, ਉਹ 125 ਕਿਤਾਬਾਂ ਲਿਖਾ ਰਹੀ ਸੀ ਜੀ, ਐਡਿਟ ਕੀਤੀਆਂ, ਅਨੁਵਾਦ ਕੀਤੀਆਂ ਤੇ ਆਪਣੀਆਂ ਮੌਲਿਕ ਲਿਖੀਆਂ ਹੋਈਆਂ ਡਾਕਟਰ ਗੁਰਮੁਖ ਸਿੰਘ ਦੀਆਂ, ਭਾਸ਼ਾ ਵਿਭਾਗ ਸੀ ਉਹ ਕੰਮ ਕਰਦਾ। ਤੇ ਉਹਨਾਂ ਦਿਨਾਂ ਚ ਸਾਡੀ ਸਰਕਾਰ ਸੀ, ਉਹਦੀ ਨੌਕਰੀ ਦੇ ਲੱਗਣ ਚ ਵੀ ਮੈਂ ਹੈਲਪ ਕੀਤੀ ਸੀ। ਤੇ ਉਹ ਮੈਂ ਕਿਹਾ ਵੀ ਉਹ ਐਡਾ ਵੱਡਾ 125 ਕਿਤਾਬਾਂ ਦਾ ਲਿਖਾਰੀ ਤੇ ਉਹ ਵੀ ਪੈਸੇ ਦੇ ਕਿਤਾਬ ਛਪਾਏ, ਆਪਣੀ ਕਿਤਾਬ ਜਿਹੜੀ ਮੌਲਿਕ ਲਿਖੀ, ਜਿਹੜੀ ਤੇ ਅਨੁਵਾਦ ਭਾਸ਼ਾ ਵਿਭਾਗ ਕਰਾਏ ਉਹਦੇ ਭਾਸ਼ਾ ਵਿਭਾਗ ਖਰਚ ਕਰੇ, ਜਿਹੜੀ ਆਪਣੀ ਮੌਲਿਕ ਕਿਤਾਬ ਲਿਖੇ ਕਹਾਣੀਆਂ ਦੀ ਜਾਂ ਨਾਵਲ, ਤੇ ਉਹ ਪੈਸੇ ਦੇ ਕੇ ਛਪਾਏ। ਮੈਂ ਕਿਹਾ ਵੀ ਏਡਾ ਵੱਡਾ ਵਿਦਵਾਨ, ਟ੍ਰਿਪਲ MA PhD, 125 ਕਿਤਾਬਾਂ ਦਾ ਲਿਖਾਰੀ, ਉਹ ਵੀ ਪੈਸੇ ਦੇ ਕੇ ਛਪਾਉਂਦਾ, ਤੇ ਮੈਂ ਪਹਿਲੀ ਕਿਤਾਬ ਹੀ ਪੈਸੇ ਦੇਣ ਤੋਂ ਝਿਜਕਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬੀ ਦਾ ਲਿਖਾਰੀ ਪਹਿਲਾਂ ਲਿਖੇ, ਫਿਰ ਕਿਤਾਬ ਦੇ ਛਪਵਾਏ, ਫਿਰ ਉਹਨੂੰ ਦੂਲਾ ਖਰਚ ਕਰਕੇ ਸਿਡਨੀ ਮੰਗਵਾਏ, ਤੇ ਫਿਰ ਉਹਨਾਂ ਨੂੰ ਉਹਨੂੰ ਦੂਜੇ ਸ਼ਹਿਰਾਂ ਜਾ ਕੇ ਆ ਲਓ ਜੀ ਕਿਤਾਬ ਤੁਹਾਨੂੰ ਫ੍ਰੀ ਭੇਟਾ ਕਰਦੇ ਆ। ਕੋਈ ਕਹਿ ਦੋ ਜੀ ਮੈਨੂੰ ਪੰਜਾਬੀ ਨੀ ਪੜ੍ਹਨੀ ਆਉਂਦੀ, ਕੋਈ ਕਹਿ ਦੋ ਜੀ ਮੇਰੇ ਕੋਲ ਟਾਈਮ ਨੀ ਪੜ੍ਹਨ ਦਾ, ਕੋਈ ਕਹਿੰਦਾ ਜੀ ਮੈਨੂੰ ਕੋਈ ਦਿਲਚਸਪੀ ਨੀ, ਸ਼ੌਕ ਨੀ ਪੜ੍ਹਨ ਦਾ, ਤੇ ਕੋਈ ਸਿੱਧਾ ਹੀ ਕਹਿ ਦੋ। ਔਰ ਉਹਨਾਂ ਦੀ ਮੈਂ ਉਹ ਦੂਜੇ ਬਹਾਨੇ ਲਾਉਂਦੇ ਆ, ਉਹਨਾਂ ਦੇ ਮੈਂ ਸ਼ਾਬਾਸ਼ ਦਿੰਦਾ। ਕੋਈ ਬੰਦੇ ਇਹੋ ਜਿਹੇ ਵੀ ਆ, ਉਹ ਸਾਹਮਣੇ ਕਹਿੰਦੇ ਜੀ ਮੈਂ ਤੁਹਾਡੀ ਕਿਤਾਬ ਨੀ ਪੜ੍ਹਨੀ, ਮੈਂ ਉਹਨਾਂ ਨੂੰ ਸ਼ਾਬਾਸ਼ ਦਿੰਦਾ। ਇਹੋ ਜਿਹੇ ਵੀ ਹੈਗੇ
ਬੰਦੇ। ਮੈਂ ਵੀ ਮੈਂ ਕਿਹਾ ਚਲੋ ਪੂਰੀ ਕਰਦਾ ਕਿ ਉਹ ਜਿਹੜਾ ਹਿੰਦੀ ਵਾਲੇ, ਮੈਂ ਕਿਹਾ ਪਹਿਲੀ ਗੱਲ ਤਾਂ ਭਰਾਵਾ ਇਹਦਾ ਕਿਤਾਬ ਲਿਖ ਕੇ ਆਹ ਹਾਲ ਹੋਇਆ ਹਨਾ, ਇਹਨੂੰ 25 ਲਿਖਤੀਆਂ ਤਾਂ ਚਾਹ ਤੇ ਆ ਗਿਆ। ਮੈਂ ਕਿਹਾ ਜਿਹੜੇ ਪ੍ਰੋਫੈਸ਼ਨ ਚ ਆ ਤੁਸੀਂ ਮੈਨੂੰ ਨੀ ਦੇਖਿਆ ਰੁਲਦੇ ਨੂੰ ਮਿੱਟੀ ਦੇ ਵਿਚ, ਜਿਹੜਾ ਮੇਰਾ ਹਾਲ ਹੁੰਦਾ ਇਹ ਚਾਹ ਵਾਲਾ ਤਾਂ ਕਮ ਸੇ ਕਮ ਬੋਦੇ ਬਾਹ ਕੇ ਤਾਂ ਬੈਠਾ ਹੈ ਨਾ, ਸਾਡੇ ਉੱਤੇ ਕਿਤੇ ਬੋਦੇ ਉੱਡਦੇ ਦੇਖੇ, ਧੂਆਂ ਉੱਡਦਾ, ਬੁਰੇ ਹਾਲ, ਮਿੱਟੀ ਦੇ ਵਿਚ ਜੋਕਾਂ ਲੱਗੀਆਂ। ਮੈਂ ਕਿਹਾ ਅਸੀਂ ਉਹ ਸਾਰਾ ਕੁਛ ਕਰਕੇ ਕਿਤਾਬ ਲਿਖੀ ਆ, ਫਰਕ ਸਿਰਫ ਇੰਨਾ ਵੀ ਅਸੀਂ ਪਹਿਲਾਂ ਇਹ ਕੁਛ ਕਰ ਲਿਆ, ਇਹਦਾ ਹਾਲ ਬਾਅਦ ਚ ਹੋਇਆ। ਖੈਰ
ਉਹ ਗੱਲ ਆ ਵੀ ਗੱਲ ਮੈਨੂੰ ਚੇਤਾ ਆਉਂਦੀ ਤੁਹਾਡੀ ਗੱਲ ਚੋਂ ਤੇ ਫੇਰ ਭੁੱਲ ਜਾਂਦੀ ਆ, ਤੇ ਉਹ ਲੈ ਉਹ ਫੇਰ ਭੁੱਲ ਗਈ। ਮੈਂ ਦੂਜੀ ਸੁਣਾਉਣਾ ਵੀ ਉਹ ਕਹਿੰਦਾ ਇੱਕ ਬੰਦਾ ਸੀਗਾ ਤੇ ਉਹ ਮਾੜੀ ਸੰਗਤ ਚ ਪੈ ਕੇ ਜੂਆ ਵੀ ਖੇਡਣ ਲੱਗ ਪਿਆ ਤੇ ਆਪਣਾ ਮਾੜੇ ਥਾਂ ਵੀ ਜਾਣ ਲੱਗ ਪਿਆ, ਸ਼ਰਾਬ ਪੀ ਕੇ ਘਰ ਆਉਣਾ ਤੇ ਘਰ ਚ ਲੜਾਈ ਹੋਣੀ ਰੋਜ਼। ਤੇ ਇੱਕ ਦਿਨ ਮੰਗਤਾ ਆ ਗਿਆ, ਪਾਟੇ ਕੱਪੜੇ ਪਾਏ ਬੁਰੇ ਹਾਲ ਚ, ਤੇ ਉਹਨੂੰ ਉਹ ਮੰਗਣ ਆ ਗਿਆ ਦਰਵਾਜੇ, ਦਰਵਾਜਾ ਖੋਲ ਕੇ ਤੇ ਉਹਨੂੰ ਬੂਹੇ ਚ ਘਲਿਆਰ ਕੇ ਕਹਿੰਦਾ ਓਏ ਤੂੰ ਸ਼ਰਾਬ ਪੀਣਾ, ਕਹਿੰਦਾ ਨਹੀਂ ਜੀ, ਤੇ ਓਏ ਤੂੰ ਜੂਆ ਖੇਡਦਾ, ਕਹਿੰਦਾ ਨਹੀਂ ਜੀ, ਓਏ ਤੂੰ ਕੋਠਿਆਂ ਤੇ ਜਾਣਾ, ਕਹਿੰਦਾ ਨਹੀਂ ਜੀ, ਤੇ ਘਰ ਵਾਲੀ ਨੂੰ ਕਹਿੰਦਾ ਵੇਖਦਾ ਤੂੰ ਮੈਨੂੰ ਇਹੋ ਜਿਹਾ ਬਣਾਉਣਾ ਚਾਹੁੰਦੀ ਆ।
ਕੱਲ ਮੈਨੂੰ ਇੱਕ ਚੁਟਕਲਾ ਭੇਜਿਆ ਮੇਰੇ ਮਿੱਤਰ ਨੇ, ਕਹਿੰਦਾ ਇੱਕ ਬੰਦਾ ਨਾ ਸਵਰਗ ਚ ਜਾਂਦਾ ਮਰ ਕੇ, ਤਾਂ ਉਹ ਮੁਹਰੇ ਚਲੋ ਨੇ ਬਹੁਤ ਚੰਗੇ ਕਰਮ ਕੀਤੇ ਹੁੰਦੇ ਆ, ਤਾਂ ਉਹਨੂੰ ਭਗਵਾਨ ਜੀ ਕਹਿੰਦੇ ਵੈਲਕਮ ਟੂ ਸਵਰਗ ਜੀ ਆਇਆਂ ਨੂੰ ਤੁਹਾਡਾ, ਤੇ
ਤੁਹਾਡੇ ਵੇਖ ਕੇ ਚੇਤਾ ਆ, ਤੁਸੀਂ ਕਿਤਾਬ ਦੇ ਕੀਮਤ ਨੀ ਲਿਖੀ ਹੋਈ, ਪਤਾ ਨਾ ਤੁਹਾਨੂੰ ਮੁੱਲ, ਤੇ ਮੈਂ ਵੀ ਨੀ ਸੀ ਲਿਖਣਾ ਚਾਹੁੰਦਾ ਹੁੰਦਾ, ਤੇ ਫੇਰ ਮੈਨੂੰ ਉਹ ਪ੍ਰਕਾਸ਼ਕ ਨੇ ਮਤਲਬ ਕਹਿੰਦੇ ਜੀ ਨਹੀਂ ਤੁਸੀਂ ਦੁਕਾਨਾਂ ਨੂੰ ਕਿਤਾਬਾਂ ਦੇ ਜਾਂਦੇ ਹੋ 100 ਰੱਖਦੀਆਂ 50 ਰੱਖਦੀਆਂ, ਤੇ ਜੇ ਉਹ ਉੱਤੇ ਉਹ ਕੀ ਪਤਾ ਉਹ ਵੇਚ ਲੈਣ, ਤੇ ਜੇ ਉਹ ਵੇਚਦੇ ਨੇ ਤੇ ਉੱਤੇ ਕੀਮਤ ਨੀ ਲਿਖੀ, ਇਸ ਲਈ ਤੁਸੀਂ ਕੀਮਤ ਜ਼ਰੂਰ ਲਿਖੋ ਭਾਵੇਂ ਤੁਸੀਂ ਮੁਫ਼ਤ ਵੰਡੀ ਜਾਓ। ਤੇ ਉਹ ਛਾਪਣ ਵਾਲਾ ਕਈ ਰੱਖਦਾ ਨੀ ਕਿਹਾ ਵੀ ਕਹਿੰਦਾ ਵੀ ਤੁਸੀਂ ਤਾਂ ਇੱਥੇ ਸਾਰੇ ਲੋਕਾਂ ਨੂੰ ਮੁਫ਼ਤ ਦੇ ਜਾਂਦੇ ਹੋ ਕਿਤਾਬਾਂ ਦੇ, ਸਾਡੇ ਕੋਲ ਮੁੱਲ ਕੌਣ ਖਰੀਦੂਗਾ। ਤੇ ਫੇਰ ਮੈਂ ਉਹਦੀ ਸਲਾਹ ਮੰਨ ਕੇ ਵੀ ਚਲੋ ਦੁਕਾਨਦਾਰ ਜਿਹੜੇ ਕਿਤਾਬ ਰੱਖ ਲੈਂਦੇ ਉਹ ਵੇਚ ਲੈਣ, ਤੇ ਮੈਂ ਉੱਤੇ ਕੀਮਤ ਨੀ ਲਿਖਦਾ, ਮੈਂ ਸਹਿਯੋਗ ਰਿਆਸ਼ੀ ਲਿਖ ਦਿੰਦਾ ਵੀ ਜੇ ਕੋਈ ਸਹਿਯੋਗ ਕਰਨਾ ਚਾਹੇ, ਸਹਾਇਤਾ ਕਰਨਾ ਚਾਹੇ ਇਸ ਦੀ ਛਪਾਈ ਦੇ ਖਰਚ ਵਿੱਚ ਤਾਂ ਉਹ ਇੰਨੀ ਮਾਇਆ ਦੇ ਸਕਦਾ। ਸੋ ਹਾਂ ਹਾਂਜੀ, ਉਹ ਕੇ ਗਿਆ, ਉਹਦਾ ਸਵਾਗਤ ਹੋਇਆ, ਮੇਰੀ ਗੱਲ ਪੂਰੀ ਹੋ ਗਈ। ਹਾਂਜੀ, ਸਵਾਗਤ ਹੋਇਆ
ਉਹਦਾ ਸਵਰਗ ਦੇ ਵਿੱਚ, ਭਗਵਾਨ ਜੀ ਨੇ ਸਵਾਗਤ ਕੀਤਾ, ਉਹ ਕਹਿੰਦੇ ਵੈਲਕਮ ਟੂ ਸਵਰਗ, ਕਹਿੰਦੇ ਠੀਕ
ਧਰਮ ਭਗਵਾਨ ਜੀ ਨਾ ਕਹੋ ਧਰਮਰਾਜ ਕਹੋ,
ਚਲੋ ਧਰਮਰਾਜ ਨੇ ਕਹਿੰਦੇ ਠੀਕ। ਨਹੀਂ ਨਹੀਂ ਭਗਵਾਨ ਨੇ ਉਹ ਗਾਂ ਚਲੇ ਗਿਆ ਨਾ, ਫਿਰ ਧਰਮਰਾਜ ਨੇ ਤਾਂ ਲਿਖਿਆ ਸਵਰਗ ਤੋਰਤਾ ਨਾ ਉਹਨੂੰ,
ਸਵਰਗ ਚਲਾ ਗਿਆ,
ਸਵਰਗ ਦੇ ਵਿੱਚ ਚਲਾ ਗਿਆ ਨਾ, ਉਹਦਾ ਹੋ ਗਈ ਉਹਦੀ ਕਲੀਅਰੈਂਸ, ਲੈਂਡ ਕਰ ਗਿਆ ਉਹ ਸਵਰਗ।
ਇਮੀਗ੍ਰੇਸ਼ਨ
ਹੋ ਗਈ ਉਹਦੀ ਹੈ ਨਾ, ਤੇ ਉਹ ਮੁੜ ਕੇ ਉਹ ਕਹਿੰਦਾ ਭਗਵਾਨ ਜੀ ਵੀ ਮੈਨੂੰ ਇਹ ਦੱਸੋ ਵੀ ਉਹ ਜਿਹੜਾ ਤੁਹਾਡਾ ਜੋੜੀਆਂ ਬਣਾਉਣ ਵਾਲਾ ਡਿਪਾਰਟਮੈਂਟ ਹੈ ਉਹ ਉਹਨਾਂ ਦੇ ਬੰਦਿਆਂ ਨੇ ਮੇਰੀ ਗੱਲ ਕਰਾਓ ਜੀ ਕਿੱਥੇ
ਜੋੜੀਆਂ ਬਣਾਉਣ ਵਾਲਾ। ਅੱਛਾ,
ਕਹਿੰਦੇ ਆ ਨਾ ਵੀ ਜਿਹੜਾ ਜਿਹੜੇ ਵਿਆਹ ਆ ਉਹ ਸਵਰਗਾਂ ਜਾਂ ਕਹਿ ਲਓ ਉੱਪਰੋਂ, ਕਹਿੰਦਾ ਬਸ ਇੱਕੋ ਗੱਲ ਮੈਨੂੰ ਉਹ ਬੰਦੇ ਬਣਾਓ
ਜਿਹੜੇ
ਸੰਯੋਗ ਲਿਖਦੇ ਨਾ, ਮੈਨੂੰ ਉਹ ਡਿਪਾਰਟਮੈਂਟ ਵਾਲੇ ਜਰਾ ਮਿਲਾਓ ਤਾਂ ਸਹੀ, ਕਿੱਥੇ ਕ ਬੈਠੇ ਨੇ ਕਹਿੰਦਾ ਕਾਕਾ, ਕਹਿੰਦਾ ਤੂੰ ਉਸੇ ਉਹਨਾਂ ਕਰਕੇ ਸਵਰਗ ਚ ਆਇਆ, ਨਹੀਂ ਤਾਂ ਕਹਿੰਦਾ ਤੈਂ ਨਾਮ ਕਿੱਥੇ ਜਪਣਾ ਸੀ ਦੁਖੀ ਹੋ ਕੇ, ਕਹਿੰਦਾ ਉਹਨਾਂ ਨੂੰ ਧੰਨਵਾਦ ਕਰ ਤੂੰ, ਮੈਂ ਕਹਿੰਦਾ ਐਵੇਂ ਕੁੱਟਣ ਨਾ ਲੱਗ ਪਏ ਉਹਨਾਂ ਨੂੰ। ਖੈਰ ਤਾਂ ਜੀ ਚਲੋ ਹੁਣ ਆਪਾਂ ਇੱਕ ਬ੍ਰੇਕ ਲੈਣੀ, ਪਰ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸ ਦੇਣੀ, ਤੁਸੀਂ ਸੁਣਾਈ ਸੀ ਨਾ ਉਹ ਪ੍ਰਚਾਰਕਾਂ ਦੀ, ਵੀ ਉਹਨਾਂ ਚੋਂ ਉੱਠਦੇ ਨੀ ਕਈ, ਮਤਲਬ ਟਾਈਮ ਸਿਰ ਆਉਂਦੇ ਆ ਫਿਰ ਚਲੇ ਜਾਂਦੇ ਪਹਿਲਾਂ ਹੀ। ਨਨਕਾਣਾ ਸਾਹਿਬ ਦੀ ਤੁਹਾਨੂੰ ਗੱਲ ਸੁਣਾਉਣਾ ਮੈਂ, ਤੇ ਆਪਾਂ ਚਲੋ ਹੁਣ ਰਿਕੁਐਸਟ ਵੀ ਆਈ ਆ ਵੀ ਨਨਕਾਣਾ ਸਾਹਿਬ ਦੀਆਂ ਵੀ ਥੋੜੀਆਂ ਗੱਲਾਂ ਸੁਣਾਓ। ਚਲੋ ਮੈਂ ਪਹਿਲਾਂ ਮੈਸੇਜ ਵੀ ਲੈ ਲੈਣਾ, ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਜੁੜੇ ਨੇ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਕਹਿ ਰਹੇ ਨੇ ਕਿ ਇਧਰ ਵੀ ਫਾਇਰ ਕੰਟਰੋਲ ਕਰਦੇ ਨੇ ਨਾਰਦਰਨ ਟੈਰੀਟਰੀ ਦੇ ਵਿਚ, ਤੇ ਬਾਕੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਡਰਾਈਵ ਕਰਦਾ ਸੀ ਨਾਲ ਪ੍ਰੋਗਰਾਮ ਸੁਣ ਰਿਹਾ, ਬ੍ਰਿਸਬਨ ਗਰਮੀ ਬਹੁਤ ਹੈ ਤੇ ਧੂੰਆਂ ਵੀ ਬਹੁਤ ਹੈ, ਲੱਗਦਾ ਇਹ ਹੈ ਕਿ ਬੰਦਾ ਹੀ ਸਿਗਰਟਾਂ ਖਿੱਚੀ ਜਾਂਦਾ, ਹਰ ਬੰਦਾ ਸਿਗਰਟਾਂ ਖਿੱਚੀ ਜਾਂਦਾ। ਠੀਕ ਹੈ ਜੀ, ਠੀਕ ਹੈ ਜੀ। ਪ੍ਰਗਟ ਗਿੱਲ ਸਾਡੇ ਨਾਲ ਜੁੜੇ ਨੇ ਬੈਥਸ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਇੱਕ ਉਹਨਾਂ ਨੇ ਮਸਲੇ ਵੱਲ ਧਿਆਨ ਦਵਾਇਆ, ਉਹ ਆਪਾਂ ਗੱਲ ਕਰਦੇ ਹਾਂ। ਹਰਦੀਪ ਸੰਧੂ ਵੀ ਕਹਿ ਰਹੇ ਨੇ, ਕਹਿੰਦੇ ਆਪਣੇ ਐਕਸਪੀਰੀਅੰਸ ਦੀ ਵੀ ਸਾਡੇ ਨਾਲ ਗੱਲ ਸ਼ੇਅਰ ਕਰੋ। ਬਿਲਕੁਲ ਕਰ ਰਹੇ ਹਾਂ ਜੀ। ਕੁਲਵਿੰਦਰ ਸਿੰਘ ਧਾਲੀਵਾਲ, ਕਿਆ ਬਾਤ ਹੈ ਜੀ, ਹਜ਼ੂਰ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ, ਇਹ ਬ੍ਰਿਸਬਨ ਵਾਲੇ ਨੇ।
ਵਾਹ ਵਾਹ ਵਾਹ
ਜੀ, ਤੇ ਇਹ ਤਸਵੀਰ ਵੀ ਇਹਨਾਂ
ਨੇ, ਇਹ ਕੌਣ ਨੇ,
ਕੁਲਵਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਇਸ ਵੇਲੇ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਹੋਏ, ਉਥੋਂ ਦਰਬਾਰ ਤੋਂ ਬਾਹਰ ਬੈਠ ਕੇ ਸਾਨੂੰ ਪ੍ਰੋਗਰਾਮ ਸੁਣ ਰਹੇ ਨੇ, ਤਸਵੀਰ ਵੀ ਸਾਡੇ ਨਾਲ
ਸਾਂਝੀ ਨੇ।
ਦੇਖੋ ਸਾਡੀ ਹਾਜ਼ਰੀ ਲੱਗ ਗਈ ਗਿਆਨੀ ਜੀ, ਹਜ਼ੂਰ ਸਾਹਿਬ ਵੀ ਸਾਡੀ ਹਾਜ਼ਰੀ ਲੱਗ ਗਈ,
ਬਿਲਕੁਲ ਜੀ ਬਿਲਕੁਲ,
ਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ। ਇਹ ਤਸਵੀਰ ਮੈਂ ਸਾਂਝੀ ਕਰਤੀ ਹੈ ਲਾਈਵ ਬਲੌਗ ਤੇ, ਸਾਰੇ ਸੱਜਣ ਦੇਖ ਸਕਦੇ, ਹੋਰ ਵੀ ਤਸਵੀਰਾਂ ਬਹੁਤ ਮੈਂ ਸਾਂਝੀਆਂ ਕੀਤੀਆਂ, ਤੁਸੀਂ ਲਾਈਵ ਬਲੌਗ ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਐਪ ਦੇ ਵਿੱਚੋਂ ਦੇਖ ਸਕਦੇ ਹੋ। ਤੇ ਬਾਕੀ ਜਸਪਾਲ ਰਾਮਾ ਜੀ ਕਹਿ ਰਹੇ ਨੇ ਕਿ ਤਾਏ ਦੀਆਂ ਸੱਚੀਆਂ ਗੱਲਾਂ ਵਧੀਆ ਵਧੀਆ ਹੁੰਦੀਆਂ ਜੀ। ਸ਼ੁਕਰੀਆ ਰਵਿੰਦਰ ਸਿੰਘ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਗੁਰਿੰਦਰ ਸਿੰਘ, ਹਾਂਜੀ ਗੁਰਿੰਦਰ ਸਿੰਘ ਕਾਹਲੋਂ ਵਰਜੀਨੀਆ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ
ਅਮਰੀਕਾ ਤੋਂ ਵਰਜੀਨੀਆ ਤੋਂ। ਅੱਛਾ,
ਹਾਂਜੀ, ਕਹਿੰਦੇ ਦਿਨਾਂ ਬਾਅਦ ਕਾਫੀ ਦਿਨਾਂ ਬਾਅਦ ਆਪਦਾ ਪ੍ਰੋਗਰਾਮ ਸੁਣ ਰਹੇ ਆ ਤੇ ਠੰਡ ਆਪਣੇ ਜੋ ਬਣਦੇ ਆ, ਚਲੋ ਮਾਣੋ ਆਨੰਦ ਰਜਾਈ ਦਾ ਫਿਰ। ਤੇ ਤਾਇਆ ਜੀ, ਉੱਥੇ ਨਾ ਆਪਾਂ ਜਦੋਂ ਨਨਕਾਣਾ ਸਾਹਿਬ ਗਏ ਤਾਂ ਤੁਹਾਨੂੰ ਪਤਾ ਉੱਥੇ ਅੱਧੀ ਰਾਤ ਨੂੰ ਖੰਡ ਪਾਠ ਸਾਹਿਬ ਰੱਖਦੇ ਨੇ, ਖੰਡ ਪਾਠ
ਅੱਧੀ
ਰਾਤ ਨੂੰ ਰੱਖਦੇ ਨੇ,
ਉਹ ਗੁਰੂ ਉਹ ਭੋਗ ਉਸ ਵੇਲੇ ਪਾਉਂਦੇ ਆ ਵੀ ਜਦੋਂ ਇਤਿਹਾਸ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ ਉਹਨਾਂ ਦਾ, ਮਤਲਬ ਆਪਾਂ ਜਨਮ ਤਾਂ ਆਮ ਵਿਅਕਤੀਆਂ ਨੂੰ ਕਹਿ ਦਿੰਦੇ ਆ ਨਾ ਵੀ ਵੱਡੇ ਮਹਾਂਪੁਰਸ਼ ਅਵਤਾਰ ਗੁਰੂ ਪੀਰ ਪੈਗੰਬਰ ਯਾਨੀ ਪ੍ਰਗਟ ਹੋਏ ਤੇ ਉਹ ਉਸ ਟਾਈਮ ਤੇ ਭੋਗ ਪਾਉਂਦੇ ਨੇ,
ਭੋਗ ਪਾਉਂਦੇ ਨੇ, ਹਾਂਜੀ ਬਿਲਕੁਲ। ਤੇ ਉਹ ਅੱਧੀ ਰਾਤ ਨੂੰ ਖੰਡ ਪਾਠ ਰੱਖਦੇ ਨੇ ਤੇ ਕਾਫੀ ਸੰਗਤ ਗਈ ਹੋਈ ਸੀ, ਤੇ ਅਸੀਂ ਪਹਿਲਾਂ ਆ ਗਏ ਸੀ ਉੱਥੇ ਕਿਉਂਕਿ ਰੈਣ ਸਭਾਈ ਕੀਰਤਨ ਚੱਲ ਰਿਹਾ ਸੀ, ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹੋਈਆਂ ਸੀ। ਮੇਰੇ ਹਿਸਾਬ ਦੇ ਨਾਲ 5000 ਦੇ ਕਰੀਬ ਇੰਟਰਨੈਸ਼ਨਲ ਯਾਤਰੀ ਸੀਗਾ, ਜਿਹਦੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਹਰ ਥਾਂ ਤੋਂ ਆਏ ਹੋਏ ਸੀ, ਹਨਾ।
ਤਾਂ ਆਸਟ੍ਰੇਲੀਆ ਤੋਂ ਕਈ ਜਥੇ ਗਏ ਹੋਏ ਸੀ,
ਦੋ ਜਥੇ ਗਏ ਸੀ, ਬਾਕੀ ਇੰਡੀਪੈਂਡੈਂਟ ਵੀ ਕੁਛ ਸੱਜਣ ਗਏ ਹੋਏ ਸੀ। ਖੈਰ ਤਾਂ ਜੀ ਉਹਦੇ ਵਿਚ ਫਿਰ ਹਰ ਸੰਪਰਦਾ ਦੇ ਬੰਦੇ ਵੀ ਆਏ ਹੋਏ ਸੀ, ਸਿੱਖ ਤਾਂ ਸੀਗੇ ਅਸੀਂ, ਨਾਲ ਸੰਪਰਦਾ ਵਾਲੇ ਵੀ ਸੀਗੇ ਹੋਰ ਜਿਹੜੇ ਜਿਆਦਾ ਮਹਾਨ ਸਿੱਖ ਨੇ। ਤੇ ਉਹਨਾਂ ਨੇ ਨਾ ਫਿਰ ਜਿਸ ਦਿਨ ਖੰਡ ਪਾਠ ਰੱਖਣਾ ਸੀ ਤੇ ਉਦਣ ਉਹਨਾਂ ਨੇ ਬਾਹਰ ਨਾ ਰਹਿਣ ਸਵਾਈ ਕੀਰਤਨ ਕਰ ਰਹੇ ਸੀ। ਹੁਣ ਤੁਹਾਨੂੰ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਸਟਰਕਚਰ ਤੁਹਾਨੂੰ ਦੱਸ ਦਿੰਦੇ ਆ, ਤੁਸੀਂ ਤਾਂ ਦੇਖਿਆ ਹੋਣਾ ਕਿ ਬਾਹਰ ਜਿਹੜੀ ਆ ਉਹ ਚਾਰ ਦੀਵਾਰੀ 12 ਦਰੀ ਆ ਤੇ ਵਿਚਾਲੇ ਇੱਕ ਬਹੁਤ ਵੱਡਾ ਖੁੱਲਾ ਸੈਂਟਰ ਹੈ ਤੇ ਬਿਲਕੁਲ ਉਹਦੇ ਵਿਚਾਲੇ ਗੁਰਦੁਆਰਾ ਹੈ ਛੋਟਾ, ਉੱਥੇ 5 ਜਾਂ 7 ਬੰਦੇ ਬਹਿਣ ਦੀ ਹੀ ਸੁਵਿਧਾ ਆ, ਪਰ ਬਾਹਰ ਨਿਕਲ ਕੇ ਫਿਰ ਜਿਹੜਾ ਵਿਹੜਾ ਆ ਉਹ ਕਾਫੀ ਵੱਡਾ ਆ, ਉੱਥੇ ਫਿਰ ਦੀਵਾਨ ਲੱਗਦਾ, ਪਾਠ ਅੰਦਰ ਚੱਲਦਾ ਤੇ ਦੀਵਾਨ ਬਾਹਰ ਲੱਗਦਾ ਆ। ਤੇ ਉਹ ਬਾਹਰ ਸਟੇਜ ਦੇ ਉਹਨਾਂ ਨੇ ਲਾਈ ਹੋਈ ਸੀ ਮਹਾਰਾਜ ਦੀ, ਮਹਾਰਾਜ ਦਾ ਪ੍ਰਕਾਸ਼ ਵੀ ਸੀ ਨਾਲ, ਰਹਿਣ ਸਭਾਈ ਕੀਰਤਨ ਚੱਲ ਰਿਹਾ ਸੀ, ਉਹਦੇ ਤੇ ਤੁਹਾਨੂੰ ਪਤਾ ਹੀ ਆ ਕਿ 15-20 ਕੀਰਤਨੀਏ ਬੈਠੇ ਹੁੰਦੇ ਨੇ, ਖਾਸ ਕਰਕੇ ਅਖੰਡ ਕੀਰਤਨੀ ਜਥੇ ਦੇ, ਹਨਾ। ਤਾਂ ਬਾਕੀ ਹੋਰ ਵੀ ਜਿਹੜੇ ਵੀ ਕੀਰਤਨ ਕਰਦੇ ਸੀ ਉਹ ਸਾਰੇ ਸੀਗੇ, ਪਰ ਉਹ ਰਹਿਣ ਸਵਾਈ ਕੀਰਤਨ ਸੀ ਕਿਉਂਕਿ ਇੰਟਰਨੈਸ਼ਨਲ ਕਾਫੀ ਸੰਪਰਦਾਵਾਂ ਵਾਲੇ ਆਏ ਹੋਏ ਸੀ। ਖੈਰ
ਜੀ
ਦੂਸਰੇ ਦਿਨ ਨਾ ਜਦੋਂ ਖੰਡ ਪਾਠ ਰੱਖੇ ਸਨ ਅਸੀਂ ਰੈਣਸ ਬਾਈ ਕੀਰਤਨ ਚੱਲ ਰਿਹਾ ਸੀ ਅਸੀਂ ਆ ਗਏ ਕਿਉਂਕਿ ਮੈਂ ਥੋੜਾ ਬਿਮਾਰ ਸੀ ਤੇ ਮੈਂ ਆ ਕੇ ਪੈ ਗਿਆ ਤੇ ਦੂਸਰੇ ਦਿਨ ਨਾ ਅਸੀਂ ਸ਼ਾਮ ਨੂੰ ਲੰਗਰ ਦਾ ਪ੍ਰਬੰਧ ਕਰ ਰਹੇ ਸੀ ਤਾਂ ਮੈਂ ਉੱਥੇ ਸਿੰਘਾਂ ਕੋਲ ਬੈਠਾ ਸੀ ਲੰਗਰ ਵਾਲਿਆਂ ਕੋਲ ਤੇ ਉੱਥੇ ਨਾ 10-15 ਜਾਣੇ ਸੀ ਤੇ ਉੱਥੇ ਕੰਟਰੋਵਰਸੀ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਵੀ ਰਾਤੀ ਯਾਰ ਬੜੀ ਕਹਿੰਦੇ ਕੰਟਰੋਵਰਸੀ ਹੋਈ ਮੈਂ ਕਿਹਾ ਕੀ ਹੋਇਆ ਉਹ ਕਹਿੰਦੇ ਜੀ ਖੰਡ ਪਾਠ ਸਾਹਿਬ ਰੱਖਿਆ ਮੈਂ ਕਿਹਾ ਵੀ ਇਹਦੇ ਵਿੱਚ ਕੰਟਰੋਵਰਸੀ ਦੀ ਕਿਹੜੀ ਗੱਲ ਹੈ ਮੈਂ ਉਹਨਾਂ ਦੀ ਫਿਰ ਗੱਲਾਂ ਸੁਣੀਆਂ ਮੈਂ ਕਿਹਾ ਮੈਨੂੰ ਦੱਸੋ ਗੱਲ ਕੀ ਹੋਈ ਕਹਿੰਦੇ ਗੱਲ ਇਹ ਹੋਈ ਵੀ ਜਦੋਂ ਨਾ ਉਹ ਰੈਣਸ ਬਾਈ ਕੀਰਤਨ ਚੱਲਦਾ ਸੀ ਤਾਂ ਮਹਾਰਾਜ ਦੀ ਸਵਾਰੀ ਲੈ ਕੇ ਆਏ 12 ਵਜੇ ਦੇ ਕਰੀਬ ਤਾਂ ਉਹਨਾਂ ਨੇ ਰੈਣਸ ਬਾਈ ਕੀਰਤਨ ਬੰਦ ਨਹੀਂ ਕੀਤਾ ਉਹ ਕੀਰਤਨ ਕਰਦੇ ਰਹੇ ਪਰ ਜਦੋਂ ਫਿਰ ਕਹਿੰਦੇ ਮਹਾਰਾਜ ਦੀ ਤਾਬਿਆ ਦੇ ਵਿੱਚੋਂ ਜਿਹੜੇ ਸਿੰਘ ਸਾਹਿਬ ਸੀ ਉਹ ਉੱਠ ਕੇ ਖਲੋ ਗਏ ਨਾਲ ਜਿਹੜੇ ਉਹਨਾਂ ਦੇ ਸਹਾਇਕ ਸੀਗੇ ਧੂਫੀਏ ਸੀਗੇ ਉਹ ਵੀ ਉੱਠ ਕੇ ਖਲੋ ਗਏ ਤਾਂ ਫਿਰ ਉਹਨਾਂ ਨੂੰ ਸੰਗਤ ਵੀ ਫਿਰ ਵਾਹਿਗੁਰੂ ਕਰਨ ਲੱਗ ਪਏ ਉਹ ਵੀ ਖਲੋ ਗਈ ਜਦੋਂ ਮਹਾਰਾਜ ਦੀ ਸਵਾਰੀ ਆਈ ਤਾਂ ਉਹਨਾਂ ਨੂੰ ਫਿਰ ਮੱਲੋ ਮੱਲੀ ਸ਼ਬਦ ਰੋਕ ਕੇ ਉਹਨਾਂ ਨੂੰ ਵੀ ਚੁੱਪ ਕਰਨਾ ਪਿਆ ਕੀਰਤਨ ਕਰਨ ਵਾਲਿਆਂ ਨੂੰ ਤੇ ਉਹ ਵੀ ਫਿਰ ਪਰ ਉਹ ਖਲੋਏ ਨੀ ਉਹ ਬੈਠੇ ਰਹੇ ਬਾਕੀ ਸਾਰੀ ਸੰਗਤ ਖੜੀ ਸੀ ਤੇ ਉਹ ਬੈਠੇ ਰਹੇ ਹਨਾ ਉੱਥੇ ਤੇ ਚਲੋ ਮਹਾਰਾਜ ਦੇ ਮਤਲਬ ਭੋਗ ਰੱਖਿਆ ਗਿਆ ਤੇ ਅਰਦਾਸ ਕੀਤੀ ਗਈ ਤੇ ਉਹ ਬੈਠੇ ਰਹੇ 15-20 ਮਿੰਟ ਤੇ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਹੋਇਆ ਤੇ ਉਹਨਾਂ ਨੇ ਫਿਰ ਨਾਲ ਹੀ ਸ਼ੁਰੂ ਕਰ ਲਿਆ ਫਿਰ ਕੀਰਤਨ ਤੇ ਇਸ ਤਰ੍ਹਾਂ ਮਤਲਬ ਉਸ ਫਿਰ ਬਾਅਦ ਵਿੱਚ ਸੰਗਤ ਕਹਿ ਰਹੀ ਸੀ ਵੀ ਉਹਨਾਂ ਕੀਰਤਨੀਆਂ ਨੂੰ ਇਹ ਇੱਦਾਂ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ ਵੀ ਖੜਨਾ ਚਾਹੀਦਾ ਸੀ ਉਹਨਾਂ ਨੂੰ ਆਪ ਹੀ ਰੋਕ ਦੇਣਾ ਚਾਹੀਦਾ ਸੀ ਹਨਾ ਤੇ ਉਹ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਤੇ ਮੈਂ ਕਿਹਾ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਨਾਰਮਲ ਜਿਹੀਆਂ ਚੀਜ਼ਾਂ ਆ ਤੇ ਨਹੀਂ ਨਹੀਂ ਕਹਿੰਦੇ ਇੱਦਾਂ ਨਹੀਂ ਹੈਗੀ ਹੁਣ ਕਹਿੰਦੇ ਮੈਂ ਕਿਹਾ ਫਿਰ ਕੰਟਰੋਵਰਸੀ ਕਾਹਦੀ ਆ ਕੰਟਰੋਵਰਸੀ ਕਹਿੰਦੇ ਇੱਧਰੋਂ ਤਾਂ ਘੱਟ ਹੈ ਉਹ ਜ਼ਿਆਦਾ ਕਰ ਰਹੇ ਨੇ ਕੀਰਤਨ ਵਾਲੇ ਰਹਿਣ ਸਭਾ ਮੈਂ ਕਿਹਾ ਉਹ ਕੀ ਕਰ ਰਹੇ ਨੇ ਉਹ ਕਹਿੰਦੇ ਉਲਟਾ ਇਲਜ਼ਾਮ ਇਹ ਲਾ ਰਹੇ ਨੇ ਕਿ ਸਾਡੀ ਰਹਿਣ ਸਭਾਈ ਭੰਗ ਕਰ ਦਿੱਤੀ ਮਤਲਬ ਅੰਦਾਜ਼ਾ ਲਾ ਲਿਓ ਵੀ ਸਾਡੀ ਸਿੱਖੀ ਕਿੱਧਰ ਨੂੰ ਜਾ ਰਹੀ ਹੈ ਸਾਡੀ ਸ਼ਰਧਾ ਕਿੱਧਰ ਨੂੰ ਜਾ ਰਹੀ ਵੀ ਜਿਹਦੇ ਕਰਕੇ ਅਸੀਂ ਉੱਥੇ ਬੈਠੇ ਹਾਂ ਜਿਹਦੇ ਖੰਡ ਪਾਠ ਦੇ ਅਸੀਂ ਆਏ ਹੋਏ ਹਾਂ ਭੋਗ ਤੇ ਆਏ ਹੋਏ ਹਾਂ ਉਹ ਭੋਗ ਰੱਖਣ ਦੇ ਵਿੱਚ ਵੀ ਸਾਨੂੰ ਹੈਗੇ ਵੀ ਸਾਡਾ ਮਤਲਬ ਸਾਡਾ ਭੰਗ ਹੋ ਗਿਆ ਉਹ ਰੱਖੋ ਵੀ ਜਾਂ ਨਾ ਰੱਖੇ ਵੀ ਦੈਟਸ ਮੈਂ ਕਿਹਾ ਕਮਾਲ ਹੋ ਗਈ ਵੀ ਇਹ ਤਾਂ ਮਤਲਬ ਉਲਟਾ ਹੀ ਪੈ ਰਹੇ ਨੇ ਬੰਦੇ ਹਨਾ ਤੇ ਕਹਿੰਦੇ ਵੀ ਮੈਂ ਕਿਹਾ ਹੁਣ ਕੀ ਹੋਣਾ ਹੋਣਾ ਕੀ ਆ ਹੋਣਾ ਕਹਿੰਦੇ ਕੀ ਆ ਇਸ ਵਾਰੀ ਤਾਂ ਕਹਿੰਦੇ ਮੇਨ ਦੀਵਾਨ ਦੇ ਵਿੱਚ ਇਹਨਾਂ ਨੂੰ ਰਹਿਣ ਸਵਾਈ ਦੇ ਦਿੱਤੀ ਪ੍ਰਾਈਮ ਟਾਈਮ ਤੇ ਮੈਂ ਕਿਹਾ ਅਗਲੀ ਵਾਰੀ ਕਹਿੰਦਾ ਉਹ ਨਨਕਾਣੇ ਤੋਂ ਬਾਹਰ ਇੱਕ ਤੰਬੂ ਲੱਗੂਗਾ ਉੱਥੇ ਜਾਊਗੇ ਸਾਰੇ ਕਹਿੰਦੇ ਏਦਾਂ ਫਿਰ ਆਪਣੇ ਆਪ ਹੀ ਰਾਹ ਬੰਦ ਕਰ ਲੈਂਦੇ ਏਦਾਂ ਦੀਆਂ ਗੱਲਾਂ ਕਰ ਕਰਕੇ ਤੇ ਵੈਸੇ ਉੱਥੇ ਮੈਂ ਤਾਇਆ ਜੀ ਦੇਖਿਆ ਵੀ ਜਿਹੜੇ ਸਾਡਾ ਇੱਧਰ ਹੁਣ ਕਾਫੀ ਖਿੱਚ ਧੂ ਹੋ ਰਹੀ ਹੈ ਕੰਟਰੋਵਰਸੀਆਂ ਹੋ ਰਹੀਆਂ ਉੱਥੇ ਹਜੇ ਹੈ ਨਹੀਂ ਪਰ ਮੈਨੂੰ ਲੱਗਦਾ ਹੁਣ ਹੋਣੀਆਂ ਸ਼ੁਰੂ ਹੋ ਜਾਣੀਆਂ
ਪਰ ਅਖੰਡ ਕੀਰਤਨ ਸਿੰਘ ਨਾ ਇਹਨੇ ਵਜੇ ਦੇ ਵਿੱਚ ਆ ਕੇ ਕੀਰਤਨ ਕਰਦੇ ਆ ਨਾ ਬਹੁਤ ਹੀ ਰੰਗ ਬਾਜੀਦਾ ਆ ਤੇ ਬੜਾ ਹੀ ਸੋਹਣਾ ਲੱਗਦਾ ਆ ਤੇ ਮਤਲਬ ਵੀ ਇਹਨਾਂ ਦਾ ਕੀਰਤਨ ਕੋਈ ਰਾਗਾਂ ਚ ਸਿੱਖਿਆ ਪ੍ਰੋਫੈਸ਼ਨਲ ਤਰੀਕੇ ਦਾ ਨਹੀਂ ਹੁੰਦਾ ਆਪ ਮੁਹਾਰੇ ਜਿਵੇਂ ਫੁਹਾਰਾ ਫੁੱਟਦਾ ਨਾ ਤਿਵੇਂ ਪ੍ਰੇਮੀਆਂ ਦੇ ਹਿਰਦੇ ਦੇ ਵਿੱਚੋਂ ਬਿਨਾ ਰਾਗ ਤੋਂ ਬਿਨਾ ਸੁਰ ਤਾਲ ਦਾ ਵਿਚਾਰ ਕੀਤਿਆਂ ਤੋਂ ਬਿਨਾ ਕਿਤੇ ਬੰਦਿਸ਼ ਤੋਂ ਬਿਨਾ ਸਿੱਖਿਆ ਤੋਂ ਕੀਰਤਨ ਇਹਨਾਂ ਨੂੰ ਆਪ ਅਲਾਹੀ ਜਿਵੇਂ ਕਵਿਤਾ ਉਤਰਦੀ ਆ ਨਾ ਇਸ ਤਰ੍ਹਾਂ ਕੀਰਤਨ ਉਤਰਦਾ ਆ ਤੇ ਸ਼ਾਬਾਸ਼ ਧੰਨ ਭਾਗ ਜਿਹੜੇ ਇਹ ਕਿਉਂਕਿ ਭਗਤ ਨਵੇਂ ਪ੍ਰਕਾਰ ਆ ਨੌ ਪ੍ਰਕਾਰ ਦੀ ਭਗਤੀ ਗਿਣੀ ਗਈ ਆ ਭਾਰਤੀ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਸਤਿਗੁਰੂ ਨਾਨਕ ਗੁਰੂ ਸਾਹਿਬ ਦੇ ਵਿੱਚ ਵੀ ਜ਼ਿਕਰ ਆਉਂਦਾ ਭਗਤ ਨਵੇਂ ਪ੍ਰਕਾਰ ਆ ਨੌ ਪ੍ਰਕਾਰ ਦੀ ਭਗਤ ਨੌ ਦਾ ਭਗਤੀ ਜਿਹਨੂੰ ਕਹਿੰਦੇ ਆ ਉਹ ਚੋਂ ਗੁਰਮਤ ਦੇ ਅਨੁਸਾਰ ਸਭ ਤੋਂ ਸ਼੍ਰੋਮਣੀ ਭਗਤੀ ਦਾ ਰੂਪ ਜਿਹੜਾ ਉਹ ਕੀਰਤਨ ਆ ਕਲਯੁਗ ਮੈਂ ਕੀਰਤਨ ਪ੍ਰਧਾਨ ਆ ਗੁਰਮੁਖ ਜਪਿਆ ਲਾਏ ਧਿਆਨ ਆ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤਸਿਓ ਜਾਏਂਦਾ ਸੋ ਧੰਨ ਭਾਗ ਤੇ ਸਾਡਾ ਸਿਰ ਝੁਕਦਾ ਜਿਹੜਾ ਇੰਨਾ ਆਨੰਦ ਵਿੱਚ ਭਿੱਜ ਕੇ ਗੁਰਬਾਣੀ ਦਾ ਰੂਪ ਹੋ ਕੇ ਤੇ ਉਹ ਜਿਹੜਾ ਆ ਕੀਰਤਨ ਕਰਦੇ ਨੇ ਪਰ ਹਾਂ ਹੁਣ ਮਰਜ਼ਾਦਾ ਵੀ ਕੀਰਤਨ ਭੰਗ ਹੋ ਗਿਆ ਜਾਂ ਹੋ ਗਿਆ ਵੈਸੇ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਇਹ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਦੀਵਾਨ ਲੱਗਿਆ ਵੀ ਹੋਇਆ ਤੇ ਮਹਾਰਾਜ ਦਾ ਹੋਰ ਸਰੂਪ ਆ ਜਾਵੇ ਤੇ ਤਾਂ ਵੀ ਸੰਗਤ ਨੂੰ ਸਤਿਕਾਰ ਵਜੋਂ ਉੱਠ ਕੇ ਖੜੇ ਹੋ ਜਾਣਾ ਚਾਹੀਦਾ ਤੇ ਅਸੀਂ ਤਾਂ ਇਹ ਮਰਯਾਦਾ ਪੜ੍ਹੀ ਹੈ
ਜੀ ਜੀ।
ਤੇ ਜੇ ਕੋਈ ਇਹ ਤਾਂ ਥੋੜਾ ਬੜਾ ਇੱਧਰ ਉੱਧਰ ਵੀ ਹੋ ਗਿਆ ਤੇ ਪ੍ਰੇਮ ਵਿੱਚ ਨੇਮ ਜ਼ਰੂਰੀ ਨਹੀਂ, ਪ੍ਰੇਮ ਜ਼ਿਆਦਾ ਜ਼ਰੂਰੀ ਹੈ
ਜੀ। ਹਾਂਜੀ, ਵੈਸੇ ਇਹਨਾਂ ਦੇ ਨਾ ਆਪਣੇ ਅਖੰਡ ਕੀਰਤਨੀ ਸੰਪਰਦਾ ਦੇ ਜਥੇਬੰਦੀ ਵਿੱਚ ਉਹਨਾਂ ਇੱਕ ਬੜੇ ਰਸੀਲੇ ਰਾਗਾਂ ਦੇ ਵਿੱਚ ਮਾਹਰ ਅਨੰਤ ਵੀਰ ਜੀ ਕੀਰਤਨ ਕਰਦੇ ਨੇ ਤੇ ਉਹਨਾਂ ਦਾ ਕੀਰਤਨ ਬੜਾ ਰਸ ਭਿੰਨਾ ਹੁੰਦਾ ਹੈ ਤੇ ਰਾਗਾਂ ਦੇ ਵਿੱਚ ਕਰਦੇ ਨੇ ਤੇ ਮਤਲਬ ਬਹੁਤ ਮਤਲਬ ਆਲਾ ਦਰਜੇ ਦਾ ਉਹਨਾਂ ਦਾ ਨਾ ਨਾਮ ਜਿਹੜੇ ਉੱਚ ਘਰਾਣੇ ਨੇ ਉਹ ਬੜਾ ਸਤਿਕਾਰ ਦੇ ਨਾਲ ਲੈਂਦੇ ਨੇ। ਵੱਡੇ ਵੱਡੇ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਉਹਨਾਂ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਬੜੇ ਰਿਸਪੈਕਟ ਦੇ ਨਾਲ ਅਨੰਤ ਵੀਰ ਉਹਨਾਂ ਦਾ ਨਾਮ ਲੈਂਦੇ ਨੇ ਤੇ ਮਤਲਬ ਵਧੀਆ ਚੱਲ ਰਹੇ ਨੇ। ਪਰ ਕੁਛ ਨਾ ਕੁਛ ਇਹ ਹੈ ਕਿ ਸਮੇਂ ਜਗ੍ਹਾ ਦੀ ਜਿਹੜੀ ਮਰਿਆਦਾ ਆ ਉਹ ਉਹਨਾਂ ਦਾ ਉਹ ਪਹਿਲਾਂ ਪ੍ਰਾਇਓਰਿਟੀ ਉਸ ਥਾਂ ਦੀ ਹੁੰਦੀ ਆ। ਜਿਸ ਤਰ੍ਹਾਂ ਕਾਨੂੰਨ ਕਹਿੰਦੇ ਨੇ ਕਿ ਯੂ ਹੈਵ ਟੂ ਓਬੇ ਦਾ ਲਾਅ ਆਫ ਦਾ ਲੈਂਡ, ਕਿ ਜਿਹੜਾ ਕਾਨੂੰਨ ਹਿੰਦੁਸਤਾਨ ਦੇ ਵਿੱਚ ਹੈ ਉਹ ਜ਼ਰੂਰੀ ਨਹੀਂ ਹੈਗਾ। ਜੇ ਆਸਟ੍ਰੇਲੀਆ ਦਾ ਕਾਨੂੰਨ ਜਿਹੜਾ ਉਹ ਪਹਿਲੀ ਪ੍ਰਾਇਓਰਿਟੀ ਬਣ ਜਾਂਦੀ ਹੈ ਜੇ ਆਸਟ੍ਰੇਲੀਆ ਚ ਰਹਿ ਰਹੇ ਹਾਂ ਅਸੀਂ।
ਤੇ ਉਹ ਇਹ ਮਾਮੂਲੀ ਨਿੱਕੀ ਜੀ ਗੱਲ ਹੀ ਆ, ਕੋਈ ਥੋੜੀ ਜਿਹੀ ਅਣਗਹਿਲੀ ਵੀ ਹੋ ਸਕਦੀ ਆ, ਪ੍ਰੇਮ ਤੇ ਭੇਜੇ ਵੀ ਹੋ ਸਕਦੇ ਆ, ਇਹਨਾਂ ਗੱਲ ਨੂੰ ਇੰਨਾ ਤੂਲ ਨਹੀਂ ਦੇਣਾ ਚਾਹੀਦਾ। ਤੇ ਜਿੰਨਾ ਜੇ ਖਿੱਚੀ ਜਾਓ ਗੱਲ ਨੂੰ, ਪਾਣੀ ਚ ਮਧਾਣੀ ਪਾਈ ਰੱਖੋ ਤੇ ਉਹ ਤਾਂ ਹਰ ਗੱਲ ਚ ਹੀ ਪੈ ਸਕਦੀ ਆ। ਤੇ ਉਹ ਚੇਤਾ ਆ ਗਿਆ, ਪ੍ਰਿੰਸੀਪਲ ਸੁਖਵੰਤ ਸਿੰਘ ਹੋਰੀ ਦਰਸ਼ਨ ਹੋਏ ਉੱਥੇ ਗੁਰੂ ਰਾਮਦਾਸ ਦੇ ਗੁਰਪੁਰਬ ਤੇ, ਕਿਉਂਕਿ ਗੁਰਪੁਰਬ ਤੋਂ ਪਹਿਲੀ ਰਾਤ ਨੂੰ ਮੰਜੀ ਸਾਹਿਬ ਬਹੁਤ ਭਾਰੀ ਦੀਵਾਨ ਸਾਜਦਾ ਨਾ, ਬਹੁਤ ਟੌਪ ਦੇ ਰਾਗੀ ਸਿੰਘ ਆਣ ਕੇ ਕੀਰਤਨ ਕਰਦੇ ਆ। ਤੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦੇ ਉੱਥੇ ਦਰਸ਼ਨ ਹੋਏ ਤੇ ਮੇਰਾ ਬੜਾ ਖਿਆਲ ਸੀ ਵੀ ਮੈਂ ਇਹਨਾਂ ਦੇ ਅਕੈਡਮੀ ਵਿੱਚ ਜਾਊਂਗਾ,
ਦੀਵਾਨ ਜਿਹੜਾ ਲਾਈਵ ਚੱਲ ਰਿਹਾ ਸੀ ਤੇ ਬਹੁਤ ਰਸ ਭਿੰਨਾ ਕੀਰਤਨ ਵੀ ਚੱਲ ਰਿਹਾ ਸੀ ਤੇ ਕਈ ਮੇਰੇ ਵਰਗੇ ਤੇ ਤੁਹਾਡੇ ਵਰਗੇ ਧੱਕੇ ਨਾਲ ਵੀ ਵਿੱਚ ਫਸ ਰਹੇ ਸੀ, ਉਹ ਵੀ ਮਤਲਬ ਕਿਆ ਬਾਤ ਹੋਣੀ। ਇੱਕ ਨਾ ਮਤਲਬ ਇੱਕ ਬੀਬੀ ਆ ਗਈ ਹਨਾ ਕੀਰਤਨ ਕਰਨ ਸ਼ਾਮ ਨੂੰ 8:30 ਵਜੇ ਗੁਰਦੁਆਰੇ ਚ ਖੜਨ ਨੂੰ ਥਾਂ ਨਾ, ਬਾਹਰ ਖੜਨ ਨੂੰ ਥਾਂ ਨਾ, ਅਸੀਂ ਬਾਹਰ ਸਕਰੀਨ ਤੇ ਹੀ ਦੇਖ ਰਹੇ ਸੀਗੇ। ਮਤਲਬ ਬਹੁਤ ਹੀ ਰਸ ਭਿੰਨਾ ਕੀਰਤਨ ਚੱਲ ਰਿਹਾ ਸੀ ਤੇ ਬੀਬੀ ਜੀ ਐਵੇਂ ਲੱਗ ਰਿਹਾ ਸੀ ਵੀ ਹੁਣ ਇਹ ਸਪਾਰਸ਼ ਸਿਰੇ ਦੀ ਪਾ ਕੇ ਆ ਕੇ ਬੈਠੇ ਨੇ ਤੇ ਬਹਿ ਗਏ ਨਾ ਕਰਨ ਲੱਗ ਗਏ ਕੀਰਤਨ। ਤੇ ਨਾ ਉਹ ਬੀਬੀ ਸੁਰ ਚ ਸੀ ਤੇ ਨਾ ਤਾਲ ਚ ਸੀ, ਤਬਲੇ ਵਾਲਾ ਵਿਚਾਰਾ ਸਟਰਗਲ ਕਰ ਰਿਹਾ ਸੀ ਨਾਲ ਰਲਣ ਦੀ, ਪਰ ਬੀਬੀ ਜਿਹੜੀ ਸੁਰ ਚ ਤਾਂ ਸੀਗੀ ਨੀ, ਉਹਦੀ ਆਵਾਜ਼ ਵੀ ਜ਼ੁਕਾਮ ਹੋਇਆ ਹੋਇਆ ਸੀ, ਉਹਨੂੰ ਪੂਰਾ ਬੁਰੀ ਤਰ੍ਹਾਂ ਫਲੂ ਹੋਇਆ ਸੀ, ਸਾਰਿਆਂ ਨੂੰ ਹੋਇਆ ਹੋਇਆ ਸੀ। ਤੇ ਉਹਨੇ ਮਤਲਬ ਅੱਧਾ ਪੌਣਾ ਘੰਟਾ ਪ੍ਰਾਈਮ ਟਾਈਮ ਲਿਆ ਫਿਰ ਆ ਕੇ ਤੇ ਸੰਗਤਾਂ ਨੂੰ ਉਹਨੇ ਮਤਲਬ ਜਾਣੀ ਕਿ ਅਠਾਲ ਦਿੱਤਾ ਬੈਠਿਆਂ ਬੈਠਿਆਂ ਨੂੰ ਵੀ ਉੱਠ ਕੇ ਚਲੇ ਜਾਓ। ਤੇ ਉਹ ਜਮਾਂ ਹੀ ਨਾ ਮਤਲਬ ਉਹਨਾਂ ਨੂੰ ਉਹ, ਮੈਂ ਇਹ ਨਹੀਂ ਕਹਿੰਦਾ ਕਿ ਉਹ ਕੀਰਤਨ ਨਹੀਂ ਕਰਨਾ ਚਾਹੀਦਾ, ਕੀਰਤਨ ਕਰਨਾ ਚਾਹੀਦਾ, ਰਸ ਭਿੰਨਾ ਕੀਰਤਨ ਕਰਨਾ ਚਾਹੀਦਾ, ਪਰ ਜਦੋਂ ਹਾਲਾਤ ਹੀ ਨਹੀਂ ਹੈਗੇ ਵੀ ਗਲਾ ਹੀ ਖਰਾਬ ਹੈ, ਫਲੂ ਹੋਇਆ ਹੋਇਆ, ਨਲੀ ਚੋਰੀ,
ਉਹ ਅਮਨਦੀਪ ਜੀ ਜੇ ਇੰਨੀ ਸਾਨੂੰ ਸਮਝ ਆ ਜਾਵੇ ਤੇ ਫਿਰ ਝਗੜਾ ਕਾਹਦਾ ਆ। ਹੁਣ ਇਹ ਆ ਵੀ ਘਾਟ ਨਾ ਕਿੰਨੀ ਘਾਇਆ, ਕੋਈ ਵੀ ਇੱਕ ਦੂਜੇ ਤੋਂ ਘੱਟ ਨਹੀਂ ਕਹਾਉਂਦਾ। ਜੇ ਬੰਦੇ ਨੂੰ ਪਤਾ ਲੱਗ ਜਾਵੇ ਵੀ ਇੰਨਾ ਉੱਥੇ ਚੰਗਾ ਵਧੀਆ, ਹੁਣ ਮੇਰੇ ਸ਼ੁਰੂ ਤੋਂ ਰਿਹਾ ਵੀ ਜੇ ਰਸ ਬਣਿਆ ਹੋਵੇ ਮੇਰਾ ਟਾਈਮ ਹੋਵੇ ਵੀ ਤੇ ਮੈਂ ਕਹਿੰਦਾ ਵੀ ਨਹੀਂ ਚੱਲਣ ਦਿਓ, ਤੇ ਇੰਨਾ ਕੋਈ ਬਿਰਲਾ ਹੀ ਬੰਦਾ ਕਰ ਸਕਦਾ ਨਹੀਂ। ਤੇ ਹਰ ਕੋਈ ਸਮਝਦਾ ਵੀ ਮੈਂ, ਮੈਨੂੰ ਸੁਣੋ, ਮੈਂ ਬੜਾ ਜ਼ਿਆਦਾ ਚੰਗਦਾ, ਮੈਂ ਸਾਰਿਆਂ ਨਾਲੋਂ ਵਧੀਆ। ਤੇ ਉਹ ਗੱਲ ਇਹ ਆ ਵੀ ਰਸ ਦੇ ਵਿੱਚ ਤੇ ਫਿਰ ਸਗੋਂ ਇਹ ਕੋਈ ਪ੍ਰੇਮ ਨਾ ਹੋਇਆ, ਇਹ ਕੋਈ ਸ਼ਰਧਾ ਨਾ ਹੋਇਆ, ਇਹ ਕੋਈ ਭਗਤੀ ਨਾ ਹੋਈ, ਇਹ ਤਾਂ ਸਗੋਂ ਭਗਤੀ ਦੇ ਰਸ ਦੇ ਵਿੱਚ ਵਿਘਨ ਪਾਉਣ ਵਾਲੀ ਗੱਲ ਬਣ ਜਾਂਦੀ ਆ। ਤੇ ਹਰਜਸ ਕਰਤੇ ਬਾਤ ਚ ਇਲਾਵਾ ਕਹਿ ਗੋਬਿੰਦ ਸਿੰਘ ਨਰਕੇ ਜਾਵੇ, ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਚ ਲਿਖਿਆ। ਤੇ ਉਹ ਗੱਲ ਆ ਵੀ ਭਾਵੇਂ ਉਹ ਕੀਰਤਨ ਕਰਨ ਲੱਗ ਪਈ ਤੇ ਉਹਦੇ ਨਾਲ ਲੋਕਾਂ ਦਾ ਰਸ ਟੁੱਟ ਗਿਆ, ਲਿਵ ਟੁੱਟ ਗਈ, ਲੋਕਾਂ ਦੀ ਆਪਸ ਵਿੱਚ ਦੀ ਗੱਲਾਂ ਚ ਲੱਗ ਗਏ, ਉੱਠ ਕੇ ਤੁਰ ਗਏ। ਤੇ ਉਹ ਤਾਂ ਭਗਤੀ ਨਾ ਨਾ ਹੋਈ, ਉਹ ਤਾਂ ਸਗੋਂ ਪਾਪ ਵਾਲੀ ਗੱਲ ਹੋ ਗਈ। ਤੇ ਇਹ ਖਿਆਲ ਪ੍ਰਬੰਧ ਕਈ ਵਾਰੀ ਪ੍ਰਬੰਧਕ ਮਜਬੂਰੀ ਹੋ ਜਾਂਦੀ
ਹੈ, ਉਹ ਫਿਰ ਸਿਫਾਰਸ਼ਾਂ ਬਹੁਤ ਤਕੜੀਆਂ ਚੱਲਦੀਆਂ ਨੇ, ਸਿਫਾਰਸ਼ਾਂ ਬਹੁਤ ਤਕੜੀਆਂ ਚੱਲਦੀਆਂ ਨੇ।
ਹਾਂ, ਇੰਡੀਆ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਅੱਧੀ ਸਦੀ ਪਹਿਲਾਂ ਸਾਰੀਆਂ ਮਤਲਬ ਪ੍ਰਧਾਨ ਵੱਲੋਂ ਸਰਕੂਲਰ ਕੱਢਿਆ ਹੋਇਆ ਵੀ ਸਾਰੀਆਂ ਸਟੇਜਾਂ ਜਿਹੜੀਆਂ ਲੱਗਦੀਆਂ ਉਹਦੇ ਸਟੇਜ ਸੈਕਟਰੀ ਗਿਆਨੀ ਸੰਤੋਖ ਸਿੰਘ ਡਿਊਟੀ ਨਿਭਾਇਆ ਕਰਨਗੇ। ਤੇ ਵੱਡੀਆਂ ਵੱਡੀਆਂ ਦੀਵਾਲੀ, ਵਿਸਾਖੀ ਤੇ ਮਾਘੀ ਤੇ ਇਸ ਤਰ੍ਹਾਂ। ਤੇ ਉਹ ਫਿਰ ਕਈ ਵਾਰੀ ਤੁਹਾਨੂੰ ਮਜਬੂਰ ਹੋ ਜਾਂਦਾ ਆ ਵੀ ਦੀਵਾਨ ਦਾ ਰਸ ਖਰਾਬ ਹੁੰਦਾ ਵੀ ਮਗਰ ਪੈ ਹੀ ਜਾਂਦੇ ਨੇ, ਵੱਡਾ ਬੰਦਾ ਕੋਈ ਨਹੀਂ ਜੀ ਇਹਨੂੰ ਟਾਈਮ ਜ਼ਰੂਰ ਦਿਓ, ਇਹਨੂੰ ਟਾਈਮ ਜ਼ਰੂਰ ਦਿਓ। ਤੇ ਇਹ ਸਟੇਜ ਸੈਕਟਰੀ, ਮੈਂ ਹਾਸੇ ਨਾਲ ਕਹਿੰਦਾ ਹੁੰਦਾ ਵੀ ਸਿੱਖ ਦੀਵਾਨਾਂ ਦੀ ਸਟੇਜ ਸੈਕਟਰੀਸ਼ਿਪ ਉਸਤਰਿਆਂ ਦੀ ਮਾਲਾ ਹੈ ਜਿਹਨੂੰ ਸਮੇਤ ਗਿਆਨੀ ਸੰਤੋਖ ਸਿੰਘ ਦੇ ਹਰ ਕੋਈ ਦੂਜੇ ਦੇ ਗਲੋਂ ਖੋਹ ਕੇ ਆਪਣੇ ਗਲ ਪਾਉਣੀ ਚਾਹੁੰਦਾ ਸਿੱਖ ਦਿਵਾਲ ਦੇ ਸਟੇਜ ਸੈਕਟਰੀ ਦੇ ਨਾ ਸਰੋਤੇ ਖੁਸ਼ ਹੁੰਦੇ ਆ, ਨਾ ਬੁਲਾਰੇ ਖੁਸ਼ ਹੁੰਦੇ ਆ, ਨਾ ਪ੍ਰਬੰਧਕ ਖੁਸ਼ ਹੁੰਦੇ ਆ।
ਠੀਕ ਹੈ ਜੀ,
ਤੇ ਮਿਲਦਾ ਉਹਨੂੰ ਕੁਝ ਨੀ ਮਿਲ ਠੀਕ।
ਤਾਂ ਜੀ ਨਨਕਾਣੇ ਦੀਆਂ ਗੱਲਾਂ ਕਰਾਂਗੇ ਆਪਾਂ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਇਸ ਟੂਰ ਦੀਆਂ ਸਾਰੀਆਂ ਗੱਲਾਂ ਕਰਨੀਆਂ। ਜੁੜੇ ਰਹੋ ਸਾਡੇ ਨਾਲ, ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨੀ ਸੀ ਜਾਂਦਾ, ਰਾਤ ਨੂੰ ਨੀਂਦ ਨੀ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ The Migration Show with Rohit Mohan and Ranveer Singh, only on Harman Radio.
Dil naal dil mile taiyon gal bandi hai, yaar bal yaar da dhyan hona chahida, gal hui hundi jide vich koi gal hove, gallan vichon gal da gyan hona chahida। Main ha dosto Amandeep Sidhu, masliyan de nikalde ne Harman Radio te hal, aapa ral mil karange dil wali gal। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਦਿਨ ਸ਼ਨਿਚਰਵਾਰ 7 ਦਸੰਬਰ 2019 ਤੇ ਸਮਾਂ ਦੌੜਿਆ ਜਾ ਰਿਹਾ, ਜਿਸ ਤਰ੍ਹਾਂ ਰੱਥ ਦੌੜਿਆ ਜਾ ਰਿਹਾ ਹੁੰਦਾ ਸੂਰਜ ਦਾ। ਤੇ ਸਾਡੇ ਨਾਲ ਯੋਗੀ ਕੁਮਾਰ ਜੁੜੇ ਨੇ, ਕੀ ਹਾਲ ਚਾਲ ਹੈ ਯੋਗੀ ਜੀ? ਵਧੀਆ ਹੋ, ਸਤਿ ਸ੍ਰੀ ਅਕਾਲ। ਨਪਿੰਦਰ ਰਹੀਹਲ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਤਾਇਆ ਜੀ ਨੂੰ, ਮੈਨੂੰ, ਸਾਰੇ ਸਰੋਤਿਆਂ ਨੂੰ। ਪ੍ਰੋਗਰਾਮ ਵਧੀਆ ਚੱਲ ਰਿਹਾ, ਮੈਲਬਨ ਦਾ ਮੌਸਮ ਬਹੁਤ ਵਧੀਆ ਹੈ, ਰੇਡੀਓ ਦਾ ਆਨੰਦ ਮਾਣ ਰਹੇ, ਨਾਲ ਨਾਲ ਕੰਮ ਕਰ ਰਹੇ ਜੀ, ਕਿਆ ਬਾਤ ਹੈ, ਵਾਹਿਗੁਰੂ ਸਭ ਦਾ ਭਲਾ ਕਰੇ। ਗੁਰਿੰਦਰ ਭੰਗਲ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵੀਡੀਓ ਦੇਖੇ ਸਾਰੇ, ਬਹੁਤ ਵਧੀਆ ਬ੍ਰੌਡਕਾਸਟ ਕੀਤਾ, ਥੈਂਕ ਯੂ। ਹਾਂਜੀ, ਬਹੁਤ ਸਾਰੇ ਵੀਡੀਓ ਰਹਿ ਗਏ, ਉਹ ਹੁਣ ਮੈਂ ਸ਼ੇਅਰ ਕਰਾਂਗਾ, 1-2 ਦਿਨਾਂ ਦੇ ਵਿੱਚ ਸ਼ੇਅਰ ਕਰਨੇ ਸ਼ੁਰੂ ਕਰਾਂਗਾ। ਨਨਕਾਣਾ ਸਾਹਿਬ ਦੇ ਬੜੇ ਹਾਸੇ ਮਜ਼ਾਕ ਵਾਲੇ ਵੀ ਵੀਡੀਓ 1-2 ਬਣਾਏ ਅਸੀਂ ਉੱਥੇ, ਜਿਹੜੇ ਟੈਂਪੂ ਡਰਾਈਵਰ ਸੀ ਉਹਨਾਂ ਦੇ, ਤੇ ਉਹ ਵੀ ਦੇਖਣ ਵਾਲੇ ਨੇ, ਮੈਂ ਸਾਰੇ ਸ਼ੇਅਰ ਕਰਾਂਗਾ ਜਿੰਨੇ ਕੁ ਵੀ ਹੋ ਸਕੇ। ਕੁਲਵੀਰ ਸਿੰਘ ਤੰਜੂ ਬਾਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਬਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਰਾਜਵਿੰਦਰ ਕੱਕ ਜੀ, ਸਤਿ ਸ੍ਰੀ ਅਕਾਲ, ਕਹਿੰਦੇ ਤੁਹਾਨੂੰ ਮਿਸ ਕਰ ਰਹੇ ਸੀ ਜੀ, ਚਲੋ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਤੇ ਜੁਆਇਨ ਕਰੋ ਸਾਡੇ ਨਾਲ। ਸੋ ਸਾਰੇ ਸਰੋਤੇ ਜਿਹੜੇ ਸਾਇਲੈਂਟਲੀ ਸਾਨੂੰ ਸੁਣ ਰਹੇ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆ ਸਵਾਗਤ। ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ ਚ ਆ ਗਏ ਨੇ, ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਹਿਲਾਂ ਤਾਂ ਹਾਂ ਤਾਇਆ ਜੀ, ਹੁਣ ਗੱਲ ਇੱਦਾਂ ਕਰੀਏ ਵੀ ਜਿਹੜਾ ਨਾ ਪਾਕਿਸਤਾਨ ਦਾ ਤਹਿ ਦਿਲੋਂ ਦਿਲ ਦੀਆਂ ਡੰਗਾਈਆਂ ਤੋਂ ਧੰਨਵਾਦ ਸ਼ੁਕਰਾਨਾ ਕਰਨਾ ਬਣਦਾ ਹੈ ਕਿ ਜੇ ਹਿਸਾਬ ਨਾਲ ਉਹਨਾਂ ਨੇ ਪ੍ਰਬੰਧ ਕੀਤੇ, ਜਿੱਦਾਂ ਉਹਨਾਂ ਨੇ ਖਰਚ ਕੀਤਾ, ਜਿੱਦਾਂ ਉਹਨਾਂ ਨੇ ਸ਼ਰਧਾ ਅਤੇ ਸ਼ਿੱਦਤ ਦੇ ਨਾਲ ਇਹਨੂੰ ਨੇਪਰੇ ਚਾੜਿਆ, ਮਤਲਬ ਉਹਦਾ ਕੋਈ ਰੀਸ ਨਹੀਂ ਹੈਗੀ, ਮਤਲਬ ਟੌਪ। ਮਤਲਬ ਮੈਂ ਆਪਣੇ ਵੱਲੋਂ ਕਹਿੰਦਾ ਕਿ ਮਤਲਬ ਹਰ ਬੰਦਾ, ਦੁਕਾਨਦਾਰ, ਸਫਾਈ ਵਾਲਾ, ਇੱਥੋਂ ਤੱਕ ਕਿ ਮੰਗਤੇ ਵੀ, ਮਤਲਬ ਉਹਨਾਂ ਨੇ ਵੀ ਮਤਲਬ ਇੱਦਾਂ ਆ ਵੀ ਪੂਰਾ ਕੰਮ ਕੀਤਾ ਆਪਣਾ। ਬਾਬੇ ਨਾਨਕ ਦਾ ਹੀ ਨਾਮ ਚੱਲ ਰਿਹਾ ਸੀ, ਨਾਨਕ ਹੀ ਚੱਲ ਰਿਹਾ ਸੀ, ਸਾਰੇ ਪਾਕਿਸਤਾਨ ਚ ਨਾਨਕ ਹੀ ਚੱਲ ਰਿਹਾ ਸੀ, ਬਾਬਾ ਨਾਨਕ, ਬਾਬਾ ਨਾਨਕ। ਤੇ ਮਤਲਬ ਇੱਦਾਂ ਵੀ ਆਰ ਨਾਨਕ ਪਾਰ ਨਾਨਕ, ਹਰ ਪਾਸੇ ਨਾਨਕ ਨਾਨਕ ਦੁਨੀਆਂ ਚ ਹੋਈ ਆ, ਹੋਈ ਪਈ ਸੀ। ਸੋ ਮੈਂ ਕਈ ਵਾਰੀ ਸੋਚਦਾ ਵੀ ਦੇਖੋ ਤਾਇਆ ਜੀ, ਜਿਹੜੇ ਬੰਦੇ ਕਹਿੰਦੇ ਸੀ ਵੀ ਸਾਡਾ ਨਾਮ ਹੋਣਾ ਚਾਹੀਦਾ, ਅਸੀਂ ਆਹ ਕਰ ਲਈਏ, ਉਹ ਕਰ ਲਈਏ, ਸਾਡੇ ਮਨਾਰ ਬਣ ਜਾਣ, ਸਾਡੀਆਂ ਇੰਸਟੀਟਿਊਸ਼ਨ ਬਣ ਜਾਣ, ਸਾਡਾ ਉਹ ਬਣ ਜਾਵੇ, ਦੇਖੋ ਬਾਬੇ ਨਾਨਕ ਨੇ ਆਪਣੇ ਟਾਈਮ ਦੇ ਵਿੱਚ ਕਿਹੜੀ ਇੰਸਟੀਟਿਊਸ਼ਨ ਸੋਚ ਦੀ ਬਣਾਈ, ਹਨਾ, ਬਾਣੀ ਦੀ ਬਣਾਈ, ਲੋਕਾਂ ਦੇ ਜ਼ਹਿਨ ਦੇ ਵਿੱਚ ਵਸਿਆ, ਤੇ ਅੱਜ ਵੀ ਦੇਖ ਲਓ ਕਿੱਡਾ ਉਹ ਮਲਟੀਪਲਾਈ ਹੋ ਰਿਹਾ। ਜਿਹੜੇ ਵੀ ਕੰਮ ਬਾਬੇ ਨੇ ਸ਼ੁਰੂ ਕੀਤੇ, ਲੰਗਰ ਦੀ ਪ੍ਰਥਾ, ਮਤਲਬ ਚੱਲ ਤਾਂ ਪਹਿਲੀ ਰਹੀ ਸੀ ਪਰ ਉਸਨੂੰ ਮੋੜ ਦਿੱਤਾ, ਵਧੀਆ ਮੋੜ ਦਿੱਤਾ ਲੋਕਾਂ ਲਈ। ਤਾਂ ਜੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਜਿਹੜੀ ਮੈਂ ਉੱਥੇ ਜਾ ਕੇ ਸਿੱਖੀ, ਮੈਨੂੰ ਅਨੁਭਵ ਹੋਈ ਇਹ ਗੱਲ ਕਿ ਅਸੀਂ ਨਾ ਗੁਰਦੁਆਰਾ ਸੱਚਾ ਸੌਦਾ ਗਏ ਚੂੜਕਾਣੇ, ਤਾਂ ਉੱਥੇ ਬੈਠੇ ਬੈਠੇ ਨਾ ਮੈਨੂੰ ਖਿਆਲ ਆਇਆ ਵੀ ਉੱਥੇ ਨਾ ਅਸਲ ਦੇ ਵਿੱਚ ਸੰਨਿਆਸੀ ਸਾਧੂ ਆਉਂਦੇ ਜਾਂਦੇ ਸੀ, ਉੱਥੇ ਡੇਰਾ ਪਾਉਂਦੇ ਹੁੰਦੇ ਸੀਗੇ ਟਿੱਲੇ ਦੇ ਉੱਤੇ। ਤਾਂ ਉਹਨਾਂ ਨੂੰ ਫਿਰ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਜਦੋਂ ਸਾਲ ਚ ਇੱਕ ਦੋ ਵਾਰੀ ਆਉਂਦੇ ਹੁੰਦੇ ਸੀ, ਉਹਨਾਂ ਨੂੰ ਭੋਜ ਕਰਾ ਦਿੰਦੇ ਹੁੰਦੇ ਸੀ, ਹਨਾ, ਤੇ ਉਹਨਾਂ ਨੂੰ ਹੀ ਭੋਜ ਫਿਰ ਪਹਿਲੇ ਪਾਤਸ਼ਾਹ ਨੇ ਕਰਾਇਆ ਜਾ ਕੇ, ਤੇ ਉਹਨਾਂ ਨੂੰ ਉੱਥੇ ਕਈ ਦਿਨ ਕਹਿੰਦੇ ਉਹਨਾਂ ਨੇ ਲੰਗਰ ਚਲਾਏ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਤਾਂ ਉਹ ਕਹਿੰਦੇ ਆ ਵੀ ਜਿਹੜਾ ਭੋਜ ਸੀਗਾ ਉਹ ਕੱਲਾ ਸਾਧੂਆਂ ਨੂੰ ਨਹੀਂ ਸੀ ਕਰਾਇਆ। ਪਹਿਲੀ ਗੱਲ ਤਾਂ ਉੱਥੇ ਉਹ ਭੁੱਖੇ ਸਾਧੂ ਕਹਿੰਦੇ ਨੀ, ਸਾਧੂ ਭੁੱਖੇ ਹੁੰਦੇ ਹੀ ਨਹੀਂ, ਇਹ ਤਾਂ ਸਾਡੇ ਪ੍ਰਚਾਰਕਾਂ ਦੀ ਘਾਟ ਸੀਗੀ ਜਿਹੜੇ ਨਾਲ ਲਾ ਲਿਆ ਜੀ, ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਭੁੱਖਿਆਂ ਨੂੰ ਨਹੀਂ ਛਕਾਇਆ ਉਹਨਾਂ ਨੂੰ। ਤੇ ਦੂਜੀ ਗੱਲ ਉਹ ਜਿਹੜਾ ਲੰਗਰ ਸੀ ਕਹਿੰਦੇ ਵੀ ਉਹ ਲੰਗਰ ਸਾਰੇ ਲੋਕਾਂ ਲਈ ਲਾਇਆ ਸੀਗਾ, ਇਕੱਲੇ ਸਾਧੂਆਂ ਲਈ ਨਹੀਂ ਸੀ ਲਾਇਆ, ਵੀ ਆਮ ਲੋਕਾਂ ਲਈ, ਵੀ ਆਮ ਲੋਕ ਵੀ ਆਉਣ, ਸਾਧੂਆਂ ਦੇ ਨਾਲ ਬੈਠਣ, ਉਹਨਾਂ ਦੀਆਂ ਉਹਨਾਂ ਦੇ ਪ੍ਰਵਚਨ ਸੁਣਨ, ਉਹਨਾਂ ਦੇ ਸਤਸੰਗ ਸੁਣਨ, ਤਾਂ ਕਿ ਉਹਨਾਂ ਦੀ ਜਿਹੜੀ ਨੌਲੇਜ ਹੈ ਉਹ ਲੋਕਾਂ ਤੱਕ ਪਹੁੰਚੇ, ਇਹ ਮਨਸ਼ਾ ਸੀਗਾ। ਪਰ ਪਹਿਲਾਂ ਜਿਹੜੇ ਭੰਡਾਰੇ ਲੱਗਦੇ ਹੁੰਦੇ ਸੀ, ਲੰਗਰ ਲੱਗਦੇ ਹੁੰਦੇ ਸੀ, ਉਹ ਲੱਗਦੇ ਹੁੰਦੇ ਸੀ ਵੀ ਇੱਕ ਮਤਲਬ ਤੁਸੀਂ ਕਿਸਾਨ ਹੋ, ਮੈਂ ਕਿਸਾਨ ਹੈ, ਮੈਂ ਲੰਗਰ ਲਾਉਣਾ ਤਾਂ ਮੈਂ ਸਿਰਫ ਆਪਣੇ ਜਜਮਾਨਾਂ ਲਈ ਲਾਉਣਾ ਆ, ਮੈਂ ਆਪਣੇ ਜਜਮਾਨਾਂ ਨੂੰ ਹੀ ਖਿਲਾਉਣਾ ਹੈ, ਖਾਸ ਖਾਸ ਬੰਦੇ ਜਿਹੜੇ ਆ ਉੱਚ ਜਾਤੀ ਵਾਲੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਖਿਲਾਉਣਾ ਆ, ਉਹਨੂੰ ਭੰਡਾਰਾ। ਉਹ ਲੰਗਰ ਦੀ ਪ੍ਰਥਾ ਪਹਿਲਾਂ ਇਸ ਤਰ੍ਹਾਂ ਸੀ, ਪਰ ਜਿਹੜਾ ਨਾ ਸਾਡੇ ਇਤਿਹਾਸਕਾਰ ਪ੍ਰਚਾਰਕ ਗੱਲ ਨੂੰ ਅਣਗੌਲੀ ਕਰ ਰਹੇ, ਉਹ ਇਹ ਕਰ ਰਹੇ ਕਿ ਉਸ ਪ੍ਰਥਾ ਨੂੰ ਹੋਰ ਲਿਬਰਲ ਕਰ ਦਿੱਤਾ ਪਹਿਲੇ ਪਾਤਸ਼ਾਹ ਨੇ। ਇਹ ਮਤਲਬ ਮੈਂ ਉੱਥੇ ਜਾ ਕੇ ਅਨੁਭਵ ਕੀਤਾ, ਮੇਰੇ ਲਈ ਇਹ ਨਵੀਂ ਗੱਲ ਸੀਗੀ ਤਾਇਆ ਜੀ, ਮਤਲਬ ਬਹੁਤ ਮਤਲਬ ਕਿਆ ਬਾਤ ਸੀਗੀ। ਤੇ ਖੈਰ ਉੱਥੇ ਗਏ, ਤੇ ਦੂਜੀ ਗੱਲ ਹੈ ਵੀ ਜਿਹੜੇ ਪ੍ਰਬੰਧ ਕੀਤੇ ਸੀ ਪਾਕਿਸਤਾਨ ਸਰਕਾਰ ਨੇ, ਉਹ ਜਹਾਜ਼ ਉਤਰਨ ਤੋਂ ਲੈ ਕੇ ਇੱਥੋਂ ਤੱਕ ਕਿ ਜਿਹੜੇ ਜਹਾਜ਼ ਵਾਲੇ ਸੀ ਉਹਨਾਂ ਨੂੰ ਵੀ ਕਿਹਾ ਹੋਇਆ, ਮਤਲਬ ਸਾਰਿਆਂ ਨੇ ਬੜਾ ਆਦਰ ਮਾਣ ਸਤਿਕਾਰ ਕੀਤਾ, ਏਅਰਪੋਰਟ ਤੇ ਉਤਰਦੇ ਹਾਰ ਵੀ ਪਾਏ ਹਨਾ ਸਵਾਗਤ ਕਰਦਿਆਂ ਤੇ, ਤੇ ਵੱਖਰਾ ਹੀ ਉਹਨਾਂ ਨੇ ਚੈੱਕਆਊਟ, ਦੋ ਫਲਾਈਟਾਂ ਤਿੰਨ ਉਤਰੀਆਂ ਸੀ, ਤੇ ਯਾਤਰੀਆਂ ਲਈ ਜਿਹੜੇ ਸਿੱਖ ਯਾਤਰੀਆਂ ਲਈ ਵੱਖਰਾ ਉਹਨਾਂ ਨੇ ਕਾਊਂਟਰ ਲਾਏ ਹੋਏ ਸੀਗੇ, ਵੱਖਰੇ ਬੰਦੇ ਖੜੇ ਕੀਤੇ ਹੋਏ ਸੀ, ਤੇ ਉਤਰਦੇ ਸਾਰ ਹੀ ਤੁਹਾਡੇ ਉਹ ਫਾਰਮ ਭਰਦੇ ਸੀ, ਮਾਤਾ ਜੀ ਇਸ ਤਰ੍ਹਾਂ ਕਰ ਲਓ, ਮਾਤਾ ਜੀ ਉਸ ਤਰ੍ਹਾਂ ਕਰ ਲਓ, ਅਸੀਂ ਕਰ ਦਿੰਦੇ ਹਾਂ ਤੁਸੀਂ ਦੱਸੋ ਹਨਾ, ਤੇ ਉਹ ਕਰਕੇ ਬੜੀ ਫਾਸਟ ਟਰੈਕਿੰਗ ਉਹਨਾਂ ਨੇ ਐਗਜ਼ਿਟ ਕਰਵਾਇਆ, ਸਮਾਨ ਵੀ ਉਹਨਾਂ ਨੇ ਆਪ ਕਢਵਾਇਆ ਬਾਹਰ ਰੱਖਿਆ, ਤੇ ਬਹੁਤ ਚੰਗਾ ਲੱਗਾ ਲਾਹੌਰ ਏਅਰਪੋਰਟ ਤੇ ਵੀ। ਫਿਰ ਦੇਖੋ ਨਾਲ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਸੀ ਬਹੁਤ ਭਾਰੀ, ਗੱਡੀਆਂ ਨਾਲ ਦਿੱਤੀਆਂ ਹੋਈਆਂ ਸੀ, ਤੁਹਾਡੇ ਨਾਲ ਜਾਂਦੀ ਸੀ, ਰਾਹ ਕਲੀਅਰ ਕਰਾਉਂਦੇ ਹੁੰਦੇ ਸੀ। ਇੱਕ ਨਾ ਤਾਂ ਜੀ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਕਰਤਾਰਪੁਰ ਸਾਹਿਬ ਜਦੋਂ ਅਸੀਂ ਗਏ, ਤੁਸੀਂ ਦੂਸਰੇ ਪਾਸੇ ਸੀ ਹਨਾ ਡੇਰਾ ਬਾਬਾ ਨਾਨਕ, ਤੇ ਅਸੀਂ ਇੱਧਰ ਕਰਤਾਰਪੁਰ ਸੀ। ਸ਼ਾਮ ਨੂੰ ਨਾ ਜਦੋਂ ਫੰਕਸ਼ਨ ਖਤਮ ਹੋ ਗਿਆ, ਜਦੋਂ ਸਾਰੇ ਚਲੇ ਗਏ, ਇਮਰਾਨ ਖਾਨ ਵੀ ਚਲੇ ਗਿਆ, ਇੱਧਰ ਇੰਡੀਆ ਦੇ ਵੀ ਪ੍ਰਾਹੁਣੇ ਚਲੇ ਗਏ, ਸਿੱਧੂ ਵੀ ਉੱਡ ਗਿਆ ਹੈਲੀਕਾਪਟਰ ਚ, ਤੇ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਸੀਗਾ ਵਾਪਸ, ਤੇ ਸਾਡੀਆਂ ਚਾਰ ਗੱਡੀਆਂ ਸੀ, ਤੇ ਸਾਨੂੰ ਪੁਲਿਸ ਪੈਟਰੋਲ ਲੈ ਕੇ ਗਈ, ਤਾਂ ਉਹਨਾਂ ਨੇ ਨਾਲ ਇੱਕ ਨਾ ਜੈਮਰ ਗੱਡੀ ਵੀ ਸੀ ਜਿਹੜੀ ਫੋਨ ਜਾਮ ਕਰ ਦਿੰਦੀ ਸੀ ਰਾਹ ਦੇ ਵਿੱਚ ਆਉਂਦੇ ਜਾਂਦੇ, ਤੇ ਹਾਂ ਇਸੇ ਕਰਕੇ ਸਾਡੇ ਫੋਨ ਨਹੀਂ ਸੀ ਚੱਲਦੇ ਹੁੰਦੇ ਉੱਥੇ ਤੇ ਉਹ ਗੱਡੀ ਗਈ ਤੇ ਲਾਹੌਰ ਤੱਕ ਗਈ ਤੇ ਉਹ ਤੋਂ ਬਾਅਦ ਉਹਨਾਂ ਨੇ ਇੱਕ ਸਾਈਡ ਤੇ ਲਾ ਲਈਆਂ ਗੱਡੀਆਂ ਤਾਂ ਉੱਥੇ ਫਿਰ ਪਿੱਛੇ ਹੋਰ ਬੱਸਾਂ ਆਉਣ ਲੱਗ ਗਈਆਂ ਉਹ ਵੀ ਸਾਈਡ ਤੇ ਲੱਗਣ ਲੱਗ ਗਈਆਂ ਤਾਂ ਜੀ 38 ਗੱਡੀਆਂ ਇੱਕ ਲਾਈਨ ਦੇ ਵਿੱਚ ਕਾਫਲੇ ਚ ਉਹਨਾਂ ਨੇ ਜੁਆਇਨ ਕੀਤੀਆਂ ਔਰ ਉਹ ਸਾਰੇ ਹੀ ਓਵਰਸੀਜ਼ ਵਿਜ਼ਟਰ ਸੀਗੇ ਜਾਂ ਜਿਹੜੇ ਇੰਡੀਆ ਤੋਂ ਗਏ ਹੋਏ ਸੀ ਬੱਸਾਂ ਦੇ ਵਿੱਚ ਉਹਨਾਂ ਦੀਆਂ ਬੱਸਾਂ ਗੱਡੀਆਂ ਸੀ ਹੁਣ ਉਹਦੇ ਮੋਹਰੇ ਵੀ ਜਾਮਰ ਲੱਗਾ ਸੀ ਪਿੱਛੇ ਵੀ ਗੱਡੀਆਂ ਮਤਲਬ ਮਸ਼ੀਨ ਗੰਨਾਂ ਦੇ ਨਾਲ ਜੋ ਵੀ ਹੈਗਾ ਉਹਨਾਂ ਨੇ ਪੂਰਾ ਫਿਰਨਾ ਉੱਥੋਂ ਲਾਹੌਰ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਨਾਨ ਸਟੋਪ ਉਹ ਖੜ ਨਹੀਂ ਸੀ ਸਕਦੀ ਗੱਡੀ ਕਿਤੇ ਵੀ ਤੇ ਜਿਹੜਾ ਵੀ ਉਸ ਫਰੀਵੇ ਤੋਂ ਸਾਈਡ ਤੇ ਰੋਡ ਜਾਂਦਾ ਸੀ ਉੱਥੇ ਉਹ ਜਦੋਂ ਲੰਘਦਾ ਸੀ ਤਾਂ ਜਾਮ ਕੀਤਾ ਹੁੰਦਾ ਸੀ ਵੀ ਗੱਡੀ ਐਂਟਰੀ ਨਹੀਂ ਹੋ ਸਕਦੀ ਫਰੀਵੇ ਤੇ ਕੋਈ ਉਸ ਟਾਈਮ ਕਰਾਸ ਨਹੀਂ ਕਰ ਸਕਦੀ ਤੇ ਇਸ ਤਰ੍ਹਾਂ ਮਤਲਬ ਥਾਂ ਥਾਂ ਦੇ ਧੁਰ ਤੱਕ ਮਤਲਬ ਉਹਨਾਂ ਨੇ ਜਾਮ ਕਰਦੇ ਹੀ ਚਲੇ ਗਏ ਤੇ ਬਾਅਦ ਦੇ ਵਿੱਚ ਮੈਨੂੰ ਮਸੂਦ ਮੱਲੀ ਆਪਣਾ ਮਿੱਤਰ ਹੈ ਉੱਥੋਂ ਤੁਸੀਂ ਸੁਣਦੇ ਵੀ ਹੋਣੇ SBS ਤੇ ਉਹ ਮੈਨੂੰ ਦੱਸ ਰਹੇ ਸੀ ਕਹਿੰਦੇ ਵੀ ਇਹ ਜਿਹੜਾ ਪ੍ਰੈਜ਼ੀਡੈਂਟ ਪ੍ਰੋਟੋਕੋਲ ਕਹਿੰਦੇ ਆ ਇਹਨੂੰ ਵੀ ਜਦੋਂ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਕਿਤੇ ਜਾਂਦਾ ਹੈ ਤਾਂ ਇਸ ਤਰ੍ਹਾਂ ਜਾਂਦਾ ਜਿਸ ਤਰ੍ਹਾਂ ਤੁਹਾਨੂੰ ਲੈ ਕੇ ਗਏ ਆ ਔਰ ਸਿਰਫ ਦੋ ਥਾਂ ਉਹ ਸੰਵਿਧਾਨ ਚ ਲਿਖਿਆ ਹੋਇਆ ਵੀ ਇੱਕ ਤਾਂ ਇਹ ਪ੍ਰੋਟੋਕੋਲ ਪ੍ਰੈਜ਼ੀਡੈਂਟ ਨੂੰ ਮਿਲੂਗਾ ਤੇ ਦੂਜਾ ਮਿਲੂਗਾ ਜਿਹੜੇ ਹੱਜ ਕਰਨ ਜਾਂਦੇ ਨੇ ਉਹਨਾਂ ਨੂੰ ਜਿਹੜੇ ਹਾਜੀ ਹੈ ਨਾ ਉਹਨਾਂ ਨੇ ਜਾਂ ਜਹਾਜ਼ ਚੜ੍ਹਨਾ ਤੇ ਉਤਰਨਾ ਹੈ ਉਹਨਾਂ ਨੂੰ ਇਹ ਪ੍ਰੋਟੋਕੋਲ ਮਿਲਦਾ ਵੀ ਜਿੱਥੋਂ ਉਹਨਾਂ ਦੀ ਬੱਸਾਂ ਸ਼ੁਰੂ ਹੋਣੀਆਂ ਤਾਂ ਏਦਾਂ ਜਾਣਾ ਤੇ ਏਦਾਂ ਲੈ ਕੇ ਆਉਣਾ ਉਹਨਾਂ ਨੂੰ ਤੇ ਤੀਜਾ ਕਹਿੰਦੇ ਹਾਂਜੀ ਹਾਂਜੀ ਉਹ ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਪ੍ਰੋਟੋਕੋਲ ਤੁਹਾਨੂੰ ਵੀ ਉਹੀ ਪ੍ਰੋਟੋਕੋਲ ਮਿਲਿਆ ਜਿਹੜਾ ਪ੍ਰੈਜ਼ੀਡੈਂਟ ਨੂੰ ਮਿਲਦਾ ਤੇ ਹਾਜੀਆਂ ਨੂੰ ਮਿਲਦਾ ਹੈ ਤੇ ਇਹ ਇੱਕ ਮਤਲਬ ਕਹਿੰਦੇ ਵੀ ਟੌਪ ਮਤਲਬ ਸਰਕਾਰ ਦੀ ਕਮਿਟਮੈਂਟ ਹੈ ਤੇ ਮੈਨੂੰ ਮਤਲਬ ਬੜਾ ਮਾਣ ਮਹਿਸੂਸ ਹੋਇਆ ਵੀ ਚਲੋ ਅਸੀਂ ਇਸ ਪਾਰਟ ਆਫ ਸੈਲੀਬ੍ਰੇਸ਼ਨ ਰਹੇ ਹਾਂ ਤੇ ਇੰਨਾ ਮਾਣ ਸਤਿਕਾਰ ਮਿਲਿਆ ਤੇ ਫਿਰ ਨਨਕਾਣੇ ਦੀ ਤਾਂ ਕਿਆ ਬਾਤ ਹੈ ਜੀ ਉੱਥੇ ਜਿਹੜੀਆਂ ਸੜਕਾਂ ਬਣ ਰਹੀਆਂ ਸੀ ਅਸੀਂ ਹਫ਼ਤਾ ਪਹਿਲਾਂ ਗਏ ਸੀ ਤੇ ਲਾਸਟ ਮਿੰਟ ਤਿਆਰੀਆਂ ਚੱਲ ਰਹੀਆਂ ਸੀ ਫੈਂਸਾਂ ਲੱਗ ਰਹੀਆਂ ਸੀ ਨਨਕਾਣੇ ਦਾ ਰੇਲਵੇ ਸਟੇਸ਼ਨ ਨੂੰ ਸ਼ਿੰਗਾਰਿਆ ਜਾ ਰਿਹਾ ਸੀ ਸਫਾਈਆਂ ਹਰ ਪਾਸੇ ਚੱਲ ਰਹੀਆਂ ਸੀ ਬਿਜਲੀ ਦੇ ਖੰਭੇ ਲੱਗੇ ਹੋਏ ਸੀ ਪਰ ਉਹਨਾਂ ਦੇ ਬਲਬ ਲਾਏ ਜਾ ਰਹੇ ਸੀ ਤੇ ਲੜੀਆਂ ਲੱਗ ਰਹੀਆਂ ਸੀ ਸਾਰਾ ਨਨਕਾਣਾ ਜਗਮਗਾ ਰਿਹਾ ਸੀ ਰਾਤ ਨੂੰ ਹਨਾ ਤੇ ਮੈਨੂੰ ਉੱਥੋਂ ਇੱਕ ਪ੍ਰਸ਼ਾਸਕ ਮਿਲ ਗਏ ਬੰਦੇ ਜਿਹੜੇ ਬਿਊਰੋਕਰੈਟ ਸੀ ਆਫਿਸਰ ਸੀ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਮੈਂ ਕਿਹਾ ਵੀ ਇਹ ਖਰਚਾ ਸਰਕਾਰ ਕਰ ਰਹੀ ਹੈ ਜੀ ਕਹਿੰਦੇ ਖਰਚਾ ਸਰਕਾਰ ਨਹੀਂ ਕਰ ਰਹੀ ਇਹ ਜਿਹੜਾ ਨਨਕਾਣੇ ਦੀ ਡਿਵੈਲਪਮੈਂਟ ਹੋ ਰਹੀ ਹੈ ਇਹ ਗੁਰਦੁਆਰਾ ਹੀ ਕਰ ਰਿਹਾ ਸਾਰਾ ਕੁਛ ਇਹ ਜੋ ਵੀ ਇੱਥੇ ਨਨਕਾਣੇ ਦੇ ਕਹਿੰਦੇ ਹੁਣ ਗਲੀਆਂ ਤੋਂ ਲੈ ਕੇ ਨਾਲੀਆਂ ਬਿਜਲੀ ਪਾਣੀ ਗੈਸ ਸਾਰਾ ਕੁਛ ਇਹ ਗੁਰਦੁਆਰੇ ਦੇ ਖਰਚੇ ਚੋਂ ਚੱਲਦਾ ਤਾ ਜੀ ਤੇ ਉਹਨਾਂ ਨੇ ਮਤਲਬ ਬੜਾ
ਸੀ ਨਾ ਤਪਾਓ ਦਾ ਰਿਆਸਤ ਉਹਨੇ ਅੱਧੀ ਅੱਧੀ ਪ੍ਰੋਪਰਟੀ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਤੀ ਸੀ ਭਾਵੇਂ ਉੱਥੇ ਪੀੜੀ ਦਰ ਪੀੜੀ ਰਾਹ ਘੋਰ ਨੇ ਕਾਗਜ਼ਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਬੋਲਦੀ ਹੈ ਤੇ ਫੇਰ ਵੀ ਇੰਨੇ ਸਿੱਖ ਉੱਥੇ ਜਾਂਦੇ ਆ ਹੁਣ ਦੇਖੋ ਪੀਟਰ ਸੁਰਜੀਤ ਸਿੰਘ ਵਿਰਦੀ ਇੰਗਲੈਂਡ ਵਾਲਾ ਜਵਾਨ ਮੁੰਡਾ ਆ ਤੁਹਾਡੀ ਉਮਰ ਦਾ ਵੀ ਨਹੀਂ ਹੋਇਆ ਅਜੇ ਤੇ ਉਹਨੇ 500 million ਪਾਉਂਡ ਉੱਥੇ ਖਰਚਣ ਵਾਸਤੇ ਦਿੱਤਾ ਆ ਬਣਾ ਕੇ ਟਰਸਟ ਬਣਾ ਕੇ ਸੋ ਇਸ ਤਰ੍ਹਾਂ ਸਿੱਖ ਉੱਥੇ ਮਤਲਬ ਵੀ ਬਹੁਤ ਸਾਰੀ ਦੁਨੀਆਂ ਤੋਂ ਸਿੱਖ ਜਿਹੜੇ ਆ ਸਰਦੇ ਪੁੱਜਦੇ ਉੱਥੇ ਭੇਟਾ ਕਰਦੇ ਆ ਤੇ ਵਕਫ ਬੋਰਡ ਸਾਰਾ ਪ੍ਰੋਗਰਾਮ ਜਿਹੜੀ ਇਨਕਮ ਵਗੈਰਾ ਗੋਲਕ ਨਹੀਂ ਦੀ ਉਹ ਸਾਰੀ ਵਕਫ ਬੋਰਡ ਕੋਲ ਜਾਂਦੀ ਆ ਵਕਫ ਬੋਰਡ ਕੋਲ ਬੜੇ ਪੈਸੇ ਨੇ
ਗੁਰਦੁਆਰਿਆਂ ਦੇ ਜੀ ਔਰ ਜੋ ਜਿਹੜਾ ਹਾਂਜੀ ਗੁਰਦੁਆਰੇ ਦੀ ਇਨਕਮ ਹੈ ਨਾ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਕੀ ਮਤਲਬ ਗੋਲਕਾਂ ਚ ਪੈਸੇ ਪਾਈ ਜਾਂਦੇ ਹੋ ਆਹ ਕਰੀ ਜਾਂਦੇ ਹੋ ਉਹ ਕਰੀ ਜਾਂਦੇ ਹੋ ਸਿੱਧੇ ਦਾਨ ਕਰਿਆ ਕਰੋ ਉਹ ਦਾਨ ਕਰਿਆ ਕਰੋ ਮੈਂ ਨਾ ਤਾਇਆ ਜੀ ਵੀਡੀਓ ਵੀ ਬਣਾਏ ਹੋਏ ਆ ਮੈਂ ਸ਼ੇਅਰ ਕਰਾਂਗਾ ਮੈਂ ਦੁਕਾਨਾਂ ਤੇ ਜਾ ਕੇ ਵੀ ਅਸੀਂ ਮੈਂ ਤੇ ਹਰਜੀਤ ਸਿੱਧੂ ਭਾਜੀ ਸਾਡੇ ਨਾਲ ਸਿਡਨੀ ਵਾਲੇ ਅਸੀਂ ਸੀਗੇ ਅਸੀਂ ਲੋਕਾਂ ਨਾਲ ਗੱਲਾਂ ਕੀਤੀਆਂ ਜਾ ਕੇ ਆਮ ਬੰਦਿਆਂ ਨਾਲ ਟੈਂਪੂ ਡਰਾਈਵਰਾਂ ਨਾਲ ਹਰ ਬੰਦੇ ਨਾਲ ਅਸੀਂ ਗੱਲਾਂ ਕੀਤੀਆਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜੀਆਂ ਸੈਲੀਬ੍ਰੇਸ਼ਨ ਚੱਲ ਰਹੀਆਂ ਇਹ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਇਹ ਤੁਹਾਡੇ ਤੇ ਕਿਤੇ ਬੋਝ ਤਾਂ ਨਹੀਂ ਤੁਹਾਨੂੰ ਏਦਾਂ ਤਾਂ ਨਹੀਂ ਲੱਗ ਰਿਹਾ ਵੀ ਇਹ ਪੈਸੇ ਸਾਡੇ ਤੇ ਖਰਚੇ ਜਾਣ ਤਾਂ ਜ਼ਿਆਦਾ ਵਧੀਆ ਸਾਨੂੰ ਨੌਕਰੀਆਂ ਮਿਲਣ ਜੀ ਸਾਨੂੰ ਆਹ ਮਿਲਣ ਵੀ ਤੁਸੀਂ ਖੁਸ਼ ਹੋ ਤੁਸੀਂ ਤਾਂ ਨਹੀਂ ਦੁਖੀ। ਔਰ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਸੀ ਨਾ ਤਾਇਆ ਜੀ, ਮਤਲਬ ਸੁਣਨ ਵਾਲੀ ਸੀ, ਕਹਿੰਦੇ ਪਹਿਲੀ ਗੱਲ ਤਾਂ ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ, ਅਸੀਂ ਉੱਤੇ ਬੈਠੇ ਹਾਂ ਇੰਨੇ ਹੀ ਬੜੇ ਅਸੀਂ ਸ਼ੁਕਰ ਗੁਜ਼ਾਰ ਹਾਂ, ਇਹ ਬਾਬੇ ਨਾਨਕ ਦੀ ਧਰਤੀ ਆ। ਦੂਜੀ ਗੱਲ ਇਹ ਆ ਕਹਿੰਦੇ ਵੀ ਤੁਸੀਂ ਜਾ ਕੇ ਦੂਸਰਾ ਪਾਕਿਸਤਾਨ ਦੇਖੋ, ਅਸੀਂ ਤਾਂ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਅਸੀਂ ਤਾਂ ਪੈਰਿਸ ਚ ਰਹਿ ਰਹੇ ਹਾਂ ਜਿੰਨਾ ਸਾਡੀ ਇੱਥੇ। ਕਹਿੰਦਾ ਪੱਕੀਆਂ ਸੜਕਾਂ ਬਣ ਗਈਆਂ ਸਰਦਾਰੋ, ਬਿਜਲੀਆਂ ਲੱਗ ਗਈਆਂ, ਗੈਸਾਂ ਲੱਗ ਗਈਆਂ, ਕਹਿੰਦੇ ਲੜੀਆਂ ਲੱਗੀਆਂ ਹੋਈਆਂ ਨੇ, ਫ੍ਰੀਵੇ ਕਹਿੰਦਾ ਇੱਥੇ ਤੱਕ ਬਣ ਗਿਆ, ਨਨਕਾਣੇ ਤੱਕ ਯੂਨੀਵਰਸਿਟੀ ਬਣ ਰਹੀ ਆ, ਕਾਲਜ ਬਣ ਰਹੇ ਨੇ। ਕਹਿੰਦੇ ਇਹ ਤਾਂ ਬਾਬੇ ਨਾਨਕ ਦੀਆਂ ਰਹਿਮਤਾਂ ਆ, ਮਤਲਬ ਹਰ ਬੰਦਾ
ਇਹ ਸਾਰਾ ਕੁਝ ਨਾ ਪਿਛਲੇ ਦੋ ਦਹਾਕਿਆਂ ਤੋਂ ਹੀ ਬਣਨਾ ਸ਼ੁਰੂ ਹੋਇਆ। ਮੈਂ ਸਭ ਤੋਂ ਪਹਿਲਾਂ ਮਾਰਚ 1999 ਚ ਗਿਆ ਤੇ ਉਦੋਂ ਤਾਂ ਬਿਲਕੁਲ ਹੀ ਮਤਲਬ ਬਹੁਤ ਹੀ ਪੁਰਾਣਾ, ਕਿਤੇ 100 ਸਾਲ ਪੁਰਾਣਾ ਜਿਵੇਂ ਹੁੰਦੇ ਆ ਪਿੰਡ, ਸੜਕਾਂ ਇਹੋ ਜਿਹਾ ਸੀ। ਅਸੀਂ ਤਾਂ ਮਤਲਬ ਗੁਰੂ ਨਾਨਕ ਸਾਹਿਬ ਦਾ ਨਨਕਾਣੇ ਸਾਹਿਬ ਜਿਹੜਾ ਸਰੋਵਰ ਆ ਨਾ, ਉਹ ਸੁੱਕਾ ਸੀ ਔਰ ਉਹਦੇ ਵਿਚ ਬਚਕਾਏ ਜਾ ਕੇ ਇੱਕ ਕੱਪੜੇ ਦਾ ਪੀਸ ਤੇ ਇੱਕ ਛਿੱਤਰ ਪਿਆ ਹੋਇਆ ਸੀ। ਉਹ ਜਾ ਕੇ ਮੈਂ ਜੁੱਤੀ ਬਾਹਰ ਲਾ ਕੇ ਤੇ ਉਹ ਜਾ ਕੇ ਮੈਂ ਛਿੱਤਰ ਤੇ ਕੱਪੜੇ ਦਾ ਪੀਸ ਚੁੱਕ ਕੇ ਬਾਹਰ ਸੁੱਟਿਆ। ਇਹ ਮਾਰਚ 1999 ਦੀ ਗੱਲ ਆ ਤੇ ਹੁਣ ਉੱਥੇ ਦੇਖੋ ਕਿੰਨਾ ਸੋਹਣਾ ਸਰੋਵਰ, ਆਲੇ ਦੁਆਲੇ ਬਰਾਂਡਾ ਨੱਕੋ ਨੱਕ ਜਲ ਨਾਲ ਭਰਿਆ ਹੋਇਆ ਤੇ ਕਿੰਨੀ ਕੁਝ ਡਿਵੈਲਪਮੈਂਟ ਪਿਛਲੇ ਦੋ ਦਹਾਕਿਆਂ ਤੋਂ ਹੀ ਹੋਈ ਆ, ਪਹਿਲਾਂ ਨਹੀਂ ਸੀ ਹੈਗੀ। ਤੇ ਜਦੋਂ ਅਸੀਂ ਅਟਾਰੀ ਬਾਰਡਰ ਤੋਂ ਗਾਂ ਪਾਕਿਸਤਾਨ ਚ ਦਾਖਲ ਹੁੰਦੇ ਹੁੰਦੇ ਸੀ ਤੇ ਉਹ ਸੜਕਾਂ ਜਿਹੜੀ ਨਿਕਲੀ ਜੀ ਸੜਕ ਵਿਚ ਮੋੜ ਕੱਟਦੀ ਪਿੰਡਾਂ ਦੇ ਵਿਚ ਦੀ, ਪਰ ਕੱਚੇ ਪਿੰਡ, ਪਾਥੀਆਂ ਦੀਆਂ ਪਥਕਣਾ, ਕੰਧਾਂ ਨੂੰ ਪਾਥੀਆਂ ਲੱਗੀਆਂ ਹੋਈਆਂ, ਇਹੋ ਜਿਹਾ ਰਾਹ ਹੁੰਦਾ ਸੀ। ਹੁਣ ਜਿਹੜੀ ਉਹ ਮਤਲਬ ਵਾਹਗੇ ਤੋਂ ਅਟਾਰੀ ਤੋਂ ਲੈ ਕੇ ਕਿੰਨੀ 4 ਲੇਨ ਸੜਕ ਨਨਕਾਣੇ ਸਾਹਿਬ ਤੱਕ ਤੇ ਕੁਝ ਆ, ਇਹ ਪਿਛਲੇ ਦੋ ਦਹਾਕਿਆਂ ਤੋਂ ਹੀ ਡਿਵੈਲਪਮੈਂਟ ਹੋਈ ਹੈ। ਹੁਣ ਯੂਨੀਵਰਸਿਟੀ ਦਾ ਇਮਰਾਨ ਖਾਨ ਨੇ ਉੱਥੇ ਪੱਥਰ ਰੱਖਤਾ, ਗੁਰੂ ਨਾਨਕ ਯੂਨੀਵਰਸਿਟੀ, ਹਾਂਜੀ। ਤੇ ਇਸ ਤਰ੍ਹਾਂ ਇਹ ਸਮੇਂ ਸਮੇਂ ਦੇ ਨਾਲ ਸਾਰਾ ਕੁਝ ਹੋ ਰਿਹਾ ਵਾ ਹੌਲੀ ਹੌਲੀ ਚੰਗਾ, ਤੇ ਚੰਗੇ ਨੂੰ ਚੰਗਾ ਹੀ ਕਹਿਣਾ ਚਾਹੀਦਾ, ਪਰ ਸਾਡੀ ਸੋਚ ਹੁੰਦੀ ਆ, ਮੀਡੀਆ ਵੀ ਤੇ ਸਾਡੀ ਵੀ ਸੋਚ, ਅਸੀਂ ਮਾੜੇ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਚਿੱਟੀ ਚਾਦਰ ਕਿੰਨੀ ਵੀ ਹੋਏ ਉਧਰ ਧਿਆਨ ਨਹੀਂ ਜਾਣਾ, ਵਿੱਚ ਨਿਗਾਹ ਜਾਂ ਸਿਆਹੀ ਦਾ ਦਾਗ ਲੱਗ ਜਾਵੇ ਉਹ ਸਾਰਿਆਂ ਦੀ ਨਿਗਾਹ ਵਿੱਚ ਆ ਜਾਂਦਾ। ਇਹ ਆਪਾਂ ਕਿਉਂਕਿ ਤੁਸੀਂ ਵੀ ਉਧਰ ਨਨਕਾਣੇ ਸਾਹਿਬ ਰਹੇ ਹੋ, ਮੈਂ ਇਧਰ ਪੰਜਾਬ ਵਿਚ ਰਿਹਾ ਵਾ, ਹਿੰਦੁਸਤਾਨ ਦੀ ਸਰਕਾਰ ਨੇ ਨਾ ਜਿਵੇਂ ਪਿਛਲੇ 2016 ਚ ਪਟਨੇ ਦੇ ਨਿਤਿਸ਼ ਕੁਮਾਰ ਨੇ ਸਾਰੀ ਦੁਨੀਆਂ ਤੋਂ ਸਿੱਖ ਸਕਾਲਰ ਸੱਦੇ ਸੀ ਨਾ, ਤੇ ਮੈਂ ਵੀ ਉਹਨਾਂ ਚ ਗਿਆ ਸੀ ਤੇ ਐਰਕਾ ਵੀ ਹਿੰਦੁਸਤਾਨ ਦੀ ਸਰਕਾਰ ਨੇ ਪਤਾ ਨੀ ਸੱਦਿਆ ਤੇ ਕਿੰਨਿਆਂ ਨੂੰ ਸੀ, ਆਸਟ੍ਰੇਲੀਆ ਵਿਚੋਂ ਇੱਕ ਕਿਹਾ ਗਿਆ ਸੀ, ਮੈਨੂੰ ਲੱਭਦੇ ਸੀ, ਮੈਂ ਆਲਰੇਡੀ ਅੰਮ੍ਰਿਤਸਰ ਸੀ, ਮੇਰੇ ਭਰਾ ਤੋਂ ਮੇਰਾ ਪਤਾ ਲੱਗਿਆ ਤੇ ਮੈਨੂੰ ਫਿਰ ਉਥੋਂ ਉਹਨਾਂ ਨੇ ਸ਼ਾਮਲ ਕਰ ਲਿਆ। ਤੇ ਉਹ ਸ਼ਾਮਲ ਕਰਨ ਦਾ ਇਹ ਸੀਗਾ ਵੀ ਥੋੜਾ ਜਿਹਾ ਇਹ ਹੋ ਗਿਆ, ਕੋਈ ਮੈਂ ਲੂਜ਼ ਨਹੀਂ ਕੀਤਾ ਕਿਉਂਕਿ ਮੈਂ ਕਰਤਾਰਪੁਰ ਸਾਹਿਬ ਦੇ 2 ਵਾਰੀ ਦਰਸ਼ਨ ਮੇਲੇ ਕਰ ਆਇਆ ਸੀ, ਜੇ ਹੁਣ ਮੈਂ 3ਜੀ ਵਾਰੀ ਬਾਰਡਰ ਕ੍ਰਾਸ ਕਰ ਜਾਂਦਾ ਤੇ ਕਰਨ ਚ ਕਾਮਯਾਬ ਹੋ ਜਾਂਦਾ ਤਾਂ ਉੱਥੇ ਡਿਵੈਲਪਮੈਂਟ ਹੀ ਵੇਖਣੀ ਸੀ ਵੀ ਆ ਸੋਹਣੀਆਂ ਸੜਕਾਂ ਆ, ਪਾਰਕ ਆ, ਬਾਗ ਲੱਗ ਗਿਆ, ਲੰਗਰ ਹਾਲ ਆ, ਬੱਤੀਆਂ ਸੋਹਣੀਆਂ ਲੱਗ ਗਈਆਂ ਆ, ਦੀਵਾਨ ਹਾਲ ਆ, ਇਮੀਗ੍ਰੇਸ਼ਨ ਦਾ ਦਫ਼ਤਰ ਆ, ਕਸਟਮ ਦਾ ਆ, ਹੋਟਲ ਆ, ਸਰਾਂ ਆ, ਇਹੋ ਹੀ ਵੇਖਣਾ ਸੀ। ਤੇ ਮੈਂ 0 ਲਾਈਨ ਤੱਕ ਅਸੀਂ ਜਾ ਆਏ ਹਾਂ, ਪੁਲ ਆਧਾ ਹਿੰਦੁਸਤਾਨ ਸਰਕਾਰ ਵੱਲੋਂ ਪੂਰਾ ਬਣ ਕੇ ਦਰਿਆ ਦੇ ਤੱਕ ਪਹੁੰਚ ਗਿਆ ਜਿੱਥੇ ਬਾਰਡਰ ਆ, ਔਰ ਉਧਰੋਂ ਪਾਕਿਸਤਾਨ ਸਰਕਾਰ ਜੇ ਸੜਕ ਸ਼ੁਰੂ ਕਰੂਗੀ ਉਹ ਅੱਧਾ ਪੁਲ ਬਣਾ ਕੇ ਦੇ ਨਾਲ ਮਿਲੂਗੀ ਤੇ ਫਿਰ ਇੱਥੋਂ ਦੀ ਆਵਾਜਾਈ ਸ਼ੁਰੂ ਹੋਏਗੀ। ਤੇ ਦੋਵਾਂ ਹੀ ਸਰਕਾਰਾਂ ਦਾ ਭਾਵੇਂ ਪਹਿਲ ਇਮਰਾਨ ਖਾਨ ਵੱਲੋਂ ਸ਼ੁਰੂ ਹੋਈ ਹੈ ਨਿੱਜੀ ਦੋਸਤੀ ਸਿੱਧੂ ਦੇ ਨਾਲ, ਪਰ ਨਾਲ ਹੁੰਗਾਰਾ ਪੂਰਾ ਭਾਰਤ ਸਰਕਾਰ ਵੱਲੋਂ ਵੀ ਮਿਲਦਾ ਰਿਹਾ। ਕੱਲੀ ਸਰਕਾਰ ਕੁਝ ਨਹੀਂ ਸੀ ਕੋਈ ਕਰ ਸਕਦੀ, ਜਿਵੇਂ ਇੱਕ ਮਿਸਾਲ ਹੀ ਆ ਵੀ ਹਿੰਦੁਸਤਾਨ ਸਰਕਾਰ ਨੇ ਪਹਿਲਾਂ ਅੱਧਾ ਪੁਲ ਬਣਾ ਤਾ, ਸੜਕ ਬਣਾ ਤੀ, ਉਧਰੋਂ ਜੇ ਨਹੀਂ ਬਣੀ ਗੱਲ ਤਾਂ ਹੀ ਹੋਏਗੀ ਜਦੋਂ ਉਧਰੋਂ ਬਣ ਕੇ ਮਿਲੂਗੀ। ਇਸ ਤਰ੍ਹਾਂ ਜੋ ਪਹਿਲ ਭਾਵੇਂ ਪਾਕਿਸਤਾਨ ਵੱਲੋਂ ਹੋਈ ਹੈ ਤੇ ਹਿੰਦੁਸਤਾਨ ਸਰਕਾਰ ਨੇ ਵੀ ਪੂਰਾ ਉਹਨੂੰ ਮਿਲਵਰਤਨ ਦਿੱਤਾ ਆ। ਤੇ ਅਸੀਂ ਕਿਉਂਕਿ ਮੇਰੇ ਕੋਲ ਇੱਕ ਖਾਸ ਕਾਗਜ਼ ਨਹੀਂ, ਅਸੀਂ 65 ਬੰਦੇ ਆਏ ਸਾਰੀ ਦੁਨੀਆਂ ਤੋਂ ਸਿੱਖ, ਜਿਹਨਾਂ ਨੂੰ 6 ਦਿਨ ਭਾਰਤ ਤੇ ਪੰਜਾਬ ਸਰਕਾਰ ਨੇ ਸਾਨੂੰ ਥਾਂ ਥਾਂ ਘੁਮਾਇਆ। ਤੇ ਉਹ ਉਹਨਾਂ ਵਿਚੋਂ 11 ਬੰਦੇ ਉਹ ਸੀ ਜਿਨ੍ਹਾਂ ਵਿਚੋਂ ਇੱਕ ਮੈਂ ਵੀ ਸੀ, ਸਾਡੇ ਕੋਲ ਇੱਕ ਸਪੈਸ਼ਲ ਸਿਕਿਉਰਿਟੀ ਵਾਲਾ ਕਾਗਜ਼ ਨਾ ਹੋਣ ਕਰਕੇ ਸਾਨੂੰ ਉਹ ਬਾਰਡਰ ਤੋਂ ਪਾਰ ਨਹੀਂ ਲਗਾਏ, ਸਾਨੂੰ ਬਸ ਬਾਰਡਰ ਤੱਕ ਡੇਰਾ ਬਾਬਾ ਨਾਨਕ ਸਾਹਿਬ ਦੀ ਯਾਤਰਾ ਕਰਵਾਈ। ਤੇ ਅੰਮ੍ਰਿਤਸਰ ਹੋਟਲ ਦੇ ਵਿਚ ਰਿਹਾਇਸ਼ ਉਹਨਾਂ ਰੱਖੀ, ਹੋਲੀਡੇ ਇਨ ਹੋਟਲ ਰਣਜੀਤ ਐਵਨਿਊ ਦੇ ਵਿਚ ਸੀਗਾ। ਤੋ ਬਹੁਤ ਕੁਝ ਬੜਾ ਹੀ ਕੁਝ ਇੱਥੇ ਵੀ ਫਿਰ ਤੁਹਾਨੂੰ ਮਦਦ। ਮੈਂ ਪਹਿਲਾਂ ਮੈਂ ਅਸਲ ਚ ਖੇਲਾ ਫੈਮਿਲੀ ਦੇ ਰਿਸ਼ਤੇਦਾਰੀ ਚ ਵਿਆਹ ਸੀ, ਉਹਨਾਂ ਨੇ ਮੈਨੂੰ ਸੱਦ ਲਿਆ, ਮੈਂ ਚਲਾ ਗਿਆ ਪਹਿਲਾਂ ਹੀ। ਮੈਂ ਅੰਮ੍ਰਿਤਸਰ ਪਹੁੰਚ ਗਿਆ 17 ਸਤੰਬਰ ਨੂੰ, ਤੇ ਉੱਥੇ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਹਾਲਾਤ ਚੋਰੀ ਚੋਰੀ ਆਪਣੀ ਮੈਂ ਗੱਲ ਦੱਸ ਲਵਾਂ ਵੀ 50 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਉਤਸਵ ਚ ਮੈਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ 2 ਥਾਵਾਂ ਤੇ 2 ਦੀਵਾਨਾਂ ਚ ਭਾਗ ਲਿਆ। ਤੀਜੇ ਤੇ ਪਹੁੰਚਿਆ ਪਰ ਉਹ ਲੇਟ ਹੋ ਕੇ ਦੀਵਾਨ ਸਮਾਪਤ ਹੋ ਗਿਆ, ਮੇਨ ਦੀਵਾਨ ਤੇ ਗੋਲ ਬਾਗ ਸੀ। ਐਰਕਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਇਹ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਸੈਮੀਨਾਰਾਂ ਵਿਚ ਵੀ ਦਾਸ ਨੂੰ ਸ਼ਾਮਲ ਹੋਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੁੰਦਾ ਰਿਹਾ। ਖਾਸ ਕਰਕੇ ਸਨਾਤਨ ਧਰਮ ਹਿੰਦੂ ਗਰਲਜ਼ ਕਾਲਜਾਂ ਦੇ ਸਕੂਲਾਂ ਦੇ ਸੈਮੀਨਾਰਾਂ ਦੇ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਭਾਈ ਬਾਬਾ ਅਜੈ ਸਿੰਘ, ਬਾਬਾ ਬੰਦਾ ਬਹਾਦਰ ਸਾਹਿਬ ਦੇ 3-4 ਸਾਲਾ ਪੁੱਤਰ ਦਰਸ਼ੋ ਸ਼ਹਾਦ ਕੀਤਾ ਗਿਆ ਸੀ, ਉਹਦੀ ਯਾਦ ਚ ਬਣਾਇਆ ਗੁਰਦਾਸ ਨੰਗਲ ਕਾਲਜ ਦੇ ਵਿਚ ਮੌਕਾ ਮਿਲਿਆ। ਤੇ ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ, ਭਾਰਤ ਸਰਕਾਰ ਵੱਲੋਂ, ਤਿੰਨੋ ਹੀ ਮੁਖੀ ਜਥੇਬੰਦੀਆਂ ਵੱਲੋਂ ਇਹ 550 ਸਾਲਾ ਪ੍ਰਕਾਸ਼ ਉਤਸਵ ਮਨਾਏ ਜਾ ਰਹੇ ਦੇ ਪ੍ਰੋਗਰਾਮਾਂ ਵਿਚ, ਸਮਾਗਮਾਂ ਵਿਚ, ਸੈਮੀਨਾਰਾਂ ਦੇ ਵਿਚ ਗੁਰੂ ਦੀ ਕਿਰਪਾ ਦੇ ਨਾਲ ਭਾਗ ਲੈਣ ਦਾ, ਮਾਣ ਪ੍ਰਾਪਤ ਸਨਮਾਨ ਪ੍ਰਾਪਤ ਹੋਣ ਦਾ, ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੁੰਦਾ ਰਿਹਾ। ਤੇ ਅਖੀਰਲੇ ਦਿਨ 12 ਨਵੰਬਰ ਨੂੰ, ਕਿਉਂਕਿ 11 ਨਵੰਬਰ ਰਾਤ ਨੂੰ CM ਵੱਲੋਂ, ਪੰਜਾਬ ਦੇ ਚੀਫ਼ ਮਿਨਿਸਟਰ ਵੱਲੋਂ ਸਾਡੇ ਸਾਰੇ 65 ਬੰਦਿਆਂ ਦੇ ਗਰੁੱਪ ਨੂੰ ਉੱਥੇ ਆਪੀ ਉਹਨੂੰ ਕਹਿੰਦੇ ਨੇ ਡਿਨਰ ਦਿੱਤਾ ਗਿਆ, ਗਿਫਟ ਦਿੱਤੇ ਗਏ, ਕਿਤਾਬਾਂ ਤੇ ਇੱਕ ਓਂਕਾਰ ਲਿਖਿਆ ਹੋਇਆ 50 ਗ੍ਰਾਮ ਚਾਂਦੀ ਦਾ ਸਾਰਿਆਂ ਨੂੰ ਤਗਮਾ ਭੇਟਾ ਕੀਤਾ ਗਿਆ। ਤੇ ਅਗਲੇ ਦਿਨ ਫਿਰ ਸਾਨੂੰ ਕਰਤਾਰ ਸੁਲਤਾਨਪੁਰ ਲੋਧੀ ਲੈ ਕੇ ਗਏ ਤੇ ਲੋਡੇ ਵੇਲੇ ਤੱਕ ਉੱਥੇ ਖਾਸੇ ਵਾਲੀ ਗੱਲ ਪੈ ਗਈ, ਲੰਗਰ ਛਕੋ ਜੀ ਲੰਗਰ ਛਕੋ, 2-3 ਵਜੇ ਅਸੀਂ ਲੰਗਰ ਜਾ ਕੇ ਸੋਫੇ ਵੀ ਦਿੱਤੇ, ਅਸੀਂ ਸੋਫਿਆਂ ਤੇ ਬਹਿ ਗਏ, ਕੁਝ ਚਿਰ ਬੈਠੇ ਰਹੇ ਤੇ ਲੰਗਰ ਨਾ ਸਾਡੇ ਲਈ ਆਇਆ। ਤੇ ਵੈਸੇ ਲੰਗਰ ਦਾ ਸੋਹਣਾ ਪ੍ਰਬੰਧ ਸੀ, ਬਹੁਤ ਸੋਹਣਾ ਸੀ, ਇਹ ਸੀ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਲੰਗਰ। ਤੇ ਉਹ ਉੱਥੇ ਫਿਰ ਇੰਗਲੈਂਡ ਤੋਂ ਨਾ ਨੀਨਾ ਗਿੱਲ ਬੱਚੀ, ਯੂਰਪੀਅਨ ਯੂਨੀਅਨ ਦੀ MP ਹੈ ਇੰਗਲੈਂਡ ਦੇ, ਪਤਾ ਨੀ ਕਿਹੜੇ ਹਲਕੇ ਚੋ ਚੁਣ ਕੇ ਬਣੀ ਹੋਈ। ਮੈਂ ਕਿਹਾ ਬੀਬਾ ਜਾ ਕੇ ਉਹਨਾਂ ਨੂੰ ਕਹਿ ਦਬਕਾ ਮਾਰ ਵੀ ਲਿਆਓ, ਲੰਗਰ ਅਸੀਂ ਬੈਠੇ ਆ। ਤੇ ਵਿਚਾਰੀ ਚਲੀ ਗਈ, ਜਾ ਕੇ ਨਾ ਕੁਝ ਮਿੰਟਾਂ ਬਾਅਦ ਵੱਡਾ ਸਾਰਾ ਥਾਲ ਜਿਹੜਾ ਸੀ ਉਹ ਪਕੌੜਿਆਂ ਦਾ ਭਰ ਲਿਆ ਜੀ, ਕਹਿੰਦੀ ਲੰਗਰ ਤਾਂ ਨੀ ਮੈਨੂੰ ਕਿਸੇ ਚੁੱਕਣ ਦਿੱਤਾ ਨਾ ਦਿਸਿਆ, ਮੈਂ ਆ ਪਕੌੜੇ ਲੈ ਜੀ ਖਾਓ। ਮੈਂ ਤੇ 2 ਪਕੌੜੇ ਖਾਧੇ, ਉੱਤੋਂ ਪਾਣੀ ਦਾ ਗਲਾਸ ਪੀਤਾ, ਸਾਡਾ ਲੰਚ ਹੋ ਗਿਆ। ਤੇ ਫੇਰ ਉਹ ਕਹਿੰਦੇ ਜੀ ਸਾਨੂੰ ਵਿੱਚ ਸੀ ਪ੍ਰੋਗਰਾਮ ਦੇ ਵੀ ਸੁਲਤਾਨਪੁਰ ਲੋਧੀ ਗੁਬੇਰ ਸਾਹਿਬ ਮੱਥਾ ਟਿਕਾਉਣਾ ਆ ਤੇ ਦੂਜੇ ਸ਼੍ਰੋਮਣੀ ਕਮੇਟੀ ਵੱਲੋਂ ਸਜੇ ਹੋਏ ਦੀਵਾਨ ਵਿੱਚ ਵੀ ਲਿਜਾਣਾ ਆ, ਪਰ ਪਿੱਛੋਂ ਵੀ ਪਤਾ ਨੀ ਕੀ ਉਹਨਾਂ ਦਾ। ਮੈਂ ਤੇ ਵੈਸੇ 3-4 ਦਿਨ ਪਹਿਲਾਂ ਜਾ ਕੇ ਮੱਥਾ ਟੇਕ ਆਇਆ ਸੀ, ਜਾ ਆਇਆ ਸੀ, ਉਹ ਮੈਂ ਵੱਖਰੀ ਕਹਾਣੀ ਆ ਲਿਖਾਂਗੇ ਕਿਤੇ। ਤੇ ਉਹ ਫਿਰ ਕਹਿੰਦੇ ਜੀ ਹੁਣ ਸਾਨੂੰ ਟੈਲੀਫੋਨ ਆ ਗਿਆ, ਸਮਾਂ ਬਹੁਤ ਹੋ ਗਿਆ ਤੇ ਤੁਹਾਨੂੰ ਦੇਣੇ ਅਸੀਂ ਆਪੋ ਆਪਣੇ ਘਰੀ, ਕੋਈ ਅੰਮ੍ਰਿਤਸਰ ਦਾ ਆ, ਕੋਈ ਕਿਤੇ ਜਲੰਧਰ ਦਾ ਆ, ਕੋਈ ਕਪੂਰਥਲੇ ਦਾ ਆ, ਕੋਈ ਕਿਸੇ ਪਿੰਡ ਆ, ਸਾਡੀ ਜਿੰਮੇਵਾਰੀ ਤੁਹਾਨੂੰ ਘਰੋਂ ਘਰੀ ਪਹੁੰਚਾਉਣਾ ਤੇ ਫਿਰ ਅਸੀਂ ਆਪਣੇ ਘਰੀ ਜਾਣਾ ਤੇ ਹੁਣ ਤੁਹਾਨੂੰ ਮੱਥਾ ਨੀ ਟਿਕਾਉਣਾ ਤੇ ਇੱਥੋਂ ਹੀ ਬੱਸਾਂ ਤੇ ਬੈਠੋ ਤੇ ਚੱਲੀਏ। ਸਾਨੂੰ ਫਿਰ ਤਕਾਲਾਂ ਤਾਈ ਉਹਨਾਂ ਨੇ ਅੰਮ੍ਰਿਤਸਰ ਲਿਆ ਕੇ ਛੱਡ ਦਿੱਤਾ, ਹੋਟਲ ਵਾਲੇ ਜੋ ਹੋਟਲ ਚਲੇ ਗਏ, ਅਸੀਂ ਆਪਣੇ ਭਰਾ ਦੇ ਘਰ ਚਲੇ ਗਏ, ਮੇਰਾ ਭਰਾ ਸੀ ਨਾਲ, ਉਹ ਆਪਣੀ ਬੇਟੀ ਦੇ ਘਰ ਚਲੇ ਗਏ। ਤੋ ਇਸ ਤਰ੍ਹਾਂ ਬਹੁਤ ਹੀ ਸੋਹਣਾ, ਦੋਨਾਂ ਹੀ ਸਰਕਾਰਾਂ ਨੇ ਕੋਈ ਕਮੀ ਨੀ ਛੱਡੀ, ਕੋਈ ਖਰਚ ਵੱਲੋਂ ਕਮੀ ਨੀ ਰਹੀ, ਕੋਈ ਫੰਕਸ਼ਨਾਂ ਵੱਲੋਂ ਨੀ। ਵੈਸੇ ਇਹਨਾਂ ਨੇ ਸਿੱਖਿਆ ਉਥੋਂ ਲਿਆ ਵੀ ਟੈਂਟ ਸਿਟੀਆਂ ਉਸਾਰੀਆਂ, ਸੁਲਤਾਨਪੁਰ ਲੋਧੀ ਵਿਚ ਵੀ, ਡੇਰਾ ਬਾਬਾ ਨਾਨਕ ਵਿਚ ਵੀ, ਔਰ ਨਨਕਾਣੇ ਸਾਹਿਬ ਵਿਚ ਵੀ। ਪਰ ਕਿਉਂਕਿ ਜਿਹੜੇ ਬਾਹਰੋਂ ਲੋਕੀ ਗਏ ਸੀ ਧਨਾੜ ਸਰਦੇ ਪੁੱਜਦੇ, ਉਹ ਆਪਣੇ ਰਿਸ਼ਤੇਦਾਰਾਂ ਜਾਂ ਹੋਟਲਾਂ ਚ ਰਹੇ ਤੇ ਨੇੜੇ ਦੇ ਪਿੰਡਾਂ ਵਾਲੇ ਆਪਣੋ ਆਪਣੇ ਘਰੀ ਪਹੁੰਚ ਗਏ, ਟੈਂਟ ਸਿਟੀਆਂ ਬਣੀਆਂ ਦਾ ਉਹਨਾਂ ਲਾਭ ਨਾ ਹੋ ਸਕਿਆ ਤੇ ਉਤੋਂ ਮੀਂਹ ਪੈਣ ਨਾਲ ਉਹਨਾਂ ਵਿਚ ਪਾਣੀ ਵੀ ਭਰ ਗਿਆ। ਪਰ ਸਰਕਾਰ ਵੱਲੋਂ ਕੋਈ ਕਸਰ ਨਹੀਂ ਰਹੀ। ਥੋੜੀ ਜਿਹੀ ਇਹ ਕਸਰ ਹੋਈ ਕਿ ਸੁਲਤਾਨਪੁਰ ਲੋਧੀ ਦੇ ਵਿਚ ਪੰਜਾਬ ਸਰਕਾਰ ਦਾ ਵੱਖਰਾ ਪੰਡਾਲ ਲੱਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਪੰਡਾਲ ਲੱਗਿਆ। ਸਰਕਾਰ ਦੇ ਪੰਡਾਲ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਉੱਥੇ ਮੱਥਾ ਟੇਕਣ ਗਏ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਵੀ ਉੱਥੇ ਪਹੁੰਚੇ ਨੇ ਤੇ ਫੇਰ ਸਾਰੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਜਥੇਦਾਰ ਸਾਹਿਬ, ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਸਜਾਈ ਸਟੇਜ ਦੇ ਉੱਪਰ ਵੀ ਪਹੁੰਚੇ ਤੇ ਦੋਈ ਥਾਈ ਡਬਲ ਖਰਚ ਹੋਇਆ, ਆਪਸ ਵਿੱਚ ਦੀ ਮਨਮੁਟਾਵ ਹੋਇਆ। ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰਾਂ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੂੰ ਤਾਂ ਇਹ ਖਤਰਾ ਸੀ, ਸੁੱਖਾਂ ਸੁੱਖ ਦੇ ਸੀ, ਰਾਤ ਦਿਨੇ ਅੱਡੀਆਂ ਭਾਰ ਹੋਏ, ਪੱਬਾਂ ਭਾਰ ਹੋਏ ਫਿਰਦੇ ਸੀ ਕਿ ਕੋਈ ਆਉਣ ਤਾਈ ਨਾ ਰਹਿ ਜਾਵੇ, ਕੋਈ ਜਿਹੜਾ ਕਿਤੇ ਗੜਬੜ ਨਾ ਹੋ ਜਾਵੇ, ਕੋਈ ਈਰਖਾ ਵਸ ਨੁਕਸਾਨ ਨਾ ਪਹੁੰਚਾ ਦੇਵੇ। ਕਹਿੰਦੇ ਅਸੀਂ ਤਾਂ ਸੁੱਖ ਸੁੱਖਾਂ ਦਾ ਨਿਬੜ ਕਰ ਪ੍ਰੋਗਰਾਮ ਨਿਬੜੇ ਨੇ ਤੇ ਅਸੀਂ ਹੁਣ ਸੁੱਖ ਦਾ ਸਾਹ ਲਿਆ ਤੇ ਆਰਾਮ ਨਾਲ ਬੈਠੇ। ਸੋ ਜੇ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲਵੇ ਜੇ ਇਹ ਰਲ ਕੇ ਜੇ ਇੱਕ ਦੋਵਾਂ ਥਾਵਾਂ ਸਟੇਜਾਂ ਦੇ ਤਾਂ ਇੱਕ ਸਟੇਜ ਹੀ ਬਣ ਜਾਂਦੀ, ਇੱਕ ਸਟੇਜ ਤੇ ਇਕੱਠੇ ਹੋ ਜਾਂਦੇ ਤੇ ਸੰਗਤਾਂ ਦੇ ਵਿੱਚ ਹੋਰ ਵੀ ਜ਼ਿਆਦਾ ਉਤਸ਼ਾਹ ਹੋ ਜਾਂਦਾ। ਫੇਰ ਫਜ਼ੂਲ ਖਰਚ ਤੇ ਖੇਚਲ ਦੇ ਵਿੱਚ ਬਹੁਤ ਸਾਰੀ ਕਮੀ ਵੀ ਹੋ ਸਕਦੀ। ਹਾਂਜੀ ਤੁਸੀਂ ਦੱਸੋ।
ਇਹ ਵੀ ਸੁਣਨ ਨੂੰ ਆਇਆ ਸੀਗਾ ਕਹਿੰਦੇ ਬਾਦਲਾਂ ਨੇ ਵੱਖਰਾ ਆਪਣਾ ਕੈਂਪ ਲਾਇਆ ਸੀ, ਇਹ ਉਹ ਐਸ ਜੀ ਪੀ ਸੀ ਵਾਲੇ ਨੂੰ ਕਹਿ ਰਹੇ ਸੀ ਜਾਂ ਕੋਈ ਤੀਜਾ ਵੀ ਸੀਗਾ ਜਿਹੜਾ ਕਹਿੰਦੇ ਉਹ ਉੱਡ ਗਿਆ?
ਨਹੀਂ, ਕੈਂਪ ਦਾ ਨੀ ਪਤਾ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠਾਂ ਬੇਰ ਸਾਹਿਬ ਗੁਰਦੁਆਰੇ ਦੇ ਨਾਲ ਹੀ ਬਹੁਤ ਵੱਡਾ ਭਾਰੀ ਪੰਡਾਲ ਲੱਗਿਆ ਹੋਇਆ ਸੀ। ਉਸ ਪੰਡਾਲ ਨੂੰ ਹੀ ਦੀਵਾਨ ਸਥਾਨ ਨੂੰ ਹੀ ਵਿਰੋਧੀਆਂ ਨੇ ਬਾਦਲਾਂ ਦਾ ਕੈਂਪ ਨਾਂ ਦੇ ਦਿੱਤਾ
ਹੋਊਗਾ।
ਮੈਂ 3-4 ਦਿਨ ਪਹਿਲਾਂ ਜਦੋਂ ਗਿਆ ਸੀ ਉਸ ਪੰਡਾਲ ਵਿੱਚ ਵੀ ਬੜੇ ਹੀ ਸ਼ਾਨਦਾਰ ਪੰਡਾਲ ਸੀ। ਵੱਖ ਵੱਖ ਸੰਸਥਾਵਾਂ ਦੇ ਨੌਜਵਾਨ ਕੀਰਤਨੀਆਂ ਰਾਗੀ ਜਥਿਆਂ ਦਾ ਕੀਰਤਨ ਹੋ ਰਿਹਾ ਸੀ। ਬੀਬੀ ਆਪਣਾ ਜਿਹੜੀ ਹੈਗੀ ਆ ਕਿ ਬੀਬੀ ਆਪਣਾ ਜਗੀਰ ਕੌਰ ਦੀ ਅਗਵਾਈ ਹੇਠਾਂ, ਉਹਨਾਂ ਦੀ ਸੁਪਰਵਿਜ਼ਨ ਹੇਠਾਂ ਸਾਰਾ ਪ੍ਰੋਗਰਾਮ
ਤਾਇਆ ਜੀ। ਫਿਰ ਦੇਖੋ, ਮੈਂ ਹੁਣ ਇੱਥੇ ਗੱਲ ਕਰਦੀ, ਤੁਸੀਂ ਗੱਲ ਕਲੀਅਰ ਕਰਤੀ ਕਿ ਉਹ ਬਾਦਲਾਂ ਦਾ ਨਹੀਂ ਸੀਗਾ ਤੇ ਹੁਣ
ਮਤਲਬ ਬਾਦਲ, ਇੱਕ ਮਿੰਟ, ਬਾਦਲਾਂ ਦਾ ਨਹੀਂ ਮੈਂ ਕਹਿ ਸਕਦਾ ਭਈ ਬਾਦਲਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਦਾ ਪ੍ਰਧਾਨ ਬਾਦਲ ਆ ਤੇ ਬਾਦਲ ਦੀ ਮਰਜ਼ੀ ਦੇ ਪ੍ਰਧਾਨ ਦੀ ਮਰਜ਼ੀ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹੀ ਸਾਰਾ ਪ੍ਰੋਗਰਾਮ ਉਹਦੀ ਆਗਿਆ ਅਨੁਸਾਰ ਉਹਦੇ ਹੁਕਮ ਹੇਠਾਂ ਹੀ ਹੋਣਾ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਹੋਏ ਵਿਸ਼ਾਲ ਪਲਾਂਟ ਦੇ ਪਲਾਨ ਕੀ ਪੰਡਾਲ ਦਾ ਜੋ ਹੈ ਉੱਥੇ ਮਾਣ ਸਤਿਕਾਰ ਪਹਿਲ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਉਹਦੇ ਸਰਪ੍ਰਸਤ ਨੂੰ ਹੀ ਮਿਲਣੀ ਹੈ ਤੇ ਕੁਦਰਤੀ ਗੱਲ ਆ। ਤੇ ਜਿਵੇਂ ਹੁਣ ਪੰਜਾਬ ਸਰਕਾਰ ਵੱਲੋਂ ਪੰਡਾਲ ਲਗਾਇਆ ਗਿਆ ਸੀ ਤੇ ਉੱਥੇ ਸਾਰੀ ਪੰਡਾਲ ਜਿਹੜੀ ਦੇਖ ਰੇਖ ਭਾਵੇਂ ਕਿ ਸਾਰੀ ਵਜ਼ਾਰਤ ਤੇ ਸਾਰੇ ਕਾਂਗਰਸੀ MLA ਬੈਠੇ ਹੋਏ ਸੀ, ਬੜੇ ਸਾਧੂ ਮਹਾਤਮਾ ਵੀ ਬੈਠੇ ਹੋਏ ਸੀ, ਪਰ ਉੱਥੇ ਉਹ ਤੇ ਉਹੀ ਕੁਝ ਰਿਹਾ ਸੀ ਜੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ CM ਕਰ ਰਿਹਾ ਸੀ। ਇਸ ਤਰ੍ਹਾਂ ਹੀ ਇੱਥੇ ਹੋਣਾ ਤੇ ਉਹੀ ਕੁਝ ਆ ਜੋ ਸਰਪ੍ਰਸਤ ਵੱਡੇ ਬਾਦਲ ਜੀ ਦੇ ਮਰਜ਼ੀ ਨਾਲ, ਛੋਟੇ ਬਾਦਲ ਜੀ ਪ੍ਰਧਾਨ ਦੇ ਅਕਾਲੀ ਦਲ ਦੀ ਮਰਜ਼ੀ ਨਾਲ ਬਣਾਏ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠਾਂ ਹੋਣਾ ਸੀ। ਇਹ ਤੇ ਨੈਚੁਰਲ ਹੈ, ਪ੍ਰੈਕਟੀਕਲੀ ਆ। ਇਹਨੂੰ ਇੱਥੇ ਬਾਦਲਾਂ ਦਾ ਕੈਂਪ ਕਹਿ ਲਓ, ਉਸਦੇ ਉਹਨੂੰ ਕੈਪਟਨ ਦਾ ਕੈਂਪ ਕਹਿ ਲਓ, ਇਹ ਤੇ ਤੁਹਾਡੀ ਨਿਗਾਹ ਆ ਵੇਖਣ ਦੀ।
ਨਹੀਂ ਤਾਇਆ ਜੀ, ਗੱਲ ਇਹ ਆ ਵੀ ਪਾਕਿਸਤਾਨ ਦੇ ਵਿੱਚ ਤਾਂ ਇੱਕੋ ਇੱਕ ਸਾਰਾ ਕੁਝ ਲੱਗਿਆ ਹੋਇਆ ਸੀ, ਉਹ ਕਹਿ ਲਓ ਕਿ ਜਿਹੜਾ ਵਕਫ ਬੋਰਡ ਹੈ ਉਹਦੇ ਅੰਡਰ ਹੀ ਲੱਗਿਆ ਹੋਇਆ ਸੀ। ਹਾਲਾਂਕਿ ਉੱਥੇ ਪਾਕਿਸਤਾਨ ਦੇ ਮਿਨਿਸਟਰ ਵੀ ਆਏ ਸੀ, ਓਪੋਜੀਸ਼ਨ ਦੇ ਵੀ ਆਏ ਹੋਏ ਸੀ, ਮੌਲਵੀ ਵੀ ਆਏ ਹੋਏ ਸੀ। ਤੇ ਤੁਹਾਨੂੰ ਨੀ ਲੱਗਦਾ ਕਿ ਹੁਣ ਜਦੋਂ ਐਕਟ ਦੇ ਅਧੀਨ SGPC ਹੈ, ਚਾਹੇ ਉਹ ਮਤਲਬ ਜੇ ਆਪਾਂ ਐਥੀਕਲੀ ਦੇਖੀਏ ਤਾਂ ਪੰਜਾਬ ਸਰਕਾਰ ਦਾ ਤਾਂ ਕੋਈ ਬਣਦਾ ਨਹੀਂ ਸੀਗਾ ਉਹਦੇ ਵਿੱਚ ਲਾਉਣਾ, ਕਿਉਂਕਿ ਫੈਡਰਲ ਜਿਹੜੀ ਕੇਂਦਰ ਸਰਕਾਰ 500 ਕਰੋੜ ਰੁਪਇਆ ਦੇ ਰਹੀ ਹੈ ਉਹ ਆਪਣਾ ਲਾ ਲੈਣ ਵੱਖਰੀ ਗੱਲ ਹੈ, ਪਰ ਉਹ ਜੇ ਸੈਂਟਰ ਸਰਕਾਰ ਦੇ ਹੇਠਾਂ ਹੀ SGPC ਐਕਟ ਆਉਂਦਾ ਤੇ SGPC ਕਹਿ ਲਓ ਕਿ ਸਿੱਖਾਂ ਦੀ ਵੀ ਰਹਿਨਮਾਈ ਕਰ ਰਹੀ ਹੈ, ਪ੍ਰਬੰਧ ਕਰ ਰਹੀ ਹੈ, ਗਵਰਨਮੈਂਟ ਦਾ ਵੀ ਕਰ ਰਹੀ ਹੈ, ਤੇ ਲੈਟ ਦੈਮ ਡੂ ਇਟ। ਉਹਦੀ ਡੁਪਲੀਕੇਸ਼ਨ ਹੈ, ਉਹ ਵਾਧੂ ਖਰਚ ਫੇਰ ਕਹੀ ਜਾਂਦੇ ਨੇ ਖਜ਼ਾਨਾ ਖਾਲੀ ਆ, ਉਹ ਖਾਲੀ ਆ, ਤੇ ਮਤਲਬ ਜਦੋਂ ਲੋਕਾਂ ਨੂੰ ਵੰਡਣ ਦੀ ਵਾਰੀ।
ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਚੱਲਣ ਦਾ ਦਾਅਵਾ ਕਰਨ ਵਾਲਿਆਂ ਦੀ ਦੇ ਗੁਰਦੁਆਰੇ ਤੇ ਸ਼੍ਰੋਮਣੀ ਕਮੇਟੀ ਆ ਤੇ ਸ਼੍ਰੋਮਣੀ ਕਮੇਟੀ ਦਾ ਦੇ ਪ੍ਰਬੰਧ ਹੇਠਾਂ ਹੀ ਸਾਰਾ ਮੇਨ ਸਾਰਾ ਫੰਕਸ਼ਨ ਹੋ ਰਿਹਾ 550 ਸਾਲਾਂ ਤੇ ਇਹ ਤਾਂ ਜਿਹਦੇ ਆ ਭੀ ਮੁੱਖ ਮੰਤਰੀ ਕਵੇ ਭੀ ਮੈਂ ਕਿਸੇ ਨਾਲ ਸਿੱਖ ਘੱਟ ਆ, ਮੈਂ ਇਉਂ ਕਰ ਸਕਦਾ ਉਹ ਕਰ ਸਕਦਾ ਤੇ ਫੇਰ ਗਿਆ ਵੀ ਉਸ ਸਟੇਜ ਤੇ। ਪਰ ਇਹ ਮਤਲਬ ਇਹ ਆਕੜ ਇਹ ਹੀ ਹੋਮੈ ਸੀ ਨਾ ਭਈ ਤੁਸੀਂ ਉੱਥੇ ਮੇਰੀ ਗੱਲ ਚੱਲੇ, ਉੱਥੇ ਸੁਖਬੀਰ ਸਿੰਘ ਬਾਦਲ ਦੀ ਗੱਲ ਨਾ ਚੱਲੇ, ਤੇ ਸੁਖਬੀਰ ਸਿੰਘ ਬਾਦਲ ਦੀ ਗੱਲ ਚੱਲਣੀ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹੈਗਾ ਸ਼੍ਰੋਮਣੀ ਅਕਾਲੀ ਦਲ ਕੋਲ, ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ। ਇਸ ਤਰ੍ਹਾਂ ਪੰਜਾਬ ਸਰਕਾਰ ਜਿਹੜੀ ਹੈ ਉਹਦਾ ਮੁੱਖ ਮੰਤਰੀ ਹੈਗਾ ਆ ਪਰ ਕੈਪਟਨ ਅਮਰਿੰਦਰ ਸਿੰਘ, ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਚੱਲਣੀ ਆ, ਸੁਖਬੀਰ ਸਿੰਘ ਬਾਦਲ ਦੀ ਨਹੀਂ ਚੱਲਣੀ। ਉਹ ਆਪੋਜੀਸ਼ਨ ਲੀਡਰ ਵਜੋਂ ਹੋਣ ਵਜੋਂ ਆਪਣੀ ਗੱਲ ਕਰ ਸਕਦਾ, ਇਹ ਵੱਖਰੀ ਗੱਲ ਆ। ਸੋ ਇਸ ਤਰ੍ਹਾਂ ਮਤਲਬ ਵੀ ਇਹਨੇ ਫਿਰ ਪੰਜਾਬ ਦੇ ਚੀਫ ਮਿਨਿਸਟਰ ਨੇ ਇਹੀ ਸੋਚਿਆ ਨਾ ਵੀ ਉੱਥੇ ਮੇਰੀ ਚੌਧਰ ਨਹੀਂ ਚੱਲਣੀ, ਮੇਰੀ ਇੰਪੋਰਟੈਂਸ ਨਹੀਂ ਆਉਣੀ। ਬੈਠਾ ਆ ਸਟੇਜ ਤੇ ਜਾ ਕੇ ਗਿਆ ਵਾ, ਕਿਉਂਕਿ ਉੱਥੇ ਰਾਸ਼ਟਰਪਤੀ ਜੀ ਗਿਆ ਤੇ ਮੁੱਖ ਮੰਤਰੀ ਨੇ ਵੀ ਜਾਣਾ ਹੀ ਸੀਗਾ, ਤੇ ਇਹ ਵੀ ਨਿਰਮਾਣਤਾ ਵਿਖਾ ਸਕਦਾ ਸੀਗਾ ਕਿ ਭਾਈ ਚਲੋ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜੋ ਹੁਕਮ ਦਿੱਤਾ ਆ, ਅਸੀਂ ਆ ਵੱਖਰਾ ਨਹੀਂ ਲਾਉਂਦੇ, ਅਸੀਂ ਤੁਹਾਡੇ ਵਿੱਚ ਹੀ ਸ਼ਾਮਿਲ
ਹੋਵਾਂਗੇ। ਦੇਖੋ ਮੈਂ ਆਹੀ ਗੱਲ ਕਹਿਣਾ ਚਾਹੁੰਦਾ ਸੀ ਭਾਈ, ਜਥੇਦਾਰ ਸਾਹਿਬ ਨੇ ਹੁਕਮ ਦਿੱਤਾ, ਚਲੋ ਬਹੁਤ ਵਧੀਆ ਗੱਲ ਕੀਤੀ ਕਿ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਨੇ ਉਸ ਨੂੰ ਸਾਰਿਆਂ ਨੇ ਮਨਜ਼ੂਰ ਕੀਤਾ, ਕਿਸੇ ਵੀ ਹੋਰ ਜਥੇਬੰਦੀ ਨੇ ਆਪਣਾ ਵੱਖਰਾ ਨਹੀਂ ਲਾਇਆ। ਬਹੁਤ ਵੱਡੀ ਗੱਲ ਹੈ, ਵਧੀਆ ਗੱਲ ਹੈ, ਸਲਾਹਣਯੋਗ ਗੱਲ ਹੈ। ਪਰ ਜਿਹੜੀ ਗੱਲ ਚੁੱਭੀ ਆ ਹੁਣ, ਇਹ ਚੁੱਭੀ ਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਕਹਿੰਦੇ ਨੇ, ਸਿੱਖ ਕਹਿੰਦੇ ਨੇ, ਉਹ ਉਹਨਾਂ ਦੀ ਸਰਕਾਰ ਸੀ, ਤੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਇਕੱਠ ਹੋਇਆ, ਹੁਣ ਇਧਰ ਵੀ ਦੇਖ ਲਓ ਕਿ ਮੋਦੀ ਸਾਹਿਬ ਆਏ ਨੇ, ਉਹਨਾਂ ਨੇ ਆਪਣਾ ਮੱਥਾ ਟੇਕਿਆ ਸਾਰਾ, ਮਨਮੋਹਨ ਸਿੰਘ ਹੁਣਾਂ ਨੂੰ ਮਿਲੇ, ਸਾਰਿਆਂ ਨੂੰ ਮਿਲੇ, ਉਹ ਜਿਹੜਾ ਸਾਂਝੇ ਤੌਰ ਤੇ ਉੱਦਮ ਕੀਤੇ ਗਏ ਉਹਦੇ ਵਿੱਚ ਹੋਇਆ। ਤਾਂ ਕਿਤੇ ਮਤਲਬ ਜੇ ਇੰਨੇ ਵੀ ਸਦਾਈ ਨਹੀਂ ਹੈਗੇ ਐਸ ਜੀ ਪੀ ਸੀ ਵਾਲੇ ਭਈ ਮੋਦੀ ਹੁਣ ਹਾਈਲਾਈਟ ਹੀ ਹੋਇਆ ਉਹਦੇ ਵਿੱਚ ਆ ਕੇ, ਹਾਲਾਂਕਿ ਵਿਰੋਧੀ ਮੰਨੇ ਜਾਂਦੇ ਨੇ। ਉਧਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਇੰਨੀ ਅਹਿਮੀਅਤ ਮਿਲਣੀ ਸੀ, ਉਦਾਂ ਵੀ ਤਾਂ ਇੰਨੀ ਮਿਲੀ ਆ। ਜਿਹੜੀ ਉਹ ਗੱਲਾਂ ਮਤਲਬ ਉਧਰ ਪਾਕਿਸਤਾਨ ਦੇ ਵਿੱਚ ਮੈਂ ਇੱਕ ਨਾ ਆਪਣੀ ਟਿੱਪਣੀ ਕਰਨਾ ਚਾਹੁੰਦਾ, ਤਾਂ ਜੀ ਅਸੀਂ ਉਦਣ ਕਰਤਾਰਪੁਰ ਸਾਹਿਬ ਸੀਗੇ ਜਿਸ ਦਿਨ ਸਾਰੇ ਓਪਨਿੰਗ ਹੋਈ ਆ, ਤਾਂ ਉਹਨਾਂ ਵਿਚੋਂ ਮਤਲਬ ਸਾਰਿਆਂ ਨੇ ਬਹੁਤ ਜ਼ੋਰ ਲਾਇਆ, ਸਾਰੇ ਬੁਲਾਰਿਆਂ ਨੇ ਮਤਲਬ ਬੜਾ ਮਤਲਬ ਵਧੀਆ ਕਿਹਾ। ਪਰ ਇਨ ਦ ਐਂਡ ਕੀ ਆਉਂਦੇ ਸੀ ਉਹ ਜਿਹੜੇ ਪਾਕਿਸਤਾਨ ਦੇ ਬੁਲਾਰੇ ਸੀ ਨਾ, ਉਹ ਕਸ਼ਮੀਰ ਤੇ ਆ ਜਾਂਦੇ ਸੀ ਐਂਡ ਦੇ ਵਿੱਚ ਨਾ ਮਤਲਬ ਸਾਰਾ ਕੁਝ ਕਰਕੇ ਉਹ ਫਿਰ ਮੋਦੀ ਤੇ ਆ ਜਾਂਦੇ ਸੀ, ਤੇ ਨਾਲੇ ਕਸ਼ਮੀਰ ਜਾ ਵੜਦੇ ਸੀ। ਮਤਲਬ ਉਹ ਇੱਦਾਂ ਓਪਰਚੁਨਿਟੀ ਦੇਖਦੇ ਸੀਗੇ ਵੀ ਇਹ ਹੁਣ 15-20 ਹਜ਼ਾਰ ਬੰਦਾ ਇੱਥੇ ਬੈਠਾ ਹੈ, ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਕਸ਼ਮੀਰ ਨੂੰ ਵੀ ਵਿੱਚ ਲੈ ਆਈਏ। ਪਰ ਅਸੀਂ ਸਾਰੇ ਬੈਠੇ ਇਹੀ ਟਿੱਪਣੀ ਕਰ ਰਹੇ ਸੀ ਵੀ ਇਹਨਾਂ ਨੂੰ ਨਾ ਮੋਦੀ ਦਾ ਨਾਂ ਲੈਣਾ ਚਾਹੀਦਾ ਤੇ ਨਾ ਕਸ਼ਮੀਰ ਦੀ ਗੱਲ ਛੇੜਨੀ ਚਾਹੀਦੀ ਹੈ। ਇਹ ਆਪਣੇ ਆਪ ਅੰਡਰਸਟੂਡ ਹੈ ਇਹ ਚੀਜ਼ਾਂ, ਇਹ ਮੌਕੇ ਦੀ ਗੱਲ ਹੈ, ਬਾਬੇ ਨਾਨਕ ਦੀ ਗੱਲ ਹੈ। ਜੇ ਇੰਨੀ ਗੱਲ ਕਰਨ ਤਾਂ ਇਹ ਬਹੁਤ ਮਹਾਨ ਬਣ ਜਾਣ। ਤਾਂ ਤਾਇਆ ਜੀ ਐਂਡ ਦੇ ਵਿੱਚ ਫਿਰ ਸਮਾਂ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ, ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਤੇ ਬਈ ਸਾਰਿਆਂ ਨਾਲੋਂ ਵੱਧ ਪ੍ਰਭਾਵਸ਼ਾਲੀ ਜਿਹੜਾ ਤਕਰੀਰ ਕੀਤੀ ਆ ਉਹਨਾਂ ਸਾਰਿਆਂ ਚੋਂ, ਸਾਰੇ ਹਰ ਬੰਦੇ ਨੇ ਸਲਾਹਿਆ ਉਸ ਨੂੰ ਵੀ, ਸਾਰਿਆਂ ਨੂੰ ਇੰਪ੍ਰੈਸਿਵ, ਈਵਨ ਸਿੱਧੂ ਨਾਲੋਂ ਵੀ ਇੰਪ੍ਰੈਸਿਵ ਜਿਹੜਾ ਸਪੀਚ ਸੀਗਾ ਉਹ ਜਥੇਦਾਰ ਸਾਹਿਬ ਦਾ ਸੀ। ਪੂਰਾ ਡਿਪਲੋਮੈਟਿਕ ਸੀਗਾ, ਹਾਈ ਕਲਾਸ ਸੀਗਾ ਸਾਰਿਆਂ ਚੋਂ ਹੀ, ਮਤਲਬ ਜਿੱਦਾਂ ਕਹਿ ਲਓ ਕਿ ਅੰਤਰਰਾਸ਼ਟਰੀ ਲੀਡਰਾਂ ਦੇ ਲੈਵਲ ਦਾ ਉਹਨਾਂ ਨੇ ਤਕਰੀਰ ਕੀਤੀ ਆ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ। ਔਰ ਜੋ ਉਹਨਾਂ ਨੇ ਗੱਲਾਂ ਕਹੀਆਂ ਮਤਲਬ ਕਿਆ ਬਾਤ ਸੀ, ਮਤਲਬ ਸਾਨੂੰ ਉਸ ਵੇਲੇ ਮਾਣ ਮਹਿਸੂਸ ਹੋਇਆ ਵੀ ਇਹ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਔਰ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਅੰਤਰਰਾਸ਼ਟਰੀ ਡਿਪਲੋਮੈਟਾਂ ਦੀ ਲੈਵਲ ਦੀ ਕੀਤੀ ਆ।
ਉਹ ਤੁਹਾਨੂੰ ਅਮਰਦੀਪ ਜੀ ਇਉਂ ਹੈ ਵੀ ਸਾਹਿਬ ਹੱਥ ਵਡਿਆਈਆਂ ਜੈ ਭਾਵੈ ਕਹਿ ਦੇ, ਵੀ ਉਹ ਯੰਗ ਏਜ ਦਾ ਵਿਅਕਤੀ ਤੇ ਉਹਦੇ ਤੇ ਮਹਾਰਾਜ ਦੀ ਇੰਨੀ ਕਿਰਪਾ ਆ ਕਿ ਵੀ ਉਹ ਇਹੋ ਜਿਹੀ ਗੱਲ ਉਹਦੇ ਮੂੰਹੋਂ ਗੁਰੂ ਰਾਮਦਾਸ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਢਾਉਂਦੇ ਨੇ ਵੀ ਜਿਨ੍ਹਾਂ ਦੇ ਕੋਈ ਵਿਰੋਧੀਆਂ ਨੂੰ ਵੀ ਕੋਈ ਨੁਕਤਾਚੀਨੀ ਕਰਨ ਵਾਲਾ ਨਹੀਂ ਲੱਭਦਾ, ਤੇ ਉਹਦੀ ਸਾਰੇ ਪਾਸੇ ਵਡਿਆਈ ਹੋ ਰਹੀ ਹੈ, ਮਾਣ ਹੋ ਰਿਹਾ, ਇਹ ਸਾਡੇ ਵਾਸਤੇ ਫਖਰ ਯੋਗ ਗੱਲ ਆ। ਤੇ ਜਿਵੇਂ ਕਿ ਪਹਿਲਾਂ ਕੁਝ ਜਥੇਦਾਰਾਂ ਦਾ ਕਿਰਦਾਰ ਜਿਹੜਾ ਉਹ ਇੰਨਾ ਉੱਚਾ ਨਹੀਂ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਆਪਣੇ ਜਿਸ ਹੱਥ ਜੋਰ ਕਰ ਵੇਖਿਆ ਸੋ ਇਹ ਘਾਟਣਾ ਕਿ ਨਹੀਂ ਘਾਇਆ, ਕਿ ਆਪਣੀ ਆਪਣੀ ਸਮਝ ਅਨੁਸਾਰ ਸਾਰੇ ਹੀ ਚੰਗਾ ਕੰਮ ਕਰਦੇ ਨੇ, ਪਰ ਜੋ ਵਡਿਆਈ ਥੋੜੇ ਜਿਹੇ ਸਮੇਂ ਵਿੱਚ ਇਸ ਥੋੜੀ ਜਿਹੀ ਉਮਰ ਵਾਲੇ ਵਿਅਕਤੀ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਗੁਰੂ ਸਾਹਿਬ ਦੁਆਰੇ ਨੇ, ਸ਼ਾਬਾਸ਼ ਏ ਮਹਾਰਾਜ, ਇਹਨਾਂ ਦੇ ਸਿਰ ਤੇ ਇਤਰਾਂ ਹੀ ਹੱਥ ਰੱਖੇ ਤੇ ਇਤਰਾਂ ਹੀ ਇਹ ਚੜ੍ਹਦੀ ਕਲਾ ਚ ਰਹਿਣ, ਇਤਰਾਂ ਹੀ ਸਿੱਖ ਤੇ ਬਾਕੀ ਸਾਰੇ ਸੰਸਾਰ ਦੇ ਮਨੁੱਖ ਵੀ ਇਹਨਾਂ ਦੀ ਅਗਵਾਈ ਤੋਂ ਲਾਭ ਪ੍ਰਾਪਤ ਕਰਦੇ ਰਹਿਣ।
ਜੀ ਤਾਇਆ ਜੀ, ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਹੋਰ ਗੱਲਾਂ ਕਰੀਏ, ਪਰ ਗੱਲਾਂ ਬਹੁਤ ਨੇ। ਮੈਨੂੰ ਲੱਗਦਾ 2-3 ਹਫ਼ਤਿਆਂ ਬਾਅਦ ਫਿਰ ਆਪਾਂ ਤੁਹਾਨੂੰ ਚੇਤੇ ਕਰਨਾ ਆ ਤੇ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਤਾਇਆ ਜੀ ਇੰਨਾ ਸਮਾਂ ਕੱਢਿਆ ਤੇ ਆਪਾਂ ਫਿਰ ਗੱਲਾਂ ਬਾਤਾਂ। ਹੁਣ ਤਾਂ ਨੀ, ਮੈਂ ਹੁਣ ਦੱਸ ਦਊ, ਹੁਣ ਤਾਂ ਨੀ ਕਿਤੇ ਜਾਣਾ ਓਵਰਸੀਜ਼?
ਇਹ ਮੇਰਾ ਕੋਈ ਪਲਾਨ ਨੀ ਹੁੰਦਾ ਤੇ ਮੈਂ ਤੇ ਜਦੋਂ ਹੀ ਮੈਨੂੰ ਜੇ ਲੱਗੇ ਵੀ ਹੁਣ ਉੱਲੀ ਨਾ ਲੱਗ ਜਾਵੇ ਕਿਤੇ, ਮੈਂ ਉਦੋਂ ਹੀ ਉੱਠ ਭੱਜਦਾ। ਤੇ ਬਾਕੀ ਗੱਲ ਤੇ ਆ, ਇੱਕ ਥਾਂ ਬੈਠਿਆਂ ਉੱਲੀ ਲੱਗ ਜਾਂਦੀ ਹੈ ਨਾ, ਤੇ ਨਾਲੇ ਇਹ ਨਾ ਵੀ ਤੁਹਾਨੂੰ ਪਤਾ ਵੀ ਲੋਕ ਕਹਿੰਦੇ ਜੀ ਤੁਸੀਂ ਗਿਆਨੀ ਜੀ ਫਿਰਦੇ ਬੜਾ ਜੇ। ਮੈਂ ਕਿਹਾ ਵੀ ਮੈਂ ਚਲਾਕ ਹੋ ਗਿਆ। ਕਹਿੰਦੇ ਕੀ ਚਲਾਕ? ਮੈਂ ਕਿਹਾ ਵੀ ਜਿਵੇਂ ਜਿਵੇਂ ਬੰਦਾ ਬੁੱਢਾ ਹੁੰਦਾ ਜਾਂਦਾ ਨਾ, ਚਲਾਕ ਹੁੰਦਾ ਜਾਂਦਾ। ਅਕਲ ਤੇ ਓਨੀ ਕੀ ਹੁੰਦੀ ਜਿੰਨੀ ਨਿਰੰਕਾਰ ਨੇ ਸ਼ੁਰੂ ਦਿੱਤੀ ਹੁੰਦੀ ਆ, ਤਜਰਬੇ ਨਾਲ ਚਲਾਕੀ ਆ ਜਾਂਦੀ। ਕਹਿੰਦੇ ਤੁਹਾਨੂੰ ਕਾਹਦੀ ਚਲਾਕੀ? ਮੈਂ ਕਿਹਾ ਮੈਨੂੰ ਚਲਾਕੀ ਇਹ ਆ ਗਈ ਵੀ ਘਰ ਬੈਠੇ ਹੈ, ਰੋਟੀ ਪੱਲਿਓ ਖਾਣੀ ਪੈਂਦੀ ਹੈ, ਬਾਹਰੋਂ ਮੁਫ਼ਤ ਮਿਲ ਜਾਂਦੀ।
ਕਿਆ ਬਾਤ ਹੈ! ਇਹ ਪਤਾ ਸਾਨੂੰ ਬਾਅਦ ਚ ਲੱਗਾ ਹੁੰਦਾ ਲੇਟ, ਹਨਾ? ਜੇ ਕਿਤੇ ਪਹਿਲਾਂ ਪਤਾ ਲੱਗਦਾ ਤਾਂ ਜ਼ਿਆਦਾ ਵਧੀਆ ਰਹਿ ਜਾਣਾ। ਚੰਗਾ ਤਾਇਆ ਜੀ, ਫਿਰ 2-3 ਹਫ਼ਤਿਆਂ ਨੂੰ ਮਿਲਦੇ ਹਾਂ।
ਮੈਂ ਤੇ ਸ਼ੁੱਧ ਵਿਹਲਾ ਬੰਦਾ, ਜਦੋਂ ਮਰਜ਼ੀ ਵਿਹਲੀ ਰੰਨ ਪਰਾਉਣੇ ਜੋਗੀ, ਜਿੱਥੇ ਜਦੋਂ ਮਰਜ਼ੀ ਵਿਹਲੀ ਜੱਟੀ ਉਨ ਵੇਲੇ, ਜਿੱਥੇ ਕਹੋ ਹਾਜ਼ਰ ਆ। ਤੇ ਨਾਲੇ ਕਹਿਣ ਤੋਂ ਭਾਵ ਇਹ ਸੀ ਵੀ ਜੇ ਮੈਂ ਹੁਣ ਅੰਮ੍ਰਿਤਸਰ ਹੁਣ ਅਮਰੀਕਾ ਵਾਲੇ ਮੈਨੂੰ ਅੰਮ੍ਰਿਤਸਰ ਬੈਠਿਆਂ ਵੀ ਰੇਡੀਓ ਤੇ ਕਰ ਲੈਂਦੇ ਨੇ ਇੰਟਰਵਿਊ, ਤੇ ਇਸ ਤਰ੍ਹਾਂ ਆਪਾਂ ਅੰਮ੍ਰਿਤਸਰ ਹੋਵਾਂ ਜਾਂ ਲੰਡਨ ਹੋਵਾਂ ਤੇ ਉੱਥੇ ਵੀ ਟੈਲੀਫੋਨ ਤੇ ਗੱਲਬਾਤ ਹੋ ਸਕਦੀ ਹੈ, ਜਿਵੇਂ ਹੁਣ ਸਿਡਨੀ ਤੋਂ ਆਪਾਂ ਬੋਲ ਰਹੇ ਹਾਂ ਜੀ।
ਠੀਕ ਹੈ
ਤੇ ਚਲੋ, ਚੰਗਾ ਫਿਰ। ਹਾਂਜੀ, ਓਕੇ ਜੀ, ਫਿਰ ਚੰਗਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਸਮੇਤ ਤੁਹਾਡੇ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਸੱਜਣੋ ਮਿੱਤਰੋ, ਗਿਆਨੀ ਜੀ ਸਾਡੇ ਨਾਲ ਸੀ, ਕੁਛ ਸਮੱਸਿਆ ਆਈ ਸੀ, ਸਾਡਾ ਧਿਆਨ ਦਵਾਇਆ ਮਨਦੀਪ ਸਿੰਘ ਹੋਣੀ, ਰੁਪਿੰਦਰ ਗਿੱਲ ਹੋਣੀ, ਦਲਜੀਤ ਢਿੱਲੋਂ ਭਾਜੀ ਨੇ, ਗੁਰਵਿੰਦਰ ਸਿੰਘ ਨੱਤ, ਸੁਖਵੰਤ ਸਿੰਘ ਐਡਲੇਟ, ਰਵਿੰਦਰ ਸਿੰਘ ਧਨੀ, ਜਗਤਾਰ ਜੌਲ ਭਾਜੀ, ਪਾਲਾ ਕੋਬਰਮ ਤੇ ਦੀਪਜੋ ਸਿਓ ਜੀ ਕਹਿ ਰਹੇ ਨੇ ਕਿ ਵੈਲਕਮ ਬੈਕ, ਤੇ ਗਿਆਨੀ ਜੀ ਠੀਕ ਕਹਿ ਰਹੇ ਨੇ, ਮੈਂ 1994 ਚ ਗਿਆ ਸੀ, ਉਦੋਂ ਬੁਰਾ ਹਾਲ ਸੀ ਜੀ ਉੱਥੇ। ਹਾਂਜੀ, ਇੱਕ ਨਾ ਮੈਂ ਕਵਿਤਾ ਵੀ ਕੱਲ ਨੂੰ ਸ਼ੇਅਰ ਕਰਾਂਗਾ ਤੁਹਾਡੇ ਨਾਲ, ਹਰਿੰਦਰ ਸਿੰਘ ਮਹਿਬੂਬ ਨੇ ਲਿਖੀ ਸੀ 500 ਸਾਲਾਂ ਤੇ, 50 ਸਾਲ ਪਹਿਲਾਂ ਉਦੋਂ ਕੀ ਹਾਲਾਤ ਸੀ, ਉਹ ਆਪਾਂ ਕੱਲ ਨੂੰ ਡਿਸਕਸ ਕਰਾਂਗੇ। ਕੱਲ ਨੂੰ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਆ ਰਹੇ ਨੇ, ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਤੇ ਰਣਜੀਤ ਸਿੰਘ ਕੰਗ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਮਿਸ ਕਰ ਰਹੇ ਸੀ, ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸੱਜਣੋ ਮਿੱਤਰੋ, ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਹੋ, ਬੜਾ ਧੰਨਵਾਦ। ਤੇ ਕੁਛ ਵੀਡੀਓ ਜਿਹੜੇ ਨੇ ਮੈਂ ਸ਼ੇਅਰ ਕੀਤੇ ਸੀਗੇ, ਉਹ ਹਰਮਨ ਰੇਡੀਓ ਦੇ ਯੂਟਿਊਬ ਚੈਨਲ ਤੇ ਪਏ ਨੇ, ਤੁਸੀਂ ਵੀਡੀਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਹਰਮਨ ਰੇਡੀਓ ਦੇ ਸਾਊਂਡ ਕਲਾਊਡ ਦੇ ਉੱਤੇ ਪੋਡਕਾਸਟ ਜਿਹੜਾ ਸਿਸਟਮ ਚੱਲ ਰਿਹਾ, ਉਹ ਵੀ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਤੁਹਾਨੂੰ ਮਿਲ ਵੀ ਜਾਏਗਾ। ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਜ਼ਰੂਰ ਡਾਊਨਲੋਡ ਕਰੋ, ਉਸ ਦੇ ਖੱਬੇ ਪਾਸੇ ਸਾਰੀਆਂ ਫੈਸਿਲਿਟੀ ਜਿਹੜੀਆਂ ਉਪਲਬਧ ਨੇ। ਸੋ ਕੱਲ ਨੂੰ ਫੇਰ ਆਪਾਂ ਮਿਲਾਂਗੇ, ਬਹੁਤ ਸਾਰੀਆਂ ਹੋਰ ਗੱਲਾਂ ਕਰਾਂਗੇ, ਕਈ ਮਸਲੇ ਨੇ ਜਿਹੜੇ ਅੱਜ ਰਹਿ ਗਏ ਉਹ ਆਪਾਂ ਕੱਲ ਨੂੰ ਡਿਸਕਸ ਕਰਾਂਗੇ। ਦੁਨੀਆ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਬਹੁਤ ਸਾਰੇ ਮਸਲੇ ਆ ਰਹੇ ਨੇ ਤੇ ਸੋਲਵ ਵੀ ਹੋ ਰਹੇ ਨੇ, ਉਹਨਾਂ ਤੇ ਟਿੱਪਣੀ ਕਰਨੀ ਵੀ ਬਣਦੀ ਆ। ਸੋ ਆਪਾਂ ਕੱਲ ਨੂੰ ਕਰਾਂਗੇ। ਸੋ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ, ਸਤਿੰਦਰ ਸਰਤਾਜ ਦਾ ਹਮਾਇਤ, ਬਹੁਤ ਵਧੀਆ ਗੀਤ ਹੈ, ਆਓ ਗੀਤ ਸੁਣਦੇ ਹਾਂ ਤੇ ਮੈਂ ਇਜਾਜ਼ਤ ਲੈਣਾ, ਰੱਬ ਰਾਖਾ ਜੀ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੋਵਾਂ ਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਐਸਾ
ਦਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ, ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ, ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ। ਜਦੋਂ ਤੱਕ ਚੌਧਰੀ ਤੋਂ ਜਾਗ ਹੋਇਆ ਨਾ, ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ, ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ, ਹਾਂਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਬੁੱਲਿਆਂ ਤੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ, ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ, ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਸੋਹਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ, ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ, ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ, ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ, ਐਬ ਤੇ ਬਰੇਬ ਦੀ ਬਰਾਤ ਉੱਡ ਗਈ, ਜੀ ਸਾਡੇ ਤੇ ਕਰਮ ਸਾਈਆਂ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ।